And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਹਾਲ ਚਾਲ ਜੀ, ਤੁਸੀਂ ਸੁਣਾਓ?
ਠੀਕ ਹੈ ਵਾਸੂ ਜੀ। ਟਰੰਪ ਨੇ ਚਿੱਠੀ ਲਿਖਤੀ, ਨਵੀਂ ਗੱਲ ਇੱਕ ਹੋਰ।
ਚਲੋ ਠੀਕ ਆ, ਤੁਸੀਂ ਵੀ ਲਿਖਦੇ ਹੋ?
ਭਾਵੇਂ ਲਿਖਦੀ ਹੈ। ਟਰੰਪ ਵਰਗੀ ਚਿੱਠੀ ਲਿਖਣੀ ਔਖੀ ਆ, ਪਰ ਵਾਸੂ ਜੀ ਇੱਕ ਗੱਲ ਇਹ ਜ਼ਰੂਰ ਹੋ ਗਈ ਹੈ ਜਿਹੜੀ ਟਰੰਪ ਨੇ ਕੱਲ ਗੱਲ ਇਹ ਆਖਤੀ ਕਿ 35% ਟੈਰਿਫ ਕੈਨੇਡਾ ਦੇ ਉੱਪਰ ਲਾ ਦੇਣਾ, ਉਹਦੇ ਨਤੀਜੇ ਵਜੋਂ ਹੁਣ ਜਿਹੜੀ ਪਹਿਲਾਂ 21 ਜੁਲਾਈ ਦੀ ਡੈਡਲਾਈਨ ਦੀ ਗੱਲ ਹੁੰਦੀ ਸੀ, ਕਿਉਂਕਿ ਜਦੋਂ ਪਿਛਲੇ ਮਹੀਨੇ G7 ਸਮਿਟ ਹੋਇਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਉੱਪਰ ਇੱਕ ਡੈਡਲਾਈਨ ਲਾ ਦਿੱਤੀ ਸੀ ਕਿ ਜੀ 21 ਜੁਲਾਈ ਤੱਕ ਅਸੀਂ ਅਮਰੀਕਾ ਦੇ ਨਾਲ ਟ੍ਰੇਡ ਡੀਲ ਕਰ ਲੈਣੀ ਹੈ।
ਹਾਂਜੀ,
ਉਹ ਜਿਹੜੀ ਹੁਣ ਡੈਡਲਾਈਨ ਸੀਗੀ 21 ਜੁਲਾਈ ਤੋਂ ਮੂਵ ਹੋ ਕੇ 1 ਅਗਸਤ ਹੋ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇਹ ਕਹਿਣਾ ਕਿ ਬੇਸਿਕਲੀ ਜਿਹੜੀ ਹੁਣ ਚਿੱਠੀ ਟਰੰਪ ਨੇ ਲਿਖ ਦਿੱਤੀ ਆ ਜਿਹਦੇ ਵਿੱਚ 1 ਅਗਸਤ ਤੋਂ 35% ਟੈਰਿਫ ਕੈਨੇਡੀਅਨ ਗੁੱਡਸ ਉੱਪਰ ਲਗਾਉਣ ਦੀ ਉਹਨਾਂ ਨੇ ਧਮਕੀ ਦਿੱਤੀ ਆ, ਵੀ ਇਹਦੇ ਨਾਲ ਇੱਕ ਤਰੀਕੇ ਨਾਲ ਜਿਹੜੀ ਉਹ ਨੈਗੋਸੀਏਸ਼ਨ ਦੀ ਡੈਡਲਾਈਨ ਆ ਉਹ 1 ਅਗਸਤ 'ਤੇ ਜਾ ਪਹੁੰਚੀ ਆ। ਟਰੰਪ ਨੇ ਚਿੱਠੀ ਦੇ ਵਿੱਚ ਵਾਸੂ ਜੀ ਜਿਸ ਹਿਸਾਬ ਦੇ ਨਾਲ ਚਿੱਠੀ ਦੀ ਸ਼ੁਰੂਆਤ ਕੀਤੀ ਉਹਦੇ 'ਚ ਤਾਂ ਉਹ ਲਿਖਦੇ ਨੇ ਕਿ ਜੀ ਮੈਨੂੰ ਇਹ ਇਟਸ ਐਨ ਓਨਰ ਕਿ ਮੈਂ ਤੁਹਾਨੂੰ ਇਹ ਚਿੱਠੀ ਲਿਖ ਪਾ ਰਿਹਾ ਅਤੇ ਸਾਡੀ ਜਿਹੜੀ ਵਧੀਆ ਟ੍ਰੇਡਿੰਗ ਰਿਲੇਸ਼ਨਸ਼ਿਪ ਹੈ ਇਹ ਉਹਦਾ ਪ੍ਰਮਾਣ ਆ। ਉਹ ਸ਼ੁਰੂਆਤੀ ਲਾਈਨਾਂ ਜਿਹੜੀਆਂ ਪੜ੍ਹ ਕੇ ਐਂ ਲੱਗਦਾ ਵੀ ਅੱਛਾ ਟਰੰਪ ਕਹਿਣਗੇ ਵੀ ਅੱਜ ਤੋਂ ਕੋਈ ਟੈਰਿਫ ਨਹੀਂ, ਆਪਾਂ ਪੱਕੇ ਮਿੱਤਰ, ਵੀ ਪਿਛਲੇ ਗਿਲੇ ਸ਼ਿਕਵੇ ਮੁਕਾਈਏ ਅਤੇ ਅੱਗੇ ਵਧੀਏ ਅਤੇ ਆਪਾਂ ਆਪਣੀਆਂ ਇਕੋਨਮੀਜ਼ ਨੂੰ ਵਧੀਆ ਤਰੀਕੇ ਉਸਾਰੀਏ। ਪਰ ਬਸ ਵੀ ਅੱਗੇ ਜਾ ਕੇ ਉਹਨਾਂ ਨੇ ਫਿਰ ਉਹੀ ਪੁਰਾਣੀਆਂ ਜਿਹੀਆਂ ਗੱਲਾਂ ਕਰਤੀਆਂ ਕਿ ਜੇ ਕੈਨੇਡਾ ਅਮਰੀਕਾ ਨਾਲ ਰਲ ਕੇ ਫੈਂਟਨਿਲ ਦਾ ਫਲੋ ਰੋਕਣ ਦੇ ਵਾਸਤੇ ਕੰਮ ਕਰਦਾ ਤਾਂ ਫਿਰ ਕਹਿੰਦੇ ਵੀ ਇਹ ਕਹਿੰਦੇ ਸਾਡੇ ਵਾਸਤੇ ਸਭ ਤੋਂ ਵੱਡਾ ਇਰੀਟੈਂਟ ਆ।
ਸੋ ਵਿਜੇ ਜੀ, ਇਹਨਾਂ ਨੇ ਅਜੇ ਤੱਕ ਦੇਖੋ 21 ਮੁਲਕਾਂ ਨੂੰ ਸਿੱਧੀਆਂ ਜੋ ਰੈਸੀਪ੍ਰੋਕਲ ਟੈਰਿਫ ਵਾਲੀਆਂ ਚਿੱਠੀਆਂ ਲਿਖੀਆਂ ਨੇ, 14 ਮੁਲਕਾਂ ਨੂੰ ਇਹਨਾਂ ਨੇ ਪਹਿਲੇ ਦਿਨ ਚਿੱਠੀ ਲਿਖੀ ਸੀ, 7 ਮੁਲਕਾਂ ਨੂੰ ਅਗਲੇ ਦਿਨ ਇਹ ਤੁਹਾਡੇ ਉੱਤੇ ਰੈਸੀਪ੍ਰੋਕਲ ਟੈਰਿਫ ਲੱਗਣਗੀਆਂ। ਫਿਰ ਇੱਕ ਇਹਨਾਂ ਨੇ ਇੱਕ ਵੱਖਰੀ ਥੋੜ੍ਹੀ ਜਿਹੀ ਲੈਟਰ ਲਿਖੀ ਸੀ ਬ੍ਰਾਜ਼ੀਲ ਨੂੰ, ਬ੍ਰਾਜ਼ੀਲ ਨੂੰ ਕਿਹਾ ਸੀ ਲੂਲਾ ਡਿ ਸਿਲਵਾ ਨੂੰ ਕਿ ਜੇ ਤੁਸੀਂ ਜੈਰ ਬੋਲਸੋਨਾਰੋ ਦੇ ਖਿਲਾਫ ਵਿੱਚ ਹੰਟ ਬੰਦ ਨਾ ਕੀਤੀ ਮੈਂ ਤੁਹਾਡੇ 50% ਟੈਰਿਫ ਲਾ ਦੇਣੀ ਹੈ 1 ਅਗਸਤ ਤੋਂ। ਸੋ ਉਹ ਹੋਗੀ 22ਵੀਂ ਲੈਟਰ, 22nd। 23rd ਲੈਟਰ ਜਿਹੜੀ ਇਹਨਾਂ ਨੇ ਲਿਖੀ ਆ ਉਹ ਸਾਨੂੰ ਲਿਖੀ ਆ ਮਾਰਕ ਕਾਰਨੀ ਨੂੰ, ਪ੍ਰਧਾਨ ਮੰਤਰੀ ਸਾਹਿਬ ਨੂੰ, ਤੇ ਉਹ ਫਰਮਾਂ ਬੇਸਿਕਲੀ ਕਹਿ ਲਓ ਕਿ ਸਾਰੀਆਂ ਲੈਟਰਸ ਦਾ ਸੇਮ ਆ, ਜੈਸੀ ਸੇਮ ਹੀ ਆ। ਸੋ ਉਹਦੇ ਵਿੱਚ ਥੋੜੇ ਬਹੁਤ ਤਰਮੀਮਾਂ ਕੀਤੀਆਂ ਗਈਆਂ ਨੇ। 21 ਜਿਹੜੀਆਂ ਚਿੱਠੀਆਂ ਲਿਖੀਆਂ ਰੈਸੀਪ੍ਰੋਕਲ ਟੈਰਿਫ ਵਾਲੀਆਂ ਉਹ ਤਾਂ ਜਮਾ ਹੀ ਸੇਮ ਨੇ, ਉਹਦੇ ਤਾਂ ਸਿਰਫ ਨੰਬਰ ਹੀ ਬਦਲੇ ਉਹਨਾਂ ਨੇ, ਬਾਕੀ ਸਭ ਕੁਝ ਸੇਮ ਹੀ ਲਿਖਿਆ। ਜਾਂ ਫਿਰ ਜਿਹੜਾ ਉਸ ਪਰਟੀਕੁਲਰ ਕੰਟਰੀ ਦਾ ਕੋਈ ਇਰੀਟੈਂਟ ਆ, ਕੋਈ ਉਹਨਾਂ ਜਿਹੜਾ ਕਾਨੂੰਨ ਆ ਉਹਦੀ ਇੱਕ ਲਾਈਨ ਐਕਸਟਰਾ ਲਿਖੀ ਆ, ਬਾਕੀ ਚਿੱਠੀਆਂ ਹੂ ਬਹੁ ਸੇਮ ਨੇ, ਸਾਰੀਆਂ ਹੀ ਇਸੇ ਤਰ੍ਹਾਂ ਸ਼ੁਰੂ ਹੁੰਦੀਆਂ। ਇਟ ਇਜ਼ ਅ ਗ੍ਰੇਟ ਆਨਰ ਫਾਰ ਮੀ ਟੂ ਸੈਂਡ ਯੂ ਦਿਸ ਲੈਟਰ, ਮੇਰੇ ਵਾਸਤੇ ਬੜੀ ਮਾਣ ਦੀ ਗੱਲ ਹੈ ਮੈਂ ਤੁਹਾਨੂੰ ਚਿੱਠੀ ਲਿਖ ਰਿਹਾ।
ਮੈਂ ਤੁਹਾਨੂੰ
ਇਹਦੇ ਕਾਹਦਾ ਮਾਣ ਆ ਵੈਸੇ, ਜੇ ਤੁਸੀਂ ਚਿੱਠੀ ਲਿਖ ਰਹੇ ਹੋ ਚਿੱਠੀ ਤਾਂ ਕੋਈ ਵੀ ਕਿਸੇ ਨੂੰ ਵੀ ਲਿਖ ਸਕਦਾ, ਰਾਈਟ? ਜੇ ਤੁਸੀਂ ਕਹੋ ਵੀ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਹੈ ਮੈਂ ਤੁਹਾਡੀ ਚਿੱਠੀ ਰਿਸੀਵ ਕਰ ਰਿਹਾ,
ਜਾਂ ਤੁਸੀਂ ਮੈਨੂੰ ਸੱਦਿਆ,
ਮੈਂ ਡੋਨਲਡ ਟਰੰਪ ਨੂੰ ਲਿਖਾਂ ਕਿ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਤੁਸੀਂ ਮੈਨੂੰ
ਚਿੱਠੀ ਲਿਖੀ,
ਰਿਸੀਵ ਯੋਰ ਲੈਟਰ, ਹੈ ਨਾ? ਉਹ ਤਾਂ ਹੁੰਦਾ ਮਾਣ ਹੈਗਾ, ਚਿੱਠੀ ਮੈਂ ਤੁਹਾਨੂੰ ਲਿਖ ਰਿਹਾ ਉਹ ਤਾਂ ਕੋਈ ਵੀ ਲਿਖ ਸਕਦਾ।
ਹਾਂਜੀ,
ਸੋ ਇਹਦੇ ਚ ਵਿਜੇ ਜੀ ਜਿਹੜੇ ਇਹਨਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹਦੇ ਚ ਇਹਨਾਂ ਨੇ ਬੇਸਿਕਲੀ ਇਹਦਾ ਸਾਰ ਇਹੀ ਹੈ, ਇਹਨਾਂ ਨੇ ਕਿਹਾ ਵੀ 1 ਅਗਸਤ ਤੋਂ ਮੈਂ ਕੈਨੇਡਾ ਉੱਤੇ 35% ਟੈਰਿਫ ਲਗਾਉਣ ਜਾ ਰਿਹਾ। ਜਿਵੇਂ ਇਹਨਾਂ ਨੇ ਵੱਖੋ ਵੱਖਰੇ ਮੁਲਕਾਂ ਨੂੰ ਕਿਹਾ ਵੀ ਮੈਂ 1 ਅਗਸਤ ਤੋਂ ਤੁਹਾਡੇ 'ਤੇ 1% ਤੁਹਾਡੇ 'ਤੇ 1% ਟੈਰਿਫ ਲਗਾਉਣੀ ਹੈ, ਅਸੀਂ ਇਹ ਮੰਨੀ ਬੈਠੇ ਸੀ ਕਿ ਸਾਨੂੰ ਤਾਂ ਇੱਦਾਂ ਦੀ ਕੋਈ ਰੈਸੀਪ੍ਰੋਕਲ ਟੈਰਿਫ ਵਾਲੀ ਚਿੱਠੀ ਆਏਗੀ ਨਹੀਂ।
ਹਾਂਜੀ,
ਕਿਉਂਕਿ ਰੈਸੀਪ੍ਰੋਕਲ ਟੈਰਿਫ ਦੀ ਓਰੀਜਨਲ ਸੂਚੀ ਜਿਹੜੀ 2 ਅਪ੍ਰੈਲ ਨੂੰ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਕੈਨੇਡਾ ਦਾ ਨਾਮ ਹੀ ਨਹੀਂ ਸੀ,
ਤੇ ਜਿਹੜੇ ਉਹਦੇ 90 ਦਿਨਾਂ ਦੀ ਫਿਰ ਉਹਦੇ ਵਾਸਤੇ ਇੱਕ ਐਕਸਟੈਂਸ਼ਨ ਜਾਂ ਪੌਜ਼ ਲਾਇਆ ਗਿਆ ਸੀ ਉਹ 9 ਜੁਲਾਈ ਨੂੰ ਮੁੱਕਿਆ।
ਹਾਂਜੀ,
9 ਜੁਲਾਈ ਤੋਂ ਵੀ ਇਹ ਗੱਲ ਹੀ ਚੱਲ ਰਹੀ ਸੀ ਵੀ ਕੈਨੇਡਾ ਨੂੰ ਤਾਂ, ਅਸੀਂ ਵੀ ਪਰਸੋਂ ਚੌਥੇ ਗੱਲ ਕਰ ਰਹੇ ਸੀ ਵੀ ਬਸ ਵੀ ਕੈਨੇਡਾ ਉੱਪਰ ਕੋਈ ਰੈਸੀਪ੍ਰੋਕਲ ਟੈਰਿਫ ਹੈ ਨਹੀਂ, ਐਂਡ ਆਈ ਰਿਮੈਂਬਰ ਯੂ ਸੈਡ ਕਿ ਕੈਨੇਡਾ ਦੇ ਉੱਪਰ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਰੈਸੀਪ੍ਰੋਕਲ ਟੈਰਿਫ ਦਾ, ਕਿਉਂਕਿ 9 ਜੁਲਾਈ ਤੋਂ ਬਾਅਦ ਚਿੱਠੀਆਂ ਜਿਹੜੀਆਂ ਭੇਜੀਆਂ ਜਾ ਰਹੀਆਂ ਉਹਦਾ ਆਧਾਰ ਉਹ 2 ਅਪ੍ਰੈਲ ਵਾਲੀ ਉਹ ਮੀਟਿੰਗ ਸੀ ਜਾਂ ਜਿਹੜੀ ਉਹ ਲਿਬਰੇਸ਼ਨ ਡੇ ਵਾਲੀ ਅਨਾਊਂਸਮੈਂਟ ਸੀ, ਉਹਦੇ 'ਚ ਕੈਨੇਡਾ ਦਾ ਕੋਈ ਜ਼ਿਕਰ ਨਹੀਂ ਸੀ
ਸਾਡੇ ਨਾਲ, ਕਿਉਂਕਿ ਇੱਕ ਵੱਖਰੀ ਡੀਲ ਚੱਲ ਰਹੀ ਹੈ, ਡੀਲ ਦੇ ਉੱਤੇ ਗੱਲਬਾਤ ਚੱਲ ਰਹੀ ਹੈ, ਤੇ 2 ਅਪ੍ਰੈਲ ਵਾਲੀ ਸੂਚੀ ਸਾਡਾ ਨਾਮ ਤਾਂ ਕਰਕੇ ਨਹੀਂ ਸੀ ਕਿਉਂਕਿ ਉਸ ਤੋਂ ਪਹਿਲਾਂ ਹੀ ਡੋਨਲਡ ਟਰੰਪ ਮੈਕਸੀਕੋ ਤੇ ਕੈਨੇਡਾ ਦੇ ਉੱਤੇ 25% ਟੈਰਿਫ ਅਨਾਊਂਸ ਕਰ ਚੁੱਕੇ ਸਨ।
ਜੀ ਜੀ ਜੀ,
10% ਐਨਰਜੀ ਤੇ ਬਾਕੀ ਪ੍ਰੋਡਕਟਸ ਦੇ ਉੱਤੇ
25%। ਪਰ ਬਸ ਜੀ ਇਹੋ ਜਿਹੀਆਂ ਪੁਰਾਣੀਆਂ ਗੱਲਾਂ ਹੋ ਗਈਆਂ, ਉਸ ਤੋਂ ਬਾਅਦ ਟੈਰਿਫ ਦੇ ਇੰਨੇ ਨੰਬਰ ਫਲੋਟ ਹੋਏ।
ਸੋ ਕੰਟੈਕਸਟ ਉਹਦਾ ਇਹ ਹੈ ਕਿ ਸਾਡੇ ਉੱਤੇ ਪਹਿਲਾਂ ਹੀ ਟੈਰਿਫਸ ਲੱਗੀਆਂ ਹੋਈਆਂ ਸੀ। 2 April ਨੂੰ ਇਹਨਾਂ ਨੇ ਰੈਸੀਪ੍ਰੋਕਲ ਟੈਰਿਫਸ ਦੀ ਸੂਚੀ ਜਾਰੀ ਕੀਤੀ, ਉਹਦੇ ਵਿੱਚ ਸਾਡਾ ਨਾਮ ਸੀਗਾ ਨਹੀਂ ਕਿਉਂਕਿ ਸਾਡੇ ਤੋਂ ਪਹਿਲਾਂ ਹੀ ਟੈਰਿਫ ਸੀਗੀ ਅਤੇ ਸਾਡੀ ਗੱਲਬਾਤ ਇਹਨਾਂ ਦੇ ਨਾਲ ਡੀਲ ਦੇ ਸੰਬੰਧੀ ਚੱਲ ਰਹੀ ਸੀ। ਉਸ ਤੋਂ ਬਾਅਦ ਫਿਰ ਪੌਜ਼ ਲੱਗਿਆ 9 July ਤੱਕ, ਵੀ ਗੱਲ ਆਈ ਕਿ 9 July ਇਹਨਾਂ ਨੇ ਉਮੀਦ ਕੀਤੀ ਸੀ ਬਹੁਤ ਸਾਰੇ ਮੁਲਕ ਆ ਕੇ ਸਾਡੇ ਨਾਲ ਡੀਲ ਵਗੈਰਾ ਕਰਨਗੇ, ਕੋਈ ਆਇਆ ਨਹੀਂ, ਕੋਈ ਡੀਲ ਹੋਈ ਨਹੀਂ। ਵੈਨੇਜ਼ੁਏਲਾ ਨਾਲ ਡੀਲ ਹੋਈ, ਯੂਕੇ ਨਾਲ ਡੀਲ ਹੋਈ, ਉਹ ਵੀ ਅੱਧੀਆਂ ਪਜਦੀਆਂ। ਹਾਂ, ਇਹ ਮੈਂਟ ਵੀਅਤਨਾਮ, ਸੋਰੀ, ਵੈਨੇਜ਼ੁਏਲਾ ਨਹੀਂ, ਵੀਅਤਨਾਮ ਤੇ ਯੂਕੇ ਦੇ ਨਾਲ ਦੋ ਹੀ ਡੀਲਸ ਹੋਈਆਂ, ਅੱਧੀਆਂ ਪਜਦੀਆਂ ਉਹ ਡੀਲਸ ਹੋਈਆਂ ਤੇ ਹੋਰ ਕੋਈ ਉਹਦੇ ਚੋਂ ਖਾਸ ਕੋਈ ਗੱਲ ਨਿਕਲੀ ਨਹੀਂ। ਇਸ ਕਰਕੇ ਫਿਰ ਡੋਨਲਡ ਟਰੰਪ ਨੇ ਕਿਹਾ ਵੀ ਹੁਣ 170 ਮੁਲਕ ਨੇ ਕਿੰਨੀਆਂ ਡੀਲਸ ਕਰ ਲਈਏ, ਬੜਾ ਪੇਚੀਦਾ ਕੰਮ ਹੈ, ਮਤਲਬ ਚਿੱਠੀਆਂ ਹੀ ਲਿਖ ਦੇਵਾਂਗਾ ਹੁਣ, ਇਹ ਸੌਖਾ ਕੰਮ ਹੈ। ਸੋ ਚਿੱਠੀਆਂ ਲਿਖੀਆਂ ਉਹਨਾਂ ਨੇ ਸ਼ੁਰੂ ਕੀਤੀਆਂ, ਉਹਦੇ ਵਿੱਚ ਅਸੀਂ ਐਕਸਪੈਕਟ ਨਹੀਂ ਸੀ ਕਰ ਰਹੇ ਸਾਨੂੰ ਚਿੱਠੀ ਆ ਜਾਏਗੀ, ਤੇ ਡੋਨਲਡ ਟਰੰਪ ਨੇ ਅਚਾਨਕ ਚਿੱਠੀ ਲਿਖ ਕੇ ਸਾਰੀ ਜਿਹੜੀ ਨੈਗੋਸੀਏਸ਼ਨ ਆ ਉਹਨੂੰ ਇੱਕ ਵਾਰੀ ਫਿਰ ਤੋਂ ਡੀਰੇਲ ਕਰਤਾ। ਇਹਦੇ ਵਿੱਚ ਅਸੀਂ ਮੰਨ ਕੇ ਚੱਲ ਰਹੇ ਸੀ ਸਾਡੀ ਡੈਡਲਾਈਨ ਹੈਗੀ 21 July ਦੀ, ਜੋ G7 ਵੇਲੇ ਇੱਕ ਆਪਸ ਵਿੱਚ ਸਹਿਮਤੀ ਬਣੀ ਸੀ, ਉਹ ਹੁਣ ਇਹਦੇ ਚੋਂ ਕਹਿ ਲਓ ਵੀ ਹੁੰਦਾ ਨਾ ਕਿ ਕ੍ਰਾਈਸਿਸ ਦੇ ਵਿੱਚ ਓਪਰਚੁਨਿਟੀ ਵੇਖਣ ਵਾਲੀ ਗੱਲ ਹੈ, ਜੋ ਮਾਰਕ ਕਾਰਨੀ ਨੇ ਜਿਵੇਂ ਰਿਸਪੋਂਡ ਕੀਤਾ, ਮਤਲਬ ਇਹ ਹੋਇਆ ਕਿ ਹੁਣ ਨਵੀਂ ਡੈਡਲਾਈਨ ਜਿਹੜੀ ਉਹ 1 August ਦੀ ਹੈ।
ਪ੍ਰੋਫੈਸਰ ਜੀ, ਇਸ ਚਿੱਠੀ ਦੇ ਵਿੱਚ ਟਰੰਪ ਨੇ ਇਹ ਵੀ ਲਿਖਿਆ ਕਿ ਇੱਕ ਤਾਂ ਦੇਖੋ ਜਿਹੜਾ ਉਹ ਫੈਂਟਨਲ ਕ੍ਰਾਈਸਿਸ ਦਾ ਜ਼ਿਕਰ ਕਰਦੇ ਨੇ ਵੀ ਜੀ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜ਼ਹਿਰੀਲੀ ਫੈਂਟਨਲ ਜਾ ਰਹੀ ਹੈ। ਹੁਣ ਇਹ ਅਮਰੀਕਨ ਅਧਿਕਾਰੀਆਂ ਦੀਆਂ ਆਪਣੀਆਂ ਰਿਪੋਰਟਾਂ, ਮਲਟੀਪਲ ਰਿਪੋਰਟਸ ਇਹ ਗੱਲ ਸਿੱਧ ਕਰ ਚੁੱਕੀਆਂ ਨੇ ਕਿ ਕੈਨੇਡਾ ਤੋਂ ਜਾਣ ਵਾਲੀ ਫੈਂਟਨਲ ਉਹ ਬਹੁਤ ਹੀ ਨਾਮ ਮਾਤਰ ਹੈ। ਜੇ ਜ਼ਿਆਦਾ ਸਮੱਸਿਆ ਫੈਂਟਨਲ ਦੀ ਹੈਗੀ ਆ, ਉਹ ਮੈਕਸੀਕੋ ਵਾਲੇ ਬਾਰਡਰ ਤੋਂ ਅਮਰੀਕਾ ਦੇ ਵਿੱਚ ਦਾਖਲ ਹੋ ਰਹੀ ਫੈਂਟਨਲ ਆ। ਇਨਫੈਕਟ ਟਰੰਪ ਨੇ ਆਪਣੀ ਚਿੱਠੀ ਦੇ ਵਿੱਚ ਇਹ ਕੀਤਾ, ਇਹ ਗੱਲ ਆਖੀ ਆ ਕਿ ਜੀ ਤੁਸੀਂ ਪ੍ਰੋਪਰਲੀ ਫੈਂਟਨਲ ਵਾਲੇ ਮਾਮਲੇ ਨੂੰ ਰੋਕਣ ਦੇ ਲਈ ਕੰਮ ਨਹੀਂ ਕੀਤਾ, ਜਦੋਂ ਕਿ ਪਿਛਲੇ ਸਾਲ ਹੀ ਕੈਨੇਡਾ ਨੇ ਟਰੰਪ ਵੱਲੋਂ ਜਦੋਂ ਆਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, $1.3 billion ਦਾ ਇੱਕ ਬਾਰਡਰ ਪ੍ਰੋਟੈਕਸ਼ਨ ਵਾਲਾ ਇੱਕ ਜਿਹੜਾ ਪੈਕੇਜ ਸੀ ਉਹਦੇ ਵਾਸਤੇ ਪੈਸੇ ਅਨਾਊਂਸ ਕੀਤੇ ਸੀ। ਬਾਰਡਰ ਜ਼ਾਰ ਲਾਇਆ ਸੀ, ਬਾਰਡਰ ਜ਼ਾਰ ਦਾ ਨਾਂ ਹੀ ਨਹੀਂ ਸੁਣਨ ਨੂੰ ਮਿਲਦਾ ਹੁਣ, ਉਹ ਬਾਰਡਰ ਜ਼ਾਰ ਕੀ ਕਰ ਰਹੇ ਨੇ, ਕਿਉਂਕਿ ਉਹ ਵੀ ਟਰੰਪ ਦੇ ਕਹਿਣ 'ਤੇ ਇੱਕ ਨਵਾਂ ਅਹੁਦਾ ਕ੍ਰੀਏਟ ਕਰਕੇ ਟਰੰਪ ਨੂੰ ਖੁਸ਼ ਕਰਨ ਵਾਸਤੇ ਉਹ ਕੰਮ ਕੀਤਾ ਗਿਆ ਸੀ। ਹੈਲੀਕਾਪਟਰ ਜਿਹੜੇ
ਉਹ Border 2 ਫਿਲਮ ਦੀ ਸ਼ੂਟਿੰਗ 'ਚ ਬਿਜ਼ੀ।
ਅੱਛਾ ਠੀਕ। ਸੋ ਵਾਸੂ ਜੀ, ਨਾਲ ਹੀ ਟਰੰਪ ਨੇ ਇਸ ਚਿੱਠੀ 'ਚ ਇਹ ਲਿਖਤਾ ਕਿ ਜੇ ਤੁਸੀਂ ਸਾਡੇ 'ਤੇ ਕੋਈ ਜਵਾਬੀ ਟੈਰਿਫ ਲਾਏ, ਜਿੰਨਾ ਰਿਟੈਲੀਟਰੀ ਟੈਰਿਫ ਕੈਨੇਡਾ ਵੱਲੋਂ ਅਮਰੀਕਾ ਦੇ ਉੱਪਰ ਲਗਾਇਆ ਜਾਏਗਾ, 35% ਦੇ ਵਿੱਚ ਓਨਾ ਹੀ ਨੰਬਰ ਹੋਰ ਐਡ ਕਰ ਲਿਓ, ਓਨਾ ਟੈਰਿਫ ਅਸੀਂ ਵਾਪਸ ਲਾ ਦੇਣਾ।
ਇਹ ਜਿਹੜੀ ਲਾਈਨ ਉਹਨਾਂ ਨੇ ਸਾਰਿਆਂ ਨੂੰ ਚਿਪਕਾਈ ਹੈ, ਜਿੰਨੀਆਂ ਚਿੱਠੀਆਂ ਲਿਖੀਆਂ ਨੇ ਸਾਰਿਆਂ ਦੇ ਵਿੱਚ ਲਾਈਨ ਉਹਨਾਂ ਨੇ
ਜਿਹੜੀ ਗੱਲ। ਅੱਛਾ ਦੇਖੋ, ਲੌਜਿਕ ਦੀ ਘਾਟ ਇਸ ਪੂਰੀ ਚਿੱਠੀ ਦੇ ਵਿੱਚ ਬਹੁਤ ਆ, ਪਰ ਜਿਹੜੀ ਇੱਕ ਸਭ ਤੋਂ ਮੈਨੂੰ ਅਜੀਬ ਗੱਲ ਲੱਗੀ, ਜੇ ਤਾਂ ਨਾ ਇਹ ਚਿੱਠੀ ਕਿਸੇ ਕੰਪਨੀ ਦੇ CEO ਨੂੰ ਲਿਖੀ ਜਾ ਰਹੀ ਹੋਵੇ ਜਿਹੜਾ ਕੋਈ ਸਮਾਨ ਮੈਨੂਫੈਕਚਰ ਕਰਦਾ, ਪ੍ਰੋਡਿਊਸ ਕਰਦਾ, ਤਾਂ ਵੀ ਇਹ ਗੱਲ ਸਮਝ ਆਉਂਦੀ ਹੈ। ਤੁਸੀਂ ਇੱਕ ਕੰਟਰੀ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਰਹੇ ਹੋ ਅਤੇ ਤੁਸੀਂ ਉਹਨਾਂ ਨੂੰ ਇਹਦੇ ਵਿੱਚ ਇਹ ਲਿਖਿਆ ਟਰੰਪ ਨੇ ਕਿ ਟੈਰਿਫਸ ਅਵੋਇਡ ਕਰਨ ਦੇ ਤਰੀਕੇ ਕੀ ਨੇ, ਵੀ ਫੈਂਟਨਲ ਵਾਲੇ ਇਸ਼ੂ 'ਤੇ ਕੰਮ ਕਰੋ ਸਾਡੇ ਨਾਲ। ਇੱਕ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈ ਕਿ ਜਿਹੜੀ ਮੈਨੂਫੈਕਚਰਿੰਗ ਆ ਉਹ ਅਮਰੀਕਾ 'ਚ ਮੂਵ ਕਰ ਦਿਉ। ਜੇ ਮੈਨੂਫੈਕਚਰਿੰਗ ਸਾਰੀ ਅਮਰੀਕਾ 'ਚ ਆਏਗੀ, ਅਸੀਂ ਸਗੋਂ ਤੁਹਾਡੇ ਨਾਲ ਰਲ ਕੇ ਉਸ ਪ੍ਰੋਸੈਸ ਨੂੰ ਹੋਰ ਤੇਜ਼ ਕਰਾਂਗੇ ਤਾਂ ਕਿ ਜਿਹੜੀਆਂ ਅਪਰੂਵਲਸ ਨੇ ਉਹ ਛੇਤੀ ਹੋ ਸਕਣ। ਹੁਣ ਕੈਨੇਡਾ ਦੀ ਸਰਕਾਰ ਇਹ ਕੀ ਆਪਣੀਆਂ ਹੁਣ ਜਿਹੜੇ ਸਾਰੇ MPs ਨੇ ਉਹਨਾਂ ਦੀ ਪੋਲਿਸੀਜ਼ ਉੱਥੇ ਵਾਸ਼ਿੰਗਟਨ 'ਚ ਬਹਿ ਕੇ ਬਣਾਉਣ ਜਾਂ ਫਿਰ ਆਪਣਾ ਦਫ਼ਤਰ ਉੱਥੇ ਖੋਲ੍ਹ ਲੈਣ? ਕਿਉਂਕਿ ਜੇ ਤੁਸੀਂ ਕਿਸੇ ਕੰਪਨੀ ਨੂੰ ਕਹਿ ਰਹੇ ਹੋ ਨਾ ਕਿ ਤੁਸੀਂ ਆਪਣੀ ਮੈਨੂਫੈਕਚਰਿੰਗ ਇੱਥੇ ਲੈ ਆਓ, ਉਹ ਗੱਲ ਸਮਝ ਆਉਂਦੀ ਆ। ਇੱਕ ਕੰਟਰੀ ਦਾ ਪ੍ਰਧਾਨ ਮੰਤਰੀ ਉਹ ਇਹ ਕਹੇਗਾ ਵੀ ਹਾਂ ਜਿੰਨੀ ਇੰਡਸਟਰੀ ਸਾਡੇ ਮੁਲਕ 'ਚ ਆ, ਟੈਰਿਫ ਅਵੋਇਡ ਕਰਨ ਲਈ ਅਸੀਂ ਸਾਰੀ ਉੱਥੇ ਭੇਜ ਦਈਏ? ਡਜ਼ਨਟ ਮੇਕ ਸੈਂਸ।
ਆਹ ਲਾਈਨ ਇਹਨਾਂ ਨੇ ਸਾਰਿਆਂ ਨੂੰ ਲਿਖੀ ਵਿਜੇ ਜੀ, ਸਾਰੀਆਂ ਜਿਹੜੀਆਂ 21 ਚਿੱਠੀਆਂ ਨੇ ਉਹਦੇ ਵਿੱਚ ਇੱਦਾਂ ਹੀ ਲਿਖਿਆ ਇਹਨਾਂ ਨੇ। ਤੁਸੀਂ ਆ ਲਾਈਨ ਜੇ ਪੜੋਗੇ ਨਾ ਤੁਹਾਨੂੰ ਲਾਈਨ ਪੜ੍ਹ ਕੇ ਵੀ ਹਾਸੀ ਆਏਗੀ। ਸੋ ਕਹਿੰਦੇ ਐਜ਼ ਯੂ ਆਰ ਅਵੇਅਰ ਦੇਅਰ ਵਿਲ ਬੀ ਨੋ ਟੈਰਿਫ ਇਨ ਕੈਨੇਡਾ ਔਰ ਕੰਪਨੀਜ਼ ਵਿਦ ਇਨ ਯੋਰ ਕੰਟਰੀ ਡਿਸਾਈਡ ਟੂ ਬਿਲਡ ਔਰ ਮੈਨੂਫੈਕਚਰ ਪ੍ਰੋਡਕਟ ਵਿਦ ਇਨ ਦ ਯੂਨਾਈਟਿਡ ਸਟੇਟਸ ਐਂਡ ਇਨ ਫੈਕਟ ਵੀ ਵਿਲ ਡੂ ਐਵਰੀਥਿੰਗ ਪੋਸੀਬਲ ਟੂ ਗੈਟ ਅਪਰੂਵਲਸ ਕੁਇਕਲੀ ਪ੍ਰੋਫੈਸ਼ਨਲੀ ਐਂਡ ਰੂਟੀਨਲੀ ਇਨ ਅਦਰ ਵਰਡਸ ਇਨ ਅ ਮੈਟਰ ਆਫ ਵੀਕਸ। ਇਹ ਲਾਈਨ ਦਾ ਕੋਈ ਵੈਸੇ ਸਿਸਟਮੈਟਿਕਲੀ ਕੋਈ ਮਤਲਬ ਨਹੀਂ ਬਣਦਾ ਇਹਦਾ, ਕੋਈ ਬਿਲਕੁਲ ਹੀ ਗਲਤ ਲਿਖੀ ਲਾਈਨ ਆਸਾ ਜਾਂਦਾ ਦੇਖ ਕੇ।
ਬਸੂ ਜੀ, ਵਾਈਟ ਹਾਊਸ ਦੇ ਲੈਟਰ ਹੈਡ ਤੇ ਪ੍ਰੈਜ਼ੀਡੈਂਟ ਦੀ ਚਿੱਠੀ ਸੋਸ਼ਲ ਮੀਡੀਆ ਤੇ ਪਈ ਆ, ਜਿਹੜੇ ਪਿਛਲੇ ਸਮੇਂ ਦੇ ਵਿੱਚ ਪ੍ਰੋਪਰਲੀ ਕਮਿਊਨੀਕੇਟ ਕਰਨ ਵਾਲੇ, ਵਧੀਆ ਭਾਸ਼ਾ ਵਿੱਚ ਚਿੱਠੀਆਂ ਲਿਖਣ ਵਾਲੇ ਪ੍ਰੈਜ਼ੀਡੈਂਟਸ ਰਹੇ ਨੇ ਪਿਛਲੇ ਦਹਾਕਿਆਂ ਦੇ ਵਿੱਚ, ਉਹਨਾਂ ਦੀਆਂ ਕਈ ਜਿਹੜੀਆਂ ਇਸ ਤਰ੍ਹਾਂ ਦੀਆਂ ਕਮਿਊਨੀਕੇਸ਼ਨਸ ਨੇ ਉਹ ਸੋਸ਼ਲ ਮੀਡੀਆ 'ਤੇ ਨਹੀਂ ਹੈਗੀਆਂ। ਇਸ ਚਿੱਠੀ ਦਾ ਸੋਸ਼ਲ ਮੀਡੀਆ 'ਤੇ ਪਏ ਹੋਣ ਦਾ ਇੱਕ ਸਭ ਤੋਂ ਵੱਡਾ ਪੰਗਾ ਇਹ ਵੀ ਆ ਕਿ ਆਉਂਦੇ ਸਮੇਂ ਦੇ ਵਿੱਚ ਕਿਸੇ ਨੇ ਇਹਨੂੰ ਰੈਫਰੈਂਸ ਯੂਜ਼ ਕਰਕੇ ਕਹਿਣਾ, ਅੱਛਾ ਅਮਰੀਕਾ ਦਾ ਰਾਸ਼ਟਰਪਤੀ ਇਹੋ ਜਿਹੀ ਅੰਗਰੇਜ਼ੀ ਲਿਖਦਾ, ਇਹ ਠੀਕ ਅੰਗਰੇਜ਼ੀ ਆ,
ਬਾਕੀ ਤਾਂ ਠੀਕ ਹੈ ਕਿ ChatGPT ਨੇ ਇੱਦਾਂ ਲਿਖਣ ਲੱਗ ਪਏ। ਅੱਜ ਕੱਲ੍ਹ ਸਾਰੇ ਲੋਕ ਆਪਣੀਆਂ ਸਾਰੀਆਂ ਚਿੱਠੀਆਂ, ਸਾਰੀਆਂ ਈਮੇਲ, ਸਾਰੇ ਮੈਸੇਜਸ ChatGPT ਤੋਂ ਲਿਖਵਾ ਰਹੇ ਨੇ, ਤੇ ChatGPT ਕਿੱਥੋਂ ਸਿੱਖਦੀ ਹੈ? ਜੋ ਇੰਟਰਨੈਟ ਦੇ ਉੱਤੇ ਜੋ ਜਾਣਕਾਰੀ ਪਈ ਹੋਈ ਉੱਤੋਂ, ਤੇ ਉਹਦੀ ਡੇਟਾਬੇਸ ਉਹੀ ਹੈ, ਤੇ ਉਹਨੇ ਕਹਿਣਾ ਅਮਰੀਕਾ ਦਾ ਰਾਸ਼ਟਰਪਤੀ ਇੱਦਾਂ ਲਿਖਦਾ, ਮੇ ਵੀ ਸਾਰੇ ਜਿਹੜੇ ਹਿਊਮਨਸ ਨੇ ਉਹ ਇੱਦਾਂ ਲਿਖਦੇ ਹੋਣ।
ਅੱਛਾ, ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਇਹੋ ਜਿਹੀਆਂ ਚਿੱਠੀਆਂ ਉਹ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਬਹੁਤ ਦੱਬ ਕੇ ਹੁੰਦੀਆਂ, ਹੁਣ
ਮਜ਼ਾਕ ਨੀ ਚੱਲਦਾ ਸੀ ਕਿ ਜੀ ਉਹ ਅਮਰੀਕਾ ਦੇ ਰਾਸ਼ਟਰਪਤੀ ਆਏ ਉਹ ਲਾਲੂ ਪ੍ਰਸਾਦ ਯਾਦਵ ਨੂੰ ਸਿਖਾਉਣ ਲਈ ਤੇ ਉਹ ਬਿਹਾਰੀ ਬੋਲਣ ਲੱਗ ਪਏ ਭੋਜਪੁਰੀ ਬੋਲਣ ਲੱਗ ਪਏ ਸੋ ਉਹੀ ਗੱਲ ਨਾ ਹੋਵੇ ਕਿ ਚੈਟ GPT ਵੀ ਡੋਨਲਡ ਟਰੰਪ ਵਰਗੀ ਅੰਗਰੇਜ਼ੀ ਨਾਲ ਸਿੱਖ ਜਾਏ
ਅੱਛਾ ਵਾਸੂ ਜੀ ਇਹਦੇ ਉੱਪਰ BC ਦੇ ਪ੍ਰੀਮੀਅਰ ਡੇ ਅੱਛਾ ਨਹੀਂ ਪਹਿਲਾਂ ਚਿੱਠੀ ਦੀ ਗੱਲ ਪੂਰੀ ਕਰੀਏ ਚਿੱਠੀ ਦੇ ਵਿੱਚ ਡੋਨਲਡ ਟਰੰਪ ਨੇ ਜਿੱਥੇ ਫੈਂਟਨਿਲ ਵਾਲੀ ਜਿਹੜੀ ਬੇਬੁਨਿਆਦ ਗੱਲ ਆ ਉਹਦਾ ਜ਼ਿਕਰ ਕੀਤਾ ਨਾਲ ਹੀ ਉਹਨਾਂ ਨੇ ਫਿਰ ਤੋਂ ਡੇਰੀ ਸੈਕਟਰ ਦੀ ਗੱਲ ਕਰ ਦਿੱਤੀ ਜਿਹੜੀ ਉਹ ਸਪਲਾਈ ਮੈਨੇਜਮੈਂਟ ਆ ਕੈਨੇਡਾ ਦੀ ਡੇਰੀ ਅਤੇ ਪੋਲਟਰੀ ਸੈਕਟਰ ਦੇ ਵਿੱਚ ਉਹਦੇ ਉੱਪਰ ਟਰੰਪ ਦੀ ਹੁਣ ਕੈਰੀ ਆਖਿਆ ਅਤੇ ਇਸ ਨੈਗੋਸੀਏਸ਼ਨ ਦੇ ਵਿੱਚ ਉਹ ਕੈਨੇਡਾ ਵਾਸਤੇ ਇੱਕ ਬਹੁਤ ਔਖਾ ਇੱਕ ਪਹਿਲੂ ਹੋ ਸਕਦਾ ਟੂ ਬਾਈਪਾਸ ਦੈਟ
ਸੋ ਪਹਿਲੇ ਪੈਰੇ ਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਜੇ ਤੁਹਾਨੂੰ ਯਾਦ ਹੋਵੇ ਅਸੀਂ ਤੁਹਾਡੇ ਉੱਤੇ ਆਪਣੇ ਫੈਂਟਨਲ ਕ੍ਰਾਈਸਿਸ ਨਾਲ ਨਜਿੱਠਣ ਲਈ ਅਮਰੀਕਾ ਨੇ ਤੁਹਾਡੇ ਉੱਤੇ ਟੈਰਿਫ ਲਾਈ ਸੀ ਕਹਿੰਦੇ ਬਜਾਏ ਇਹਦੇ ਕਿ ਤੁਸੀਂ ਫੈਂਟਨਲ ਕ੍ਰਾਈਸਿਸ ਦੇ ਉੱਤੇ ਕੰਮ ਕਰਦੇ ਤੁਸੀਂ ਸਾਡੇ ਉੱਤੇ ਕਹਿੰਦੇ ਰੈਸੀਪ੍ਰੋਕਲ ਟੈਰਿਫ ਲਗਾਤੀ ਤੁਸੀਂ ਜਵਾਬ ਦੇ ਵਿੱਚ ਸਾਡੇ ਉੱਤੇ ਰਿਟੈਲੀਏਟ ਕੀਤਾ ਤੇ ਟੈਰਿਫ ਲਗਾਤੀ ਕਹਿੰਦੇ ਵੀ ਇਸ ਕਰਕੇ ਕਹਿੰਦੇ ਮੈਂ ਬੜਾ ਨਾਰਾਜ਼ ਤੁਹਾਡੇ ਤੋਂ ਕਹਿੰਦੇ ਪਰ ਇਹੀ ਸਿਰਫ ਫੈਂਟਨਲ ਹੀ ਇਕਲੌਤਾ ਇਰੀਟੈਂਟ ਨਹੀਂ ਹੈ ਤੁਹਾਡੀਆਂ ਪਾਲਿਸੀਜ਼ ਤੁਹਾਡੇ ਟ੍ਰੇਡ ਬੈਰੀਅਰਸ ਮੈਨੂੰ ਬਹੁਤ ਤੰਗ ਕਰਦੇ ਆ ਫਿਰ ਉਹਨਾਂ ਨੇ ਉੱਥੇ ਗੱਲ ਕੀਤੀ ਡੇਅਰੀ ਸੈਕਟਰ ਦੀ ਵੀ ਸੋਸੀਜ਼ ਸਾਡੇ ਜਿਹੜੇ ਡੇਅਰੀ ਫਾਰਮਰਸ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਐਕਸੈਸ ਦਿੰਦੇ ਨਹੀਂ ਆਪਣੀ ਮਾਰਕੀਟ ਵਿੱਚ
ਜੋ ਕਿ ਗੱਲ ਹੈ
ਫਿਰ 400% ਮਤਲਬ ਕਿ ਟੈਰਿਫ ਰੇਟ ਕੋਟਾ ਨੂੰ ਆਪਣੇ ਤਰੀਕੇ ਨਾਲ ਕਹਿ ਰਹੇ ਨੇ ਕਿ ਵੀ ਤੁਸੀਂ ਲਿਮਿਟਿਡ ਐਕਸੈਸ ਦਿੰਦੇ ਹੋ ਤੇ ਫਿਰ ਉਸ ਤੋਂ ਉੱਪਰ ਤੁਸੀਂ 400% ਤੱਕ ਟੈਰਿਫ ਲਗਾ ਦਿੰਦੇ ਹੋ ਇਦਾਂ ਦੀ ਉਹਨਾਂ ਨੇ ਗੱਲ ਉਹਦੇ ਵਿੱਚ ਲਿਖੀ ਕਹਿੰਦੇ ਮੈਨੂੰ ਤੁਹਾਡੀ ਗੱਲ ਬਿਲਕੁਲ
ਪਸੰਦ ਨਹੀਂ
ਉਸ ਤੋਂ ਬਾਅਦ ਜਿਹੜਾ ਵਿਜੇ ਜੀ ਉਹਨਾਂ ਨੇ ਪਹਿਲਾਂ ਲਿਖਿਆ ਅਖੀਰਲਾ ਉਹ ਮਤਲਬ ਸਭ ਤੋਂ ਇੰਪੋਰਟੈਂਟ ਆ ਕਿ ਉਹ ਤੋਂ ਪਤਾ ਲੱਗਦਾ ਵੀ ਇਸ ਚਿੱਠੀ ਦਾ ਅਸਲ ਮਕਸਦ ਕੀ ਹੈ ਇਹ ਸਿਰਫ ਇੱਕ ਟੈਂਟਰਮ ਹੈ ਜਾਂ ਕਹਿ ਲਓ ਥੋੜਾ ਜਿਹਾ ਕਹਿ ਲਓ ਇਹਨੂੰ ਥੋੜੀ ਗ੍ਰੈਵਿਟੀ ਦੇ ਕੇ ਕਹਿਣਾ ਕਹਿ ਲਓ ਪ੍ਰੈਸ਼ਰ ਟੈਕਟਿਕ ਹੈ ਤੇ ਇਹਦੇ ਵਿੱਚ ਉਹ ਕੀ ਕਹਿ ਰਹੇ ਨੇ ਇਫ ਕੈਨੇਡਾ ਵਰਕਸ ਵਿਦ ਮੀ ਟੂ ਸਟੋਪ ਦ ਫਲੋ ਆਫ ਫੈਂਟਨਲ ਕੈਨੇਡਾ ਵਰਕਸ ਵਿਦ ਮੀ ਮਾਰਕ ਕਾਰਨੀ ਵਰਕਸ ਵਿਦ ਮੀ ਨਹੀਂ ਕੈਨੇਡਾ ਵਰਕਸ ਵਿਦ ਦ US ਨਹੀਂ ਪੂਰਾ ਮੁਲਕ works with Donald Trump.
Yeah.
Canada works with me to stop the flow of fentanyl. We will, perhaps, shayad, consider an adjustment to this letter. These tariffs may be modified upward or downward depending on our relationship with your country. ਇਹ ਉਹਨਾਂ ਨੇ ਲਿਖਿਆ.
We may make an adjustment to this letter.
Haan.
Not to the tariffs.
ਉਹ ਤਾਂ ਗੱਲਾਂ ਹੀ ਛੱਡ ਦਿਓ ਜੇ ਲੈਟਰ ਸਹੀ ਪੂਰੀ ਪੜੋਗੇ ਤੁਹਾਨੂੰ ਤਾਂ ਲੱਗਦਾ
ਹਾਂ ਹਾਂ ਇਸ ਵਾਰ ਮੈਂ ਕਿਤੇ ਵੀ ਕੈਪੀਟਲ ਵਰਡ ਯੂਜ਼ ਹੋ ਜਾਂਦਾ
ਕਿਤੇ ਵੀ ਕੋਮਾ ਆ ਜਾਂਦਾ ਅਮਰੀਕਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਚੌਥੀ ਜਮਾਤ ਦੇ ਵੀ ਬੱਚੇ ਹੋਣਗੇ ਜਿਹੜੇ ਇਸ ਤੋਂ ਵਧੀਆ ਗ੍ਰਾਮੈਟੀਕਲੀ ਕਰੈਕਟ ਲੈਟਰ ਬੜੇ ਵਧੀਆ ਤਰੀਕੇ ਨਾਲ
ਟਰੰਪ ਦੀਆਂ ਚਿੱਠੀਆਂ ਇੱਕ ਕੰਮ ਜ਼ਰੂਰ ਆਉਣਗੀਆਂ ਜਿਹੜੇ ਆਈ ਥਿੰਕ ਜਿਨ੍ਹਾਂ ਨੇ ਹੁਣ ਅੰਗਰੇਜ਼ੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਨਾ ਉਹਦੇ 'ਚ ਇੱਕ ਕੁਐਸਚਨ ਪੇਪਰ ਮੈਨੂੰ ਪਤਾ ਨਹੀਂ ਆਇਲਟਸ ਸ਼ਾਇਦ ਨਹੀਂ ਆਉਂਦਾ ਪਰ ਇੱਕ ਜਦੋਂ ਵਾਸੂ ਜੀ ਸਕੂਲ 'ਚ ਅੰਗਰੇਜ਼ੀ 'ਚ ਹੁੰਦਾ ਸੀ ਨਾ ਵਿੱਚ ਗਲਤੀਆਂ ਲੱਭੋ ਐਰਰਸ ਲੱਭੋ ਤੇ ਫਿਰ ਉਹਦੇ ਨੰਬਰ ਹੁੰਦੇ ਸੀ ਇੱਥੇ ਪ੍ਰੈਕਟਿਸ ਕਰ ਲਓ ਯੂ ਨੋ ਟੇਕ ਦੀਜ਼ ਲੈਟਰਸ ਐਂਡ ਫਾਈਂਡ ਐਰਰਸ ਇਨ ਦੈਮ ਦੇਅਰ ਆਰ ਲੋਟ ਆਫ ਐਰਰਸ
ਇਹ ਰੀਰਾਈਟਿੰਗ ਕਰਨੀ ਪੈਣੀ ਹੈ
ਹਾਂ ਇੱਥੇ ਵਟਸਐਪ ਤੇ ਮੈਸੇਜ ਆਇਆ ਕਹਿੰਦੇ ਹੋ ਸਕਦਾ ਟਰੰਪ ਨੇ ਵੀ ਆਰਟੀਫਿਸ਼ਲ ਇੰਟੈਲੀਜੈਂਸ ਵਾਲੀ ਚਿੱਠੀ ਲਿਖਾਈ ਜੇ AI ਤੋਂ ਲਿਖਾਈ ਹੁੰਦੀ ਨਾ
ਬਹੁਤ ਸਹੀ ਹੋਣੀ
ਸੀ ਫਿਰ ਚਿੱਠੀ ਸਹੀ ਹੋਣੀ ਸੀ
ਇਹ ਤਾਂ ਇਹ ਹੈਗੀ ਵੈਸੇ ਆਰਟੀਫਿਸ਼ਲ ਇੰਟੈਲੀਜੈਂਸ ਹੀ ਹੈ ਪਰ ਇਹ ਟਰੰਪ ਦੀ ਆਰਟੀਫਿਸ਼ਲ ਇੰਟੈਲੀਜੈਂਸ ਹੈ
ਇਹ ਨੈਚੁਰਲ ਸਟੂਪਿਡਿਟੀ
ਹਾਂ ਨੈਚੁਰਲ ਸਟੂਪਿਡਿਟੀ ਹੈ ਦੈਟਸ ਮੋਰ ਲਾਈਕ
ਇਟ ਟਰੰਪ ਇੰਗਲਿਸ਼ ਹੈ ਟਰੰਪ ਇੰਗਲਿਸ਼
ਅੱਛਾ ਜਿਹੜੀ ਇਹਨਾਂ ਨੇ ਟੈਰਿਫਸ ਦੀ ਗੱਲ ਕੀਤੀ ਹੈ ਸੋ ਇਹ ਕਹਿ ਰਹੇ ਨੇ ਵੀ ਜਿਹੜੀਆਂ ਸੈਕਟੋਰਲ ਟੈਰਿਫਸ ਲਾਈਆਂ ਹੋਈਆਂ ਨੇ ਸੈਕਟਰਸ ਦੇ ਉੱਤੇ ਵੱਖੋ ਵੱਖਰੀਆਂ ਵੀ ਇਹ 35% ਟੈਰਿਫ ਉਸ ਤੋਂ ਅੱਡ ਹੋਏਗੀ ਸੋ ਸੈਕਟੋਰਲ ਟੈਰਿਫਸ ਕਿਹੜੀਆਂ ਨੇ ਇਸ ਵੇਲੇ ਸੋ ਜੇ ਅਸੀਂ ਦੇਖੀਏ ਸਾਡੇ ਸਟੀਲ ਤੇ ਅਲੂਮੀਨਮ ਦੇ ਉੱਤੇ ਇਹਨਾਂ ਨੇ ਹੁਣ 50% ਟੈਰਿਫ ਲਗਾਈ ਹੋਈ ਹੈ 25 ਤੋਂ ਵਧਾ ਕੇ ਇਹਨਾਂ ਨੇ 50% ਕਰਤਾ ਸੀ
ਕਾਪਰ ਤੇ 50
ਕਾਪਰ ਤੇ 50% ਅਨਾਊਂਸ ਕੀਤੀ ਹੈ
ਉਹ ਵੀ 1 ਅਗਸਤ ਤੋਂ ਲੱਗਣੀ ਹੈ
1 ਅਗਸਤ ਤੋਂ ਲੱਗਣੀ ਹੈ ਉਸ ਤੋਂ ਇਲਾਵਾ ਜੋ ਸਾਡੇ ਆਟੋਮੋਟਿਵ ਸੈਕਟਰ ਦੇ ਉੱਤੇ ਟੈਰਿਫਸ ਲੱਗੀਆਂ ਹੋਈਆਂ ਨੇ ਉਹ 25% ਨੇ ਉਹਨਾਂ ਵਿੱਚੋਂ ਅਮੈਰੀਕਨ ਪਾਰਟਸ ਨੂੰ ਇਹਨਾਂ ਨੇ ਐਕਸਕਲੂਡ ਕੀਤਾ ਹੋਇਆ ਬਾਕੀ ਨਾਨ USA ਕੰਪਲਾਇੰਟ ਬਾਕੀ ਜਿੰਨੇ ਵੀ ਪ੍ਰੋਡਕਟਸ ਨੇ ਸਾਰਿਆਂ ਉੱਤੇ 25% ਟੈਰਿਫ ਹੈ ਤੇ ਉਹਦੇ ਵਿੱਚੋਂ ਐਨਰਜੀ ਦੇ ਉੱਤੇ 10% ਟੈਰਿਫ ਹੈ
ਜੀ
ਸੋ ਇਹ ਸਾਡੇ ਉੱਤੇ ਟੈਰਿਫ ਇਸ ਵੇਲੇ ਲੱਗੀਆਂ ਹੋਈਆਂ ਨੇ ਮੁਕੰਮਲ ਤੌਰ ਤੇ
ਇਹਨਾਂ ਦਾ ਟਰੰਪ ਨੂੰ ਨਹੀਂ ਯਾਦ ਹੋਣਾ ਬਸ
ਨਹੀਂ ਸਾਨੂੰ ਤਾਂ ਉਹੀ ਨਾ ਖਿਲਾ ਰਹੇ ਪੈਂਦੇ ਸਾਨੂੰ ਪੋਚੇ ਪਾਉਣੇ ਪੈਂਦੇ ਆ ਸੋ ਇਹ ਜਿਹੜਾ ਹੁਣ ਇਹਨਾਂ ਨੇ 35% ਟੈਰਿਫ ਅਨਾਊਂਸ ਕੀਤੀ ਹੈ ਨਾ ਇਹ ਜਿਹੜੇ USMCA ਕੰਪਲਾਇੰਟ ਪ੍ਰੋਡਕਟਸ ਹੋਣਗੇ ਅੱਜ ਸਵੇਰੇ ਵਾਈਟ ਹਾਊਸ ਵੱਲੋਂ ਪੁਸ਼ਟੀ ਕੀਤੀ ਗਈ ਹੈ
ਉਹਨਾਂ
ਤੇ ਨਹੀਂ ਲੱਗੇਗੀ
ਹਾਂਜੀ
ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਨਾਨ USMCA ਕੰਪਲਾਇੰਟ ਪ੍ਰੋਡਕਟਸ ਨੇ ਜਿਹਨਾਂ ਉੱਤੇ ਇਸ ਵੇਲੇ 25% ਟੈਰਿਫ ਹੈ ਇਹ 25% ਟੈਰਿਫ ਵਧਾ ਕੇ ਇਹਨਾਂ ਨੇ 35%
ਕਰਤਾ
ਸੋ ਇਹਨੂੰ ਇੱਦਾਂ ਸਮਝਿਆ ਜਾ ਸਕਦਾ ਕਿ ਇਸ ਵੇਲੇ ਸੋ ਇਹਦਾ ਜੇ ਇਹ ਲੱਗ ਜਾਂਦੀ ਹੈ ਟੈਰਿਫ ਇਸੇ ਤਰ੍ਹਾਂ ਤਾਂ ਜਿਹੜੇ ਨਾਨ USMCA ਕੰਪਲਾਇੰਟ ਟੈਰਿਫ ਇਸ ਵੇਲੇ 25% ਹੈ ਉਹ ਵੱਧ ਕੇ 35% ਹੋ ਜਾਏਗੀ ਬਾਕੀ ਸਾਰੀਆਂ ਟੈਰਿਫਸ ਐਜ਼ ਇਟ ਇਜ਼ ਰਹਿਣਗੀਆਂ ਅਨਲੈਸ ਐਂਡ ਅੰਟਿਲ ਵੀ ਸਾਡੀ ਕੋਈ ਵਧੀਆ ਜੀ ਡੀਲ ਹੋ ਜਾਂਦੀ ਹੈ ਇਹਨਾਂ ਦੇ ਨਾਲ
ਹਾਂ ਸੋ ਹੁਣ 1 ਅਗਸਤ ਤੱਕ ਦੇਖੋ ਕੀ ਹੁੰਦਾ ਤੇ ਦੈਟ ਰਿਮੇਨਸ ਟੂ ਬੀ ਸੀਨ ਅੱਛਾ ਇੱਕ ਹੋਰ ਬੜੀ ਜਿਹੜੀ ਕਿਊਰੀਅਸ ਗੱਲ ਹੋਈ ਵਸੂ ਜੀ ਦੇਖੋ ਜਦੋਂ ਦੀਆਂ ਟੈਰਿਫਸ ਦੀ ਸਾਰੀ ਕਹਾਣੀ ਛਿੜੀ ਆ ਉਦੋਂ ਤੋਂ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਖਦਸ਼ੇ ਰਹੇ ਵੀ ਕੈਨੇਡੀਅਨ ਇਕਨੋਮੀ ਦੇ ਉੱਪਰ ਦੇਖੋ ਇਸਦਾ ਮਾੜਾ ਅਸਰ ਪੈਣਾ ਉਹ ਜੋ ਕਿ ਜੀ ਡੀ ਪੀ ਨੰਬਰਸ ਨੇ ਪਿਛਲੇ ਮਹੀਨਿਆਂ ਦੇ ਜਿਹੜੇ ਆਏ ਉਹਨਾਂ ਨੇ ਇਸ ਗੱਲ ਦੀ ਹਾਮੀ ਵੀ ਭਰੀ। ਜੇ ਜੀ ਡੀ ਪੀ ਘੱਟ ਰਹੀ ਹੈ ਤਾਂ ਫਿਰ ਇਹ ਸੀ ਵੀ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਵੀ ਵਧੇਗੀ। ਅੱਛਾ, ਬੇਰੁਜ਼ਗਾਰੀ ਦਰ ਜੇ ਜਨਵਰੀ ਤੋਂ ਅਸੀਂ ਦੇਖਦੇ ਆਈਏ ਤਾਂ ਕੰਸਿਸਟੈਂਟਲੀ ਵੱਧਦੀ ਜਾ ਰਹੀ ਸੀ, ਅਨਇੰਪਲੋਇਮੈਂਟ ਦੇ ਵਿੱਚ ਵਾਧਾ ਹੋ ਰਿਹਾ ਸੀ। ਪਰ ਹੁਣ ਅੱਜ ਸਵੇਰੇ ਜੂਨ ਮਹੀਨੇ ਦੇ ਨੰਬਰ, ਪਿਛਲੇ ਮਹੀਨੇ ਦੇ ਨੰਬਰ ਸਟੈਟ ਕੈਨੇਡਾ ਨੇ ਜਾਰੀ ਕੀਤੇ ਨੇ।
ਆਪਾਂ ਉਹਦੇ ਵਿੱਚ ਮਾਰਕ ਕਾਰਨੀ ਅਤੇ ਡੇਵਿਡ ਈਬੀ ਦੇ ਰਿਸਪੋਂਸ ਦੀ ਗੱਲ ਨਹੀਂ ਕੀਤੀ।
ਉਹ ਯਾਰ, ਹਾਂ ਯੂ ਆਰ ਰਾਈਟ, ਉਹ ਯੂ ਆਰ ਰਾਈਟ, ਮੈਂ ਉਹ ਖੋਲ੍ਹੀ ਵੀ ਬੈਠਾ ਸੀ ਗੱਲ, ਫਿਰ ਮੈਂ ਕਿਹਾ ਵੀ ਆਪਾਂ
ਨੂੰ, ਤੁਸੀਂ ਪਹਿਲਾਂ ਜ਼ਿਕਰ ਕੀਤਾ ਡੇਵਿਡ,
ਜੀ
ਤਾਂ ਹੀ ਮੈਂ ਕਿਹਾ ਵੀ ਉਹ ਕਿਉਂਕਿ ਗਏ ਹੋਏ ਸੀ ਪ੍ਰਿੰਸ ਜਾਰਜ,
ਹਾਂਜੀ,
ਅਤੇ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਡੋਨਲਡ ਟਰੰਪ ਨੇ ਤਾਂ ਜੀ ਚਿੱਠੀ ਲਿਖੀ ਆ, ਕੀ ਕਹੋਗੇ? ਉਹਨਾਂ ਨੇ ਕਿਹਾ ਕਹਿੰਦੇ ਇਟਸ ਫੈਕਚੁਅਲੀ ਇਨਕਰੈਕਟ।
ਸੋ ਉਹਨਾਂ ਨੇ ਦ ਲੈਟਰ ਇਜ਼ ਫਲੇਲਿੰਗ ਐਂਡ ਫੈਕਚੁਅਲੀ ਇਨਕਰੈਕਟ, ਨਾਲ ਉਹਨਾਂ ਨੇ ਕਿਹਾ ਅਦਰ ਐਫ ਵਰਡਸ ਕਮ ਟੂ ਮਾਈਂਡ,
ਫਲੇਲਿੰਗ,
ਫੈਕਚੁਅਲੀ ਇਨਕਰੈਕਟ,
ਫੈਕਚੁਅਲੀ ਇਨਕਰੈਕਟ, ਅਤੇ ਕਹਿੰਦੇ ਹੋਰ ਵੀ ਕਈ ਐਫ ਵਰਡਸ ਉਹਨਾਂ ਨੂੰ ਧਿਆਨ 'ਚ ਆ ਰਹੇ ਨੇ
ਜੀ। ਸੋ ਉਹਨਾਂ ਨੇ ਇਹ ਗੱਲ ਕੱਲ੍ਹ ਪ੍ਰਿੰਸ ਜਾਰਜ ਦੇ ਵਿੱਚ ਜਦੋਂ ਸਵਾਲ ਪੁੱਛਿਆ ਗਿਆ ਉਹਦੇ ਬਾਰੇ ਵੀ ਕਹੀ। ਇਹਨਾਂ ਨੇ ਫਿਰ ਕੱਲ੍ਹ ਇਨ ਦੀ ਈਵਨਿੰਗ ਯੈਸਟਰਡੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਪੋਸਟ ਵੀ ਕੀਤੀ ਆ, ਉਹ ਚਿੱਠੀ ਉਹਨੂੰ ਰੀਪੋਸਟ ਕਰਕੇ ਨਾਲ ਆਪਣੀ ਕਮੈਂਟਰੀ ਦੇ ਨਾਲ, ਦਿਸ ਲੈਟਰ ਇਜ਼ ਫਲੇਲਿੰਗ ਐਂਡ ਫੈਕਚੁਅਲੀ ਇਨਕਰੈਕਟ, ਅਦਰ ਐਫ ਵਰਡਸ ਕਮ ਟੂ ਮਾਈਂਡ, ਜਸਟ ਵਨ ਮੋਰ ਰਿਮਾਈਂਡਰ ਆਫ ਵਾਈ ਕੈਨੇਡੀਅਨਸ ਨੀਡ ਟੂ ਕਮ ਟੂਗੈਦਰ ਟੂ ਗਰੋ ਆਰ ਇਕਾਨਮੀ ਐਂਡ ਸਟੈਂਡ ਸਟਰੋਂਗ, ਬ੍ਰਿਟਿਸ਼ ਕੋਲੰਬੀਅਨਸ ਆਰ ਲੀਡਿੰਗ ਦ ਵੇ ਔਨ ਦੈਟ ਵਰਕ।
ਯੈਸ, ਅਤੇ ਸਾਡੇ ਪ੍ਰਧਾਨ ਮੰਤਰੀ ਨੇ ਵੀ ਜਿਹੜੀ ਕੱਲ੍ਹ ਇੱਕ ਸਟੇਟਮੈਂਟ ਪੋਸਟ ਕੀਤੀ ਸੋਸ਼ਲ ਮੀਡੀਆ 'ਤੇ ਹੀ, ਅਤੇ ਉਹਦੇ ਵਿੱਚ ਉਹਨਾਂ ਨੇ ਸਾਰੀਆਂ ਉਹੀ ਗੱਲਾਂ ਕੀਤੀਆਂ ਵੀ ਜਦੋਂ ਦੀ ਸਾਡੀ ਟ੍ਰੇਡ ਨੈਗੋਸੀਏਸ਼ਨ ਚੱਲਦੀ ਆ ਵੀ ਅਸੀਂ ਕੈਨੇਡੀਅਨ ਬਿਜ਼ਨਸਿਸ ਵਾਸਤੇ, ਕੈਨੇਡੀਅਨ ਵਰਕਰਸ ਨੂੰ ਡਿਫੈਂਡ ਕਰਨ ਵਾਸਤੇ ਅਸੀਂ ਕੰਮ ਕਰ ਰਹੇ ਹਾਂ, ਅਤੇ ਵੀ ਵਿਲ ਕੰਟੀਨਿਊ ਟੂ ਡੂ ਸੋ, ਨਾਲ ਉਹਨਾਂ ਨੇ ਲਿਖਤਾ ਵਿਦ ਅ ਰਿਵਾਈਜ਼ ਡੈਡਲਾਈਨ ਆਫ 1st of August। ਸੋ ਇਹਦੇ ਵਿੱਚੋਂ ਜਿਹੜਾ ਮੇਨ ਟੇਕ ਵੇ ਇਹ ਆ ਕਿ ਜੋ 21 ਜੁਲਾਈ ਦੀ ਬੜੀ ਗੱਲ ਚੱਲਦੀ ਸੀ, 21 ਜੁਲਾਈ ਤੱਕ ਡੀਲ ਹੁੰਦੀ ਨਜ਼ਰ ਨਹੀਂ ਆ ਰਹੀ। ਦਿਸ ਇਜ਼ ਅ ਕਨਸੈਸ਼ਨ ਕਿ ਵੀ ਅਸੀਂ ਇਹ ਕੰਸੀਡ ਕੀਤੀ ਆ ਗੱਲ ਕਿ 21 ਜੁਲਾਈ ਤੱਕ ਸਾਡੀ ਡੀਲ ਨਹੀਂ ਹੋ ਰਹੀ। ਸੋ ਉਹ ਹੁਣ ਅਸੀਂ ਡੈਡਲਾਈਨ ਆਪ ਹੀ ਮੰਨ ਕੇ 1 ਅਗਸਤ ਤੱਕ ਲੈ ਗਏ ਹਾਂ, ਉਹ ਵੀ ਕੋਈ ਗਰੰਟੀ ਨਹੀਂ ਕਿ 1 ਅਗਸਤ ਤੱਕ ਹੋ ਹੀ ਜਾਣੀ ਆ ਡੀਲ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵਾਈਟਲ ਪ੍ਰੋਗਰੈਸ ਅਸੀਂ ਕੀਤੀ ਆ, ਫੈਂਟਨਲ ਰੋਕਣ ਦੇ ਵਿੱਚ ਯੇ ਵੋ ਸਾਰਾ ਕੁਝ ਲਿਖਿਆ। ਫਿਰ ਉਹ ਕਹਿੰਦੇ ਵੀ ਆਰ ਬਿਲਡਿੰਗ ਕੈਨੇਡਾ ਸਟਰੋਂਗ, ਦ ਫੈਡਰਲ ਗਵਰਨਮੈਂਟ ਪ੍ਰੋਵਿੰਸਿਸ ਟੈਰੀਟੋਰੀਜ਼ ਆਰ ਮੇਕਿੰਗ ਸਿਗਨੀਫਿਕੈਂਟ ਪ੍ਰੋਗਰੈਸ ਇਨ ਬਿਲਡਿੰਗ ਵਨ ਕੈਨੇਡੀਅਨ ਇਕਾਨਮੀ, ਵੀ ਆਰ ਪੋਇਜ਼ ਟੂ ਬਿਲਡ ਅ ਮੇਜਰ ਸੀਰੀਜ਼ ਆਫ ਮੇਜਰ ਨਿਊ ਪ੍ਰੋਜੈਕਟਸ ਇਨ ਦ ਨੈਸ਼ਨਲ ਇੰਟਰਸਟ, ਵੀ ਆਰ ਸਟਰੈਂਥਨਿੰਗ ਅਵਰ ਟ੍ਰੇਡਿੰਗ ਪਾਰਟਨਰਸ਼ਿਪਸ ਥਰੂ ਆਊਟ ਦ ਵਰਲਡ। ਇਹਨਾਂ ਨੂੰ ਲਿਖਣਾ ਪੈਣਾ ਸੀ ਕਿਉਂਕਿ ਸਵਾਲ ਬਾਰ ਬਾਰ ਉਹੀ ਹੁੰਦੇ ਆ ਕਿ ਐਲਬੋਜ਼ ਆਪ ਵੀ ਉਹਦਾ ਬਣਿਆ ਕੀ, ਅਤੇ ਵੀ ਅਸੀਂ ਕਨਸੈਸ਼ਨ ਹੀ ਦੇ ਰਹੇ ਹਾਂ ਜੇ ਤੱਕ ਤਾਂ ਡੋਨਲਡ ਟਰੰਪ ਨੂੰ
ਆਪਣੀ ਕੂਣੀਆਂ ਦਾ ਕੀ ਕਰੀਏ ਅਸੀਂ ਹੁਣ,
ਹਾਂ ਵੀ ਕਿੱਥੇ ਕੀ ਰੱਖੀਏ, ਹੈ ਨਾ? ਵੀ ਮੈਂ ਤਾਂ ਹੁਣ ਦੇਖੋ ਕੁਰਸੀ ਦੀ ਸਾਈਡ 'ਤੇ ਰੱਖੀਆਂ ਹੋਈਆਂ ਨੇ ਆਮ ਰਸਤੇ ਉੱਤੇ। ਅੱਛਾ, ਫਿਰ ਉਹ ਸੋ ਮਾਰਕ ਕਾਰਨੀ ਨੇ ਇਸ ਤਰ੍ਹਾਂ ਦੀ ਪੋਸਟ ਕੀਤੀ ਹੈ, ਅਤੇ ਦੱਸਿਆ ਜਾ ਰਿਹਾ ਵੀ ਅੱਜ ਅਜੇ ਤੱਕ ਉਹਨਾਂ ਦੀ ਕੋਈ ਵੀ ਪ੍ਰੈਸ ਕਾਨਫਰੰਸ ਜਾਂ ਕੋਈ ਮੀਡੀਆ ਅਵੇਲੇਬਿਲਿਟੀ ਸਕੈਡਿਊਲਡ ਨਹੀਂ ਹੈ। ਸੋ ਹੀ ਇਜ਼ ਨੋਟ ਐਕਸਪੈਕਟਡ ਟੂ ਸਪੀਕ ਟੂ ਮੀਡੀਆ ਟੂਡੇ, ਇਹਦੇ ਬਾਰੇ ਕੋਈ ਬਿਆਨ ਦੇਣ ਜਾਂ ਕੋਈ ਪਬਲਿਕ ਉਹਨਾਂ ਦੀ ਅਨਾਉਂਸਮੈਂਟ ਹੋਵੇ। ਤਿੰਨ ਹਰਫੀ ਜਿਹੜੀ ਕਹਿ ਲਓ, ਦੋ ਹਰਫੀ ਨਹੀਂ, ਤਿੰਨ ਹਰਫੀ ਹੈ, ਕੋਈ ਤਿੰਨ ਸਟੈਂਜ਼ਾ ਪੈਰਾਸ ਨੇ ਉਹਦੇ ਵਿੱਚ। ਸੋ ਤਿੰਨ ਪੈਰਾਗ੍ਰਾਫ ਵਾਲੀ ਉਹਨਾਂ ਨੇ ਕੱਲ੍ਹ ਸਟੇਟਮੈਂਟ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।
ਵਾਸੂ ਜੀ, ਕੈਨੇਡਾ ਦੇ ਜਿਹੜੇ ਅੰਬੈਸਡਰ ਹੋਇਆ ਕਰਦੇ ਸੀ ਅਮਰੀਕਾ ਦੇ ਵਿੱਚ 2016 ਤੋਂ 2019 ਦੇ ਵਿਚਕਾਰ, ਡੇਵਿਡ ਮੈਗਨੋਟਨ, ਉਹਨਾਂ ਨੇ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਆ ਕਿ ਕੈਨੇਡਾ ਯੂ ਐਸ ਟ੍ਰੇਡ ਡੀਲ ਜੇ ਅਸੀਂ ਮੌਜੂਦਾ ਸਥਿਤੀ ਦੇ ਵਿੱਚ ਵੇਖੀਏ ਇਹ ਰੀਅਲਿਸਟਿਕ ਗੱਲ ਨਹੀਂ ਲੱਗਦੀ। ਸੋ ਉਹਦਾ ਕਹਿਣਾ ਵੀ ਟ੍ਰੇਡ ਡੀਲ ਹੋਣੀ ਮੁਸ਼ਕਲ ਹੀ ਆ, ਅਤੇ ਸੋ ਮਾਰਕ ਕਾਰਨੀ ਵਾਸਤੇ ਜਿਹੜਾ ਹਲੇ ਤੱਕ ਦਾ ਨਾ ਉਹਨਾਂ ਦਾ ਇੱਕ ਇਹ ਕਹਿ ਲਓ ਉਹਨਾਂ ਦਾ ਤਰੀਕਾ ਹਜੇ ਤੱਕ ਇਹ ਰਿਹਾ ਵੀ ਕੌਨਫਲਿਕਟ ਨੂੰ ਅਵੋਇਡ ਕਰੋ। ਹਾਲਾਂਕਿ ਗੱਲਾਂ ਦੇਖੋ ਕੀਤੀਆਂ ਐਲਬੋਜ਼ ਆਪਣੇ ਨਾਲ, ਪਰ ਜਦੋਂ ਅਸੀਂ ਦੇਖਿਆ ਮਾਰਕ ਕਾਰਨੀ ਭਾਵੇਂ ਡੋਨਲਡ ਟਰੰਪ ਨੂੰ ਮਿਲਣ ਗਏ ਜਦੋਂ ਪਹਿਲਾਂ ਵਾਈਟ ਹਾਊਸ ਗਏ, ਜਦੋਂ ਡੋਨਲਡ ਟਰੰਪ ਇੱਥੇ G7 ਸਮਿਟ ਵਾਸਤੇ ਆਏ ਸੀ ਉਹਨਾਂ ਨੂੰ ਵੈਲਕਮ ਕਰਦੇ ਹੋਏ ਜਦੋਂ ਮਾਰਕ ਕਾਰਨੀ ਨੇ ਕਿਹਾ ਸੀ ਕਿ ਜੀ ਤੁਹਾਡੀ ਲੀਡਰਸ਼ਿਪ ਦੇ ਵਿੱਚ ਦੇਖੋ ਦੁਨੀਆ ਇੱਕ ਨਵੀਆਂ ਪਲਾਂਘਾਂ ਪੁੱਟ ਰਹੀ ਹੈ ਐਂਡ ਆਲ ਦੈਟ, ਵੀ ਅਸੀਂ ਵੱਡੀਆਂ ਜਿਹੜੀਆਂ ਤਬਦੀਲੀਆਂ ਕਰ ਰਹੇ ਹਾਂ।
ਸਾਰਿਆਂ ਨੇ ਉਸ ਗੱਲ ਦੀ ਤਾਰੀਫ਼ ਵੀ ਕੀਤੀ
ਸੀ,
ਇਹੀ ਸਹੀ ਤਰੀਕਾ ਡੋਨਲਡ ਟਰੰਪ ਨਾਲ ਡੀਲ ਕਰਨ ਦਾ।
ਕਰੈਕਟ। ਸੋ ਜਿਹੜੀ ਉਹ ਨੌਨ ਕੌਨਫਰੰਟੇਸ਼ਨਲ ਸਟ੍ਰੈਟਜੀ ਅਜੇ ਤੱਕ ਮਾਰਕ ਕਾਰਨੀ ਨੇ ਅਪਣਾਈ ਆ ਉਹਦੀ ਹੁਣ ਪਰਖ ਹੋਣੀ ਆ, ਐਂਡ ਦਿਸ ਇਜ਼ ਜਿਹੜੇ ਅਗਲੇ 2-3 ਹਫ਼ਤੇ ਨੇ ਬੜੇ ਕਰੂਸ਼ੀਅਲ ਹੋਣਗੇ, ਕਿਉਂਕਿ ਟਰੰਪ ਦਾ ਕੁਝ ਨਹੀਂ ਪਤਾ ਉਹ ਕਿਹੜੇ ਪਾਸੇ ਨੂੰ ਕਦੋਂ ਕਿਹੋ ਜਿਹਾ ਤੀਰ ਚਲਾ ਦੇਣ।
ਐਂਡ ਵਿਜੇ ਜੀ, ਅਸੀਂ ਇਹ ਵੀ ਤਾਂ ਦੇਖ ਰਹੇ ਹਾਂ ਨਾ ਕਿ ਵੱਡਾ ਸਵਾਲ ਤਾਂ ਇਹ ਵੀ ਆ ਕਿ ਜੇ ਡੀਲ ਹੋ ਵੀ ਜਾਂਦੀ ਆ ਉਸ ਤੋਂ ਬਾਅਦ ਵੀ ਕੀ ਗਰੰਟੀ ਆ? ਡੀਲ ਸਾਡੀ ਹੁਣ ਵੀ ਹੈਗੀ
ਆ, ਯੂ ਆਰ ਰਾਈਟ, ਯੈਸ,
ਉਹਦੇ ਬਾਵਜੂਦ ਟੈਰਿਫ ਲਗਾਤੀ ਉਹਨਾਂ ਨੇ, ਤੁਸੀਂ ਕੀ ਕਰੋਗੇ? ਵੱਧ ਤੋਂ ਵੱਧ ਤੁਸੀਂ ਉਹਦੇ ਤਹਿਤ ਜਿਹੜਾ ਕੋਈ ਮਕੈਨਿਜ਼ਮ ਹੋਏਗਾ ਤੁਸੀਂ ਕੰਪਲੇਂਟ ਕਰ ਦੋਗੇ, ਦੈਟਸ ਇਟ,
ਤੁਸੀਂ ਟਵਿੱਟਰ ਤੇ ਪੋਸਟ ਕਰ ਦੋਗੇ,
ਪਰਵਾਹ ਨਹੀਂ ਕਰਦੇ, ਉਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਪਰਵਾਹ ਨਹੀਂ ਕਰਦੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਸੋ ਇਹਦਾ ਕੋਈ ਡੀਲ ਹੋ ਵੀ ਜਾਏ ਤੇ ਡੋਨਲਡ ਟਰੰਪ ਦੀ ਥੋੜੀ ਕੋਈ ਗਰੰਟੀ ਹੈ।
ਬਸ ਜੀ, ਚਲੋ ਆਪਾਂ ਐਂ ਕਰੀਏ, ਬ੍ਰੇਕ ਲਈਏ ਛੋਟੀ ਜਿਹੀ ਇੱਕ, ਅਤੇ ਬ੍ਰੇਕ ਤੋਂ ਪਹਿਲਾਂ ਮੈਂ ਦੱਸ ਦਵਾਂ ਮੋਰਗੇਜ ਸਪੈਸ਼ਲਿਸਟ ਪ੍ਰਭ ਸੂਚਨਾ ਦੇ ਰਹੇ ਨੇ ਕਿ ਤੁਹਾਡਾ ਮੋਰਗੇਜ ਰੇਟ 5% ਦੇ ਨੇੜੇ ਫਿਕਸਡ ਹੈ। ਮੋਰਗੇਜ ਸਪੈਸ਼ਲਿਸਟ ਪ੍ਰਭ ਨਾਲ ਸੰਪਰਕ ਕਰੋ, ਹੋ ਸਕਦਾ ਹੈ ਕਿ ਉਹ ਜਿਹੜੀ ਤੁਹਾਨੂੰ ਹੁਣ ਪੈਨਲਟੀ ਦੇਣੀ ਪਏਗੀ ਉਹਦੇ ਨਾਲੋਂ ਕਿਤੇ ਜ਼ਿਆਦਾ ਹੋਣ। ਸੋ ਅਲਟੀਮੇਟਲੀ ਤੁਹਾਡਾ ਫਾਇਦਾ ਹੋ ਸਕਦਾ, ਇਹ ਤੁਹਾਡੀ ਮੋਰਗੇਜ ਦੀ ਰਫ ਅਸੈਸਮੈਂਟ ਬਿਨਾਂ ਕ੍ਰੈਡਿਟ ਪੁੱਲ ਕੀਤਿਆਂ ਹੀ ਕਰ ਸਕਦੇ ਨੇ। ਜੇ ਤੁਹਾਡੀ ਮੋਰਗੇਜ ਦੀ ਰਿਨਿਊਅਲ ਡੇਟ ਨਜ਼ਦੀਕ ਆ ਰਹੀ ਹੈ ਤਾਂ ਵੀ ਮੋਰਗੇਜ ਸਪੈਸ਼ਲਿਸਟ ਪ੍ਰਭ ਤੁਹਾਨੂੰ ਵਧੀਆ ਰੇਟ ਦਵਾ ਸਕਦੇ ਨੇ। ਇੱਕ ਵਾਰੀ ਕਾਲ ਕਰ ਲੈਣਾ 778-668-0111 'ਤੇ, 778-668-0111, 778-668-0111 ਮੋਰਗੇਜ ਸਪੈਸ਼ਲਿਸਟ ਪ੍ਰਭ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਵਾਪਸੀ, ਫਿਰ ਸਟੈਟ ਕੈਨੇਡਾ ਵੱਲੋਂ ਸਾਂਝੇ ਕੀਤੇ ਜੋਬ ਨੰਬਰਸ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਦਾ ਇਸ ਮਹੀਨੇ ਦੇ ਅੰਤ 'ਤੇ ਬੈਂਕ ਆਫ ਕੈਨੇਡਾ ਵੱਲੋਂ ਕੀਤੀ ਜਾਣ ਵਾਲੀ ਇੰਟਰਸਟ ਰੇਟ ਦੀ ਅਨਾਊਂਸਮੈਂਟ ਉੱਪਰ ਕੀ ਅਸਰ ਪੈ ਸਕਦਾ ਉਹਦੇ ਬਾਰੇ ਵੀ ਗੱਲ ਕਰਾਂਗੇ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ।
ਬਸ ਅੰਗਰੇਜ਼ੀ ਵਿੱਚ ਹੁੰਦਾ ਨਾ, ਯੂ ਵੋਂਟ ਬੀ ਡਿਸਅਪੋਇੰਟਿਡ, ਪੰਜਾਬੀ ਜੋ ਆਪਾਂ ਕਹਿੰਦੇ ਤੁਹਾਨੂੰ ਡਿਸਅਪੋਇੰਟ ਨਹੀਂ ਕਰਨਗੇ, ਇਟਸ ਲਾਈਕ ਸੈਟਿੰਗ ਅ ਵੈਰੀ ਲੋ ਬਾਰ,
ਤੁਹਾਨੂੰ ਖੁਸ਼ ਕਰ ਦੇਣਗੇ,
ਤੁਹਾਨੂੰ ਬਹੁਤ ਇੰਪ੍ਰੈਸ ਕਰ
ਦੇਣਗੇ, ਖੁਸ਼ ਕਰ ਦੇਣਗੇ।
ਅੰਗਰੇਜ਼ੀ ਵਿੱਚ ਉਹ ਚੱਲਦਾ ਨਾ, ਜੋ ਤੁਹਾਨੂੰ ਟ੍ਰਾਂਸਲੇਟ ਕਰਦੇ ਯੂ ਵੋਂਟ ਬੀ
ਡਿਸਅਪੋਇੰਟਿਡ,
ਤੁਹਾਨੂੰ ਇਹ ਨਿਰਾਸ਼ ਨਹੀਂ ਕਰਨਗੇ, ਕਿੰਨੇ ਤਾਂ ਬੜੀ ਲੋ ਐਕਸਪੈਕਟੇਸ਼ਨ ਹੈ ਨਾ, ਕਿਉਂਕਿ ਐਡ ਹੋਣਾ ਚਾਹੀਦਾ ਤੁਹਾਨੂੰ ਬਹੁਤ ਖੁਸ਼
ਗਦ ਗਦ ਕਰ ਦੇਣਗੇ। ਆਪਾਂ ਕਰ ਦਿੰਦੇ ਹਾਂ ਚੇਂਜ, ਲੈ ਐਡੀ ਕੀ ਗੱਲ ਆ, ਠੀਕ ਹੈ ਬਸ ਜੀ। ਟਰੰਪ ਦੀ ਚਿੱਠੀ ਨਹੀਂ ਆਪਾਂ ਚੇਂਜ ਕਰ ਸਕਦੇ, ਇਹ ਤਾਂ ਕਰ ਹੀ ਸਕਦੇ,
ਇਹ ਤਾਂ ਕਰ ਦੇਣੀ ਚਾਹੀਦੀ,
ਠੀਕ ਆ। ਅੱਛਾ ਵਾਸੂ ਜੀ, ਬੇਰੁਜ਼ਗਾਰੀ ਦੇ ਦਰ ਸੰਬੰਧੀ ਨੰਬਰਸ ਅੱਜ ਸਟੈਟ ਕੈਨੇਡਾ ਨੇ ਸਾਂਝੇ ਕੀਤੇ ਨੇ, ਅਤੇ ਜਨਵਰੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਕਿ ਜਿਹੜੇ ਨੰਬਰਸ ਇਹ ਇੰਪਲੋਇਮੈਂਟ ਸੰਬੰਧੀ ਆ ਰਹੇ ਨੇ, ਬੇਰੁਜ਼ਗਾਰੀ ਦੀ ਦਰ ਦੇ ਵਿੱਚ ਕਟੌਤੀ ਹੋਈ ਆ। ਮਤਲਬ ਕਿ ਇਹ ਕਿ ਜਿਹੜੇ ਲੋਕ ਹੁਣ ਕੰਮ ਲੱਭ ਰਹੇ ਨੇ, ਕੀ ਇਹਦਾ ਮਤਲਬ ਇਹਨਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ। ਇਕੋਨਮੀ ਦੇ ਵਿੱਚ ਜੂਨ ਮਹੀਨੇ 83,100 ਨਵੀਆਂ ਨੌਕਰੀਆਂ ਐਡ ਹੋਈਆਂ। ਸੋ ਹੈੱਡਲਾਈਨ ਦੇਖੋ, ਇਹ ਕਹਿੰਦੀ ਆ, ਬੰਦਾ ਪੜ੍ਹਦਾ ਕਿ ਜੀ ਬੇਰੁਜ਼ਗਾਰੀ ਘੱਟ ਕੇ ਹੁਣ 6.9% ਰਹਿ ਗਈ ਹੈ, ਜਿਹੜੀ ਕਿ ਉਮੀਦ ਇਹ ਜਤਾਈ ਜਾ ਰਹੀ ਸੀ ਕਿ ਹੋ ਸਕਦਾ 7.1% 'ਤੇ ਪਹੁੰਚ ਜਾਵੇ। ਜਦੋਂ ਇਸ ਤੋਂ ਪਹਿਲਾਂ ਲੇਟੈਸਟ ਨੰਬਰਸ ਆਏ ਸੀ, ਬੇਰੁਜ਼ਗਾਰੀ ਦੀ ਦਰ 7% 'ਤੇ ਜਾ ਪਹੁੰਚੀ ਸੀ, ਉਹ ਘੱਟ ਕੇ 6.9% ਹੋਈ। ਕੈਨੇਡੀਅਨ ਇਕੋਨਮੀ ਨੇ ਜੂਨ ਦੇ ਵਿੱਚ 83,100 ਨਵੀਆਂ ਨੌਕਰੀਆਂ ਐਡ ਕਰ ਲਈਆਂ, ਵੀ ਇਹ ਤਾਂ ਕੰਮ ਬੜਾ ਵਧੀਆ ਚੱਲਦਾ ਪਿਆ। ਪਰ ਜਦੋਂ ਫਿਰ ਵੈਨ ਯੂ ਡਿਸਟਿਲ ਦਿਸ ਇਨਫੋਰਮੇਸ਼ਨ ਦੇਖਦੇ ਹਾਂ ਵਾਸੂ ਜੀ, 83,100 ਨਵੀਆਂ ਨੌਕਰੀਆਂ ਦੇ ਵਿੱਚੋਂ ਤਕਰੀਬਨ 70,000 ਜੋਬਸ ਤੇ ਪਾਰਟ ਟਾਈਮ ਨੇ।
ਯਾ ਸੋ 70,000 ਜੋਬਸ ਪਾਰਟ ਟਾਈਮ ਨੇ ਅਤੇ ਸਿਰਫ 47,000 ਜੋਬਸ ਹੀ ਨੇ ਜੋ ਪ੍ਰਾਈਵੇਟ ਸੈਕਟਰ ਦੇ ਵਿੱਚ ਪੈਦਾ ਹੋਈਆਂ ਨੇ। ਹੈਰਾਨ ਸਾਰਿਆਂ ਨੂੰ ਕੀਤਾ ਵੈਸੇ ਵਿਜੇ ਜੀ, ਮੈਨੂਫੈਕਚਰਿੰਗ ਸੈਕਟਰ ਨੇ
ਜੀ,
ਮੈਨੂਫੈਕਚਰਿੰਗ ਦੇ ਵਿੱਚ 10,500 ਜੋਬਸ ਸਰਪ੍ਰਾਈਜ਼ਿੰਗਲੀ ਐਡ ਹੋਈਆਂ ਨੇ। ਜੋ ਜੀ ਡੀ ਪੀ ਨੰਬਰਸ ਆਏ ਸੀ ਉਦੋਂ ਕਹਿੰਦੇ ਸੀ ਵੀ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਕਾਫੀ ਗਿਰਾਵਟ ਦਰਜ ਹੋਈ ਹੈ, ਪਰ ਜੋਬਸ ਜਿਹੜੀਆਂ ਨੇ 10,500 ਜੂਨ ਮਹੀਨੇ ਮੈਨੂਫੈਕਚਰਿੰਗ 'ਚ ਐਡ ਹੋਈਆਂ। ਅਤੇ ਹੋਲਸੇਲ ਅਤੇ ਰੀਟੇਲ ਟ੍ਰੇਡ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਜੋਬਸ ਜੁੜੀਆਂ ਨੇ, 33,600 ਜੋਬਸ ਐਡ ਹੋਈਆਂ ਨੇ।
ਅੱਛਾ ਹੁਣ ਦੇਖੋ, ਇਹ ਕਿਊਰੀਓਸਿਟੀ ਇਸ ਕਰਕੇ ਵੱਧਦੀ ਹੈ, ਹੋਲਸੇਲ ਅਤੇ ਰੀਟੇਲ ਦੇ ਵਿੱਚ ਆਮ ਤੌਰ 'ਤੇ ਕਿਉਂਕਿ ਐਂਟਰੀ ਲੈਵਲ ਜੋਬਸ ਹੁੰਦੀਆਂ ਨੇ, ਹੁਣ ਇਸ ਵੇਲੇ ਯੂਨੀਵਰਸਿਟੀਆਂ ਸਕੂਲਾਂ ਤੋਂ ਛੁੱਟੀਆਂ ਨੇ, ਜਿਹੜਾ ਯੂਥ ਕੰਮ ਲੱਭ ਰਿਹਾ ਹੁੰਦਾ, ਜਿਨ੍ਹਾਂ ਨੇ ਸਤੰਬਰ ਦੇ ਵਿੱਚ ਵਾਪਸ ਆਪਣਾ ਸਕੂਲਾਂ ਨੂੰ ਚਲੇ ਜਾਣਾ, ਇੱਥੇ ਦੇਖੋ ਜੋਬਸ ਜੁੜੀਆਂ ਵੀ ਪਾਰਟ ਟਾਈਮ, ਜੋਬਸ ਸਭ ਤੋਂ ਵੱਧ ਜੁੜੀਆਂ ਵੀ ਰੀਟੇਲ ਅਤੇ ਹੋਲਸੇਲ ਦੇ ਵਿੱਚ। ਜੇ ਉਹਦੇ ਵਿੱਚੋਂ ਵੀ ਫਰਦਰ ਆਪਾਂ ਰੀਟੇਲ ਵਾਲਾ ਨੰਬਰ ਦੇਖੀਏ, 38,000 ਜੋਬਸ ਇਕੱਲੀਆਂ ਰੀਟੇਲ ਸੈਕਟਰ 'ਚ ਐਡ ਹੋਈਆਂ। ਪਰ ਜੇ ਆਪਾਂ ਦੇਖਦੇ ਹਾਂ ਰਿਟਰਨਿੰਗ ਸਟੂਡੈਂਟਸ ਦਾ ਅਨਇੰਪਲੋਇਮੈਂਟ ਰੇਟ, ਉਹ 17.4% 'ਤੇ ਪਹੁੰਚ ਗਿਆ, ਜੋ ਕਿ ਪੈਂਡੇਮਿਕ ਨੂੰ ਜੇ ਅਸੀਂ ਬਾਹਰ ਕੱਢ ਕੇ ਰੱਖੀਏ ਤਾਂ ਵਾਸੂ ਜੀ ਪਿਛਲੇ ਕਈ ਸਾਲਾਂ ਦੇ ਵਿੱਚ ਉਹ ਆਪਣੇ ਸਭ ਤੋਂ ਹਾਈਐਸਟ ਲੈਵਲ 'ਤੇ ਆ। ਸੋ ਇਹ ਗੱਲ ਆਪਸ ਦੇ ਵਿੱਚ ਮੇਲ ਜਿਹੀ ਨਹੀਂ ਖਾਂਦੀ ਕਿ ਰਿਟਰਨਿੰਗ ਸਟੂਡੈਂਟ ਜਿਨ੍ਹਾਂ ਨੇ ਸਤੰਬਰ 'ਚ ਵਾਪਸ ਜਾਣਾ ਪੜ੍ਹਾਈ ਕਰਨ, ਉਹਨਾਂ ਨੂੰ ਜੋਬ ਨਹੀਂ ਮਿਲ ਰਹੀ, ਪਰ ਰੀਟੇਲ ਸੈਕਟਰ ਦੇ ਵਿੱਚ ਜੋਬਸ 'ਚ ਵਾਧਾ ਹੋਇਆ ਅਤੇ ਪਾਰਟ ਟਾਈਮ ਜੋਬਸ ਦੇ ਵਿੱਚ ਵਾਧਾ ਹੋਇਆ। ਸੋ ਦੇਰ ਆਰ ਅ ਲੋਟ ਆਫ ਡਿਸਕਨੈਕਟ, ਜਿਵੇਂ ਤੁਸੀਂ ਮੈਨੂਫੈਕਚਰਿੰਗ ਦਾ ਜ਼ਿਕਰ ਕੀਤਾ, ਹੁਣ ਪਿਛਲੇ ਮਹੀਨਿਆਂ ਦੌਰਾਨ ਜਿਹੜੇ ਜੀ ਡੀ ਪੀ ਦੇ ਨੰਬਰਸ ਆਏ ਨੇ ਉਹਦੇ ਵਿੱਚ ਤਾਂ ਇਹੀ ਗੱਲ ਆਉਂਦੀ ਸੀ ਵੀ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਸਗੋਂ ਆਊਟਪੁੱਟ ਘੱਟ ਗਿਆ ਹੋਇਆ, ਕਿਉਂਕਿ ਆਹ ਟੈਰਿਫਸ ਵਾਲੀ ਸਾਰੀ ਸਥਿਤੀ ਕਰਕੇ ਮੈਨੂਫੈਕਚਰਿੰਗ ਸੈਕਟਰ ਨੂੰ ਬਹੁਤ ਜ਼ਿਆਦਾ ਢਾਅ ਲੱਗਦੀ ਪਈ ਆ। ਅਤੇ ਜੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਆਊਟਪੁੱਟ ਅਪ੍ਰੈਲ ਅਤੇ ਮਈ ਮਹੀਨੇ ਦੇ ਆਪਣੇ ਕੋਲ ਨੰਬਰਸ ਨੇ ਨਾ, ਜੇ ਉਦੋਂ ਘਟਿਆ ਸੀ ਤਾਂ ਕੀ ਜੂਨ ਦੇ ਵਿੱਚ ਫਿਰ ਮੈਨੂਫੈਕਚਰਿੰਗ ਆਊਟਪੁੱਟ ਵੱਧ ਗਿਆ, ਤਾਂ ਉੱਥੇ ਨੌਕਰੀਆਂ ਵਧੀਆ ਹੋਣਗੀਆਂ? ਸਮਥਿੰਗ ਡਜ਼ਨਟ ਐਡ ਅਪ।
ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਦੇ ਵਿੱਚ 16,700 ਜੋਬਸ ਐਡ ਹੋਈਆਂ ਨੇ ਅਤੇ ਐਗਰੀਕਲਚਰ ਵਿੱਚ 6,000 ਜੋਬਸ ਘਟੀਆਂ ਨੇ,
ਘੱਟ ਹੋਈਆਂ ਨੇ।
ਹੁਣ ਜੇ ਤੁਸੀਂ ਦੇਖੋਗੇ ਓਵਰਆਲ ਕਿ ਕੈਨੇਡਾ ਦੇ ਵਿੱਚ ਇਸ ਵੇਲੇ 16,00,000 ਲੋਕ ਬੇਰੁਜ਼ਗਾਰ ਨੇ,
ਜੋ
ਕਿ 6 ਮਿਲੀਅਨ,
ਪਿਛਲੇ ਸਾਲ ਦੀ ਜੂਨ ਨਾਲੋਂ ਇਹ 1,28,000 ਵੱਧ ਗਿਆ ਨੰਬਰ,
ਵੱਧ ਗਿਆ। ਹੁਣ ਤੁਸੀਂ ਇੱਦਾਂ ਦੇਖੋਗੇ ਤੁਹਾਨੂੰ ਲੱਗੇਗਾ ਯਾਰ ਵੀ ਬੇਰੁਜ਼ਗਾਰਾਂ ਦੀ ਸੰਖਿਆ ਬਹੁਤ ਵੱਧ ਗਈ ਆਪਣੇ ਮੁਲਕ ਦੇ ਵਿੱਚ, ਪਰ ਨਾਲ ਜੇ ਤੁਸੀਂ ਦੇਖੋਗੇ ਪਾਰਟਿਸਿਪੇਸ਼ਨ ਰੇਟ ਵੀ ਥੋੜਾ ਜਿਹਾ ਵਧਿਆ, 65.4% ਹੋਇਆ। ਪਾਰਟਿਸਿਪੇਸ਼ਨ ਰੇਟ ਕੀ ਹੈ? ਪਾਰਟਿਸਿਪੇਸ਼ਨ ਰੇਟ ਇਜ਼ ਕਿ ਕਿੰਨੇ ਕੈਨੇਡੀਅਨਸ ਇਕਨੋਮੀ ਦੇ ਵਿੱਚ, ਲੇਬਰ ਫੋਰਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਮਤਲਬ ਰੋਜ਼ਗਾਰ ਕਿੰਨਾ ਦੇ ਕੋਲ ਹੈ ਤੇ ਬੇਰੋਜ਼ਗਾਰ ਕਿੰਨੇ ਨੇ। ਜਿਹੜੇ ਬੇਰੋਜ਼ਗਾਰ ਵੀ ਨੇ ਉਹਨਾਂ ਦੀ ਪਰਿਭਾਸ਼ਾ ਕੀ ਹੈ ਕਿ ਉਹਨਾਂ ਦੇ ਕੋਲ ਇਸ ਵੇਲੇ ਜੋਬ ਹੈ ਨਹੀਂ, ਬਟ ਦੇ ਆਰ ਲੁਕਿੰਗ ਫੋਰ ਅ ਜੋਬ,
ਐਕਟਿਵਲੀ ਲੁਕਿੰਗ ਫੋਰ ਵਰਕ,
ਐਕਟਿਵਲੀ ਲੁਕਿੰਗ ਫੋਰ ਵਰਕ ਕਿ ਉਹ ਕੰਮ ਕਰਨਾ ਚਾਹੁੰਦੇ ਨੇ
ਜੀ।
ਸੋ ਉਹ ਜਿਹੜੀ ਪਾਰਟੀਸੀਪੇਸ਼ਨ ਜਿਹੜਾ ਪਰਸੈਂਟੇਜ ਹੈ ਉਹ ਹੈਗਾ ਹੁਣ ਇਸ ਵੇਲੇ 65.4%। ਮਤਲਬ ਕਿ 35% ਲੋਕ ਨੇ ਵੀ ਜਿਹੜੇ ਕੰਮ ਕਰਦੇ ਹੀ ਨੇ ਕੈਨੇਡਾ ਦੇ ਵਿੱਚ, ਰਿਟਾਇਰਡ ਨੇ ਜਾਂ ਫਿਰ ਉਹ ਵੈਸੇ ਹੀ ਕੰਮ ਨਹੀਂ ਕਰਦੇ,
ਬੱਚੇ ਨੇ
ਜਾਂ ਜਿਹੜੇ ਵੈਸੇ ਵੀ ਕੰਮ ਨਹੀਂ ਕਰਦੇ, ਸੋ ਉਹ 35% ਨੇ। ਸੋ ਪਾਰਟੀਸੀਪੇਸ਼ਨ ਰੇਟ ਵੀ ਥੋੜਾ ਜਿਹਾ ਵਧਿਆ ਤੇ ਉਹਦੇ ਕਰਕੇ ਹੋ ਸਕਦਾ ਕਿ ਜਦੋਂ ਆਪਾਂ ਕਹਿੰਦੇ ਬੇਰੋਜ਼ਗਾਰਾਂ ਦੀ ਸੰਖਿਆ ਵੀ ਵਧੀ ਹੈ, ਰਾਈਟ? ਸੋ ਦੇ ਆਰ ਪਾਰਟੀਸੀਪੇਟਿੰਗ ਇਨ ਦ ਇਕਨੋਮੀ ਰਿਗਾਰਡਲੈਸ, ਚਾਹੇ ਉਹ ਬੇਰੋਜ਼ਗਾਰ ਵੀ ਹੋਣ। ਸੋ ਜਿਹੜੇ ਨੰਬਰਸ ਨੇ, ਸਟੈਟਸ ਨੇ, ਇਹਨਾਂ ਨੂੰ ਤੁਸੀਂ ਕਿਸੇ ਵੀ ਵਿਊ ਪੁਆਇੰਟ ਤੋਂ, ਪਰਸਪੈਕਟਿਵ ਤੋਂ ਚੱਕ ਕੇ ਦੇਖ ਸਕਦੇ ਹੋ। ਜਿਹੜਾ ਇੱਕ ਨੰਬਰ ਇੱਕ ਐਂਗਲ ਤੋਂ ਤੁਹਾਨੂੰ ਲੱਗੇਗਾ ਬਹੁਤ ਮਾੜਾ ਕਿ ਜੀ ਡੋਨਲਡ ਟਰੰਪ ਨੇ 35% ਦੀ ਟੈਰਿਫ ਲਾ ਦਿੱਤੀ 1 ਅਗਸਤ ਤੋਂ, ਮਾਰਕ ਕਾਰਨੀ ਕਹਿੰਦੇ ਹੁਣ ਜਿਹੜੀ ਨਵੀਂ ਡੈਡਲਾਈਨ ਆ ਉਹ 1 ਅਗਸਤ। ਸੋ ਇੱਕ ਚੀਜ਼ ਨੂੰ ਦੇਖਣ ਦੇ ਕਿੰਨੇ ਸਾਰੇ ਵਿਊ ਪੁਆਇੰਟਸ ਨੇ, ਪਰਸਪੈਕਟਿਵਸ ਨੇ।
ਆਪਾਂ ਜਿਹੜੀ ਗੱਲ ਕਰਦੇ ਸੀ, ਬੰਦਾ ਰੋਟੀ ਬਣਾਉਣ ਲੱਗਦਾ ਨਾ, ਉਹ ਕਹਿੰਦਾ ਵੀ ਆਮਲੇਟ ਖਾਊਂਗਾ, ਆਮਲੇਟ ਖਾਊਂਗਾ। ਜਦੋਂ ਉਹਨੂੰ ਪਲਟਿਆ ਉਹ ਕਹਿੰਦਾ ਨਹੀਂ, ਅੱਜ ਤੇ ਹੁਣ ਸਕ੍ਰੈਂਬਲਡ ਐਗ ਹੀ ਚੱਲੂ, ਭੁਰਜੀ ਖਾਵਾਂਗੇ। ਕਿਉਂਕਿ ਤੁਹਾਨੂੰ ਇਸੇ ਆਹੀ ਸਟੈਟਿਸਟਿਕਸ ਦਾ ਹਿਸਾਬ ਕਿਤਾਬ ਆ, ਤੁਸੀਂ ਉਹਨੂੰ ਕਿਹੜੇ ਨੁਕਤੇ ਨਿਗਾਹ ਤੋਂ ਵੇਖ ਰਹੇ ਹੋ, ਉਸੇ ਹਿਸਾਬ ਨਾਲ ਉਹ ਆਮਲੇਟ ਬਣੇਗਾ ਕਿ ਸਕ੍ਰੈਂਬਲਡ ਐਗ ਬਣੇਗਾ।
ਇਹ ਤਾਂ ਮਿਲਗੋਭਾ ਜਿਹਾ ਵੈਸੇ ਨਾ,
ਪਰ ਇਹ ਸਮਝ ਨਹੀਂ ਆਉਂਦੀ ਬਸ। ਆਈ ਥਿੰਕ ਦੇਖੋ, ਅਸੀਂ ਅਕਸਰ ਸਾਰੇ ਨੰਬਰਸ ਬਾਰੇ ਜਦੋਂ ਕਦੇ ਵੀ ਗੱਲ ਕਰਦੇ ਹਾਂ, ਦੇਰ ਇਜ਼ ਅ ਲੋਟ ਆਫ, ਕਈ ਵਾਰ ਤੁਹਾਨੂੰ ਹੁੰਦਾ ਵੀ ਯਾਰ ਨਹੀਂ ਨਹੀਂ, ਇਸ ਅੰਕੜੇ ਦੇ ਪਿੱਠਭੂਮੀ ਦੇ ਵਿੱਚ ਨੇ ਮੇ ਬੀ ਜਿਹੜੀ ਕੋਈ ਜਾਣਕਾਰੀ ਕੁਝ ਵੱਖਰੀ ਹੋਵੇ, ਪਰ ਜੋ ਅਸੀਂ ਸਾਰੀਆਂ ਇਹ ਟ੍ਰੈਂਡ ਲਾਈਨ ਵੇਖਦੇ ਹਾਂ ਨਾ, ਆਹ ਜੋਬਸ ਵਿੱਚ ਹੋਇਆ ਵਾਧਾ, ਇਹ ਸਮਝਿਆ ਨਹੀਂ ਪੈਂਦਾ। ਤੇ ਪ੍ਰਾਈਵੇਟ ਸੈਕਟਰ ਦੀਆਂ ਕਿੰਨੀਆਂ ਜੋਬਸ ਤੁਸੀਂ ਦੱਸੀਆਂ, 83,100 ਦੇ ਵਿੱਚ
47,000 ਜੋਬਸ,
ਹਾਂ, ਤੇ ਉਹ ਮੋਸਟਲੀ ਪਾਰਟ ਟਾਈਮ ਨੇ। ਇਹਦਾ ਮਤਲਬ ਇਹ ਹੈ ਕਿ ਜਿਵੇਂ ਜਿਹੜੀਆਂ ਬਾਕੀ ਦੀਆਂ ਜੋਬਸ ਜਿਹੜੀਆਂ ਫਿਰ ਸਰਕਾਰੀ ਖੇਤਰ 'ਚ ਗੇਨ ਹੋਈਆਂ,
ਜਿਵੇਂ ਕਿ ਹੈਲਥ ਕੇਅਰ ਸੋਸ਼ਲ ਅਸਿਸਟੈਂਸ ਦੇ ਵਿੱਚ 16,700 ਜੋਬਸ ਐਡ ਹੋਈਆਂ ਨੇ,
ਰਾਈਟ ਜੀ। ਅੱਛਾ ਬਸ ਜੀ, ਹੁਣ ਗੱਲ ਇਹਦੀ ਇਹ ਕਰੀਏ ਵੀ ਇਹਦਾ ਅਸਰ ਕੀ ਪੈਣਾ। ਬੈਂਕ ਆਫ ਕੈਨੇਡਾ ਦੀ 30 ਜੁਲਾਈ ਨੂੰ ਮੀਟਿੰਗ ਹੈਗੀ ਆ, ਇੰਟਰਸਟ ਰੇਟ ਦੀ ਅਗਲੀ ਅਨਾਊਂਸਮੈਂਟ ਆ। ਹੁਣ ਜੇ ਬੇਰੋਜ਼ਗਾਰੀ ਦੀ ਦਰ ਘੱਟ ਰਹੀ ਹੈ, ਇਹਦਾ ਮਤਲਬ ਇਹ ਵੀ ਇਕਾਨਮੀ ਦੇ ਵਿੱਚ ਨੌਕਰੀਆਂ ਦਾ ਤਾਂ ਇਜ਼ਾਫਾ ਹੋ ਰਿਹਾ। ਜੇ ਨੌਕਰੀਆਂ ਦਾ ਇਜ਼ਾਫਾ ਹੋ ਰਿਹਾ ਮਤਲਬ ਕਿ ਇਕਾਨਮੀ ਗਰੋ ਕਰ ਰਹੀ ਆ, ਤਾਂ ਫਿਰ ਮਤਲਬ ਇੰਟਰਸਟ ਰੇਟ ਦੀ ਕਟੌਤੀ ਦੇ ਚਾਂਸਿਸ ਇਹਨਾਂ ਨੰਬਰਾਂ ਦੇ ਆਧਾਰ ਤੇ ਤਾਂ ਘੱਟ ਗਏ ਹੋਏ ਨੇ ਬਸ ਜੀ।
ਸੋ 30% ਚਾਂਸ ਹੀ ਆ ਰੇਟ ਘੱਟ ਦਾ।
ਇਨਫਲੇਸ਼ਨ ਨੰਬਰ ਅਗਲੇ ਹਫ਼ਤੇ ਆਉਣੇ ਨੇ,
ਹਾਂ, ਉਹ ਲਾਸਟ ਮੇਜਰ ਡੇਟਾ ਸੈੱਟ ਹੋਏਗਾ। ਸੋ ਜਿਹੜੇ ਜੂਨ ਦੇ ਇਨਫਲੇਸ਼ਨ ਨੰਬਰਸ ਹੋਣਗੇ, ਸੋ ਉਹਦੇ ਆਧਾਰ ਤੇ ਬੈਂਕ ਨੇ ਫਿਰ ਡਿਸਾਈਡ ਕਰਨਾ ਕਿ ਫਾਈਨਲ ਉਹਨਾਂ ਦਾ ਫੈਸਲਾ ਕੀ ਹੋਏਗਾ। ਮੋਸਟ ਲਾਈਕਲੀ ਦੇ ਆਰ ਗੋਇੰਗ ਟੂ ਹੋਲਡ ਦਾ ਰੇਟ।
ਮਨੀ ਮਾਰਕੀਟ,
ਕਈ ਐਨਾਲਿਸਟ ਇਹ ਕਹਿ ਰਹੇ ਨੇ ਇਸ ਪੂਰੇ ਸਾਲ ਦੌਰਾਨ ਕੋਈ ਵੀ ਸ਼ਾਇਦ ਰੇਟ ਕੱਟ ਹੋਵੇ ਹੀ ਨਾ, ਕਿ ਬੈਂਕ ਆਫ ਕੈਨੇਡਾ ਥਰੂ ਆਊਟ ਦਾ ਈਅਰ ਰੇਟ ਨੂੰ ਹੋਲਡ ਕਰੇ।
ਵਾਸੂ ਜੀ, ਮਨੀ ਮਾਰਕੀਟਸ ਦੇ ਵਿੱਚ ਜੋ ਇਸ ਵੇਲੇ ਔਡਸ ਰੇਟ ਕੱਟ ਦੇ ਕਹੇ ਜਾ ਰਹੇ ਨੇ, ਇਟਸ ਅੰਡਰ 30% ਕਿ ਰੇਟ ਦੇ ਵਿੱਚ 30 ਜੁਲਾਈ ਨੂੰ ਰੇਟ ਕੱਟ ਹੋਣ ਦੇ ਚਾਂਸਿਸ 30% ਤੋਂ ਵੀ ਘੱਟ ਰਹਿ ਗਏ ਨੇ। ਸੋ ਦੇਖਦੇ ਹਾਂ ਚਲੋ ਕੀ ਬਣਦਾ, ਪਰ ਅਗਲੇ ਮਹੀਨੇ ਅਗਲੇ ਹਫ਼ਤੇ ਆਉਣ ਵਾਲੇ ਇਨਫਲੇਸ਼ਨ ਨੰਬਰਸ ਵੀ ਦੇਖਦੇ ਹਾਂ ਉਹ ਕਿਹੜੇ ਪਾਸੇ ਨੂੰ ਜਾਂਦੇ ਨੇ।
ਤੇ
ਅੱਛਾ, ਜੇ ਇਨਫਲੇਸ਼ਨ ਦੇਖੋ ਪਿਛਲੇ ਮਹੀਨਿਆਂ ਦੌਰਾਨ ਵੀ ਕੀ ਰਿਹਾ, ਕੋਰ ਇਨਫਲੇਸ਼ਨ ਅਤੇ ਜਿਹੜੀ ਟ੍ਰਿਮ ਇਨਫਲੇਸ਼ਨ ਉਹ ਵਧੀਆ ਹੋਈ ਰਹੀ ਆ। ਹੈਡਲਾਈਨ ਨੰਬਰ ਇਨਫਲੇਸ਼ਨ ਦਾ ਇਸ ਕਰਕੇ ਬੜਾ ਘੱਟ ਆਉਂਦਾ ਕਿਉਂਕਿ ਪਿਛਲੇ ਸਾਲ ਨਾਲ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਐਤਕੀ, ਹੁਣ ਕਾਰਬਨ ਟੈਕਸ ਨਹੀਂ ਆ ਤਾਂ ਕਾਰਬਨ ਟੈਕਸ ਮਨਫੀ ਹੋ ਜਾਣ ਕਰਕੇ ਹੈਡਲਾਈਨ ਨੰਬਰ ਬੜਾ ਨੀਵਾਂ ਆਉਂਦਾ। ਇਨਫਲੇਸ਼ਨ ਜੇ ਫਿਰ ਤੋਂ ਐਲੀਵੇਟਿਡ ਆਉਂਦੀ ਹੈ ਸਪੈਸ਼ਲੀ ਕੋਰ ਐਂਡ ਟ੍ਰਿਮ, ਅਤੇ ਇੱਧਰੋਂ ਜੋਬ ਨੰਬਰਸ ਦੇ ਵਿੱਚ ਅੱਜ ਵਾਧਾ ਹੋ ਗਿਆ ਹੋਇਆ, ਤਾਂ ਫਿਰ ਇਹ ਗੱਲ ਬਿਲਕੁਲ ਪੱਕੀ ਹੋ ਜਾਣੀ ਆ ਕਿ 30 ਜੁਲਾਈ ਨੂੰ ਇੰਟਰਸਟ ਰੇਟ ਦੇ ਵਿੱਚ ਕਟੌਤੀ ਹੋਣ ਦੇ ਚਾਂਸ ਹੋਰ ਵੀ ਨਾ ਮਾਤਰ ਰਹਿ ਜਾਣਗੇ।
ਬਿਲਕੁਲ, ਤੇ ਐਵਰੇਜ ਆਵਰਲੀ ਵੇਜ ਜਿਹੜੀ ਪਰਮਾਨੈਂਟ ਇੰਪਲੋਇਸ ਦੀ ਉਹ 3.2% ਫਿਰ ਵੱਧ ਗਈ ਆ
ਜੀ,
ਤੇ ਉਹ ਵੱਧ ਕੇ ਹੁਣ $37.22 ਹੋ ਗਈ ਆ। ਤੇ BC ਦੇ ਵਿੱਚ ਅਨਇੰਪਲੋਇਮੈਂਟ ਰੇਟ 5.6% ਰਿਹਾ, 5.6%, ਜੋ ਕਿ ਪਿਛਲੇ ਮਹੀਨੇ ਮਈ ਦੇ ਵਿੱਚ 6.4% ਸੀ।
ਸੋ BC ਦੇ ਵਿੱਚ ਨੌਕਰੀਆਂ ਦੇ ਵਿੱਚ ਵਾਧਾ ਹੋਇਆ। ਬਸ ਜੀ, ਫੈਡਰਲ NDP ਨੇ ਆਪਣਾ ਨਵਾਂ ਜਿਹੜਾ ਪਰਮਾਨੈਂਟ ਲੀਡਰ ਚੁਣਨਾ, ਉਸ ਸੰਬੰਧੀ ਕੁਝ ਜਾਣਕਾਰੀ ਸਾਹਮਣੇ ਆਈ ਹੈ। ਜਿਹੜੇ NDP ਦੇ ਨੈਸ਼ਨਲ ਡਾਇਰੈਕਟਰ ਨੇ ਲੂਸੀ ਵਾਟਸਨ, ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਇਹ ਗੱਲ ਆਖੀ ਹੈ ਕਿ ਲੀਡਰਸ਼ਿਪ ਰੇਸ ਆਫੀਸ਼ਲੀ ਤਾਂ ਸ਼ੁਰੂ ਹੋ ਜਾਏਗੀ ਸਤੰਬਰ ਦੇ ਵਿੱਚ, ਅਤੇ ਨਵੇਂ ਲੀਡਰ ਦੀ ਚੋਣ 29 ਮਾਰਚ 2026 ਤੋਂ ਪਹਿਲਾਂ ਕਰ ਲਈ ਜਾਏਗੀ। ਸੋ ਐਟਲੀਸਟ ਹੁਣ ਜਿਹੜੀ ਟਾਈਮਲਾਈਨ ਆ ਉਹ ਥੋੜ੍ਹੀ ਕਲੀਅਰ ਹੋ ਗਈ ਹੈ ਕਿ NDP ਵੱਲੋਂ ਆਪਣਾ ਪਰਮਾਨੈਂਟ ਲੀਡਰ ਅਗਲਾ ਕਦੋਂ ਚੁਣਿਆ ਜਾਏਗਾ।
ਯਾ, ਸੋ ਜਗਮੀਤ ਸਿੰਘ ਆਪਣਾ ਇਲੈਕਸ਼ਨ ਹਾਰ ਗਏ ਸੀ, ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ। ਸੋ ਪਾਰਟੀ ਵੱਲੋਂ ਡੌਨ ਡੇਵੀਜ਼ ਨੂੰ ਆਪਣੇ ਇੰਟੈਰਮ ਲੀਡਰ ਵਜੋਂ ਚੁਣਿਆ ਗਿਆ ਸੀ, ਅਤੇ ਉਸ ਤੋਂ ਬਾਅਦ ਇਹ ਗੱਲ ਸਪਸ਼ਟ ਸੀ ਕਿ ਨਵਾਂ ਲੀਡਰ ਚੁਣਿਆ ਜਾਏਗਾ, ਲੀਡਰਸ਼ਿਪ ਰੇਸ ਜਿਹੜੀ ਆ ਸ਼ੁਰੂ ਹੋਏਗੀ। ਪਹਿਲਾਂ ਹੀ ਪਾਰਟੀ ਨੇ ਕਿਹਾ ਸੀ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੱਸਾਂਗੇ ਕਿ ਰੂਲਸ ਰੈਗੂਲੇਸ਼ਨਸ ਅਤੇ ਇਹਦੀਆਂ ਹੋਰ ਟਾਈਮਲਾਈਨ ਵਗੈਰਾ ਕੀ ਹੋਏਗੀ। ਸੋ ਉਹ ਹੁਣ ਦੱਸਿਆ ਗਿਆ, ਅਤੇ ਇਹਨਾਂ ਕਿਹਾ ਵੀ ਸਤੰਬਰ ਦੇ ਵਿੱਚ ਰੇਸ ਸ਼ੁਰੂ ਹੋਣੀ ਆ, ਅਤੇ ਅਗਲੇ ਸਾਲ ਮਾਰਚ ਵਿੱਚ ਇਹਨਾਂ ਦੀ ਐਨੂਅਲ ਕਨਵੈਨਸ਼ਨ ਹੋਏਗੀ ਜਿੱਥੇ ਨਵੇਂ ਲੀਡਰ ਦਾ ਨਾਮ ਜਿਹੜਾ ਹੈ ਉਹ ਐਲਾਨਿਆ ਜਾਏਗਾ
ਜੀ।
ਸੋ ਉਹ ਮਾਰਚ ਵਿੱਚ ਹੋਣੀ ਹੈ, 29 ਮਾਰਚ ਤੋਂ ਪਹਿਲਾਂ ਉਹਨੂੰ ਖਤਮ ਕੀਤਾ ਜਾਣਾ, ਤੇ ਕੁਝ ਰੂਲਸ ਜਿਹੜੇ ਨੇ ਉਹ ਕੱਲ ਦੱਸੇ ਵੀ ਗਏ। ਐਂਟਰੀ ਫੀਸ ਰੱਖੀ ਗਈ ਹੈ ਜੇ ਤੁਸੀਂ ਵੀ ਲੀਡਰ ਬਣਨਾ ਚਾਹੁੰਦੇ ਹੋ ਐਨਡੀਪੀ ਦੇ, ਤੇ $1,00,000 ਤੁਸੀਂ ਫੰਡ ਰੇਜ਼ ਕਰਨਾ, $1,00,000।
ਜਦੋਂ ਵਾਸੂ ਜੀ ਜਗਮੀਤ ਸਿੰਘ 2017 ਦੇ ਵਿੱਚ ਲੀਡਰ ਬਣੇ ਸੀ ਉਦੋਂ ਐਂਟਰੀ ਫੀ $30,000 ਸੀ,
ਪਰ ਉਸ ਤੋਂ ਬਾਅਦ ਇਨਫਲੇਸ਼ਨ ਹੋ ਗਈ ਨਾ,
ਕਿਉਂਕਿ ਹੁਣ
ਉਸ ਤੋਂ ਬਾਅਦ ਜਿਹੜੇ ਹੁਣ ਕਹਿ ਲਓ ਕਿ ਬੈਂਚਮਾਰਕ ਸੈੱਟ ਕਰਤੇ ਲਿਬਰਲ ਪਾਰਟੀ ਨੇ $3,50,000,
ਹਾਂਜੀ
ਕੰਸਰਵੇਟਿਵ ਪਾਰਟੀ ਨੇ $3,00,000 ਵਿੱਚ ਉਹ ਲੱਖ ਰਿਫੰਡੇਬਲ ਸੀਗਾ
ਜਦੋਂ 2022 ਦੇ ਵਿੱਚ ਜਦੋਂ ਪੀਅਰ
ਪਾਰਟੀ ਬਣੇ ਨੇ। ਸੋ ਹੁਣ ਉਹ ਕਹਿ ਲਓ ਵੀ ਲੀਡਰ ਬਣਨ ਦਾ ਰੇਟ ਵੱਧ ਗਿਆ, ਤੇ ਨਹੀਂ ਮਤਲਬ ਇਹ ਦੇਖੋ ਇਹ ਫੰਡ ਰੇਜਿੰਗ ਦੇ ਨੰਬਰ ਆਪਣੀ ਜੇਬ ਚੋਂ ਨਹੀਂ ਦੇਣੇ ਹੁੰਦੇ। ਸੋ ਇਹ ਬੇਸਿਕਲੀ ਇੱਕ ਟੈਸਟ ਹੁੰਦਾ ਕਿ ਵੀ ਜਿਹੜਾ ਵੀ ਬੰਦਾ ਪਾਰਟੀ ਦਾ ਲੀਡਰ ਬਣਨਾ ਚਾਹ ਰਿਹਾ ਵੀ ਉਹਦਾ ਪਾਰਟੀ ਦੇ ਵਿੱਚ ਇੰਨਾ ਕੁ ਆਧਾਰ ਹੈਗਾ ਕਿ ਉਹ ਪੈਸੇ ਇਕੱਠੇ ਕਰਕੇ ਦਿਖਾ ਸਕੇ, ਕਿਉਂਕਿ ਫੰਡ ਰੇਜਿੰਗ ਤੋਂ ਬਿਨਾਂ ਪਾਰਟੀਜ਼ ਨਹੀਂ ਚੱਲਦੀ।
ਇੱਕ ਕਹਾਣੀ ਚੱਲਦੀ ਹੁੰਦੀ ਸੀ ਨਾ ਕਿ ਇੱਕ ਬੰਦੇ ਨੇ ਰਿਸ਼ਤਾ ਕਰਨਾ ਸੀ ਆਪਣੀ ਕੁੜੀ ਦਾ।
ਅੱਛਾ,
ਉਹਨੇ ਨਾ ਦੇਖਿਆ ਵੀ ਉਹਦੇ ਕੋਲ ਰਿਸ਼ਤਾ ਆਉਂਦਾ ਇੱਕ ਬੰਦੇ ਦਾ, ਕਹਿੰਦਾ ਤੁਹਾਡੇ ਕੋਲ ਕਿੰਨੇ ਪੈਸੇ ਨੇ? ਉਹ ਕਹਿੰਦਾ ਵੀ ਮੇਰੇ ਕੋਲ 1,00,000 ਰੁਪਇਆ ਪਿਆ ਬੈਂਕ ਦੇ ਵਿੱਚ, ਤੇ ਕਹਿੰਦਾ ਐਂ ਕਰ ਫਿਰ 50,00,000 ਰੁਪਇਆ ਲਿਆ ਕੇ ਦੇ। ਉਹ ਜਾਂਦਾ ਅੱਧੇ ਘੰਟੇ ਦੇ ਅੰਦਰ 50,00,000 ਰੁਪਇਆ ਲੈ ਆਉਂਦਾ। ਇੱਕ ਹੋਰ ਬੰਦਾ ਆਉਂਦਾ, ਉਹ ਕਹਿੰਦਾ ਤੁਹਾਡੇ ਕੋਲ ਕਿੰਨਾ ਪੈਸਾ? ਉਹ ਕਹਿੰਦਾ ਜੀ ਮੇਰੇ ਕੋਲ ਵੀ ਪੈਸੇ ਚੰਗੇ ਨੇ, ਤੁਸੀਂ ਦੱਸੋ। ਕਹਿੰਦਾ ਅੱਛਾ ਐਂ ਕਰ 1,00,000 ਰੁਪਇਆ ਲੈ ਕੇ ਆ। ਉਹ ਵੀ ਥੋੜ੍ਹੀ ਦੇਰ ਜਾਂਦਾ, 1,00,000 ਰੁਪਇਆ ਲੈ ਆਉਂਦਾ। ਇੱਕ ਹੋਰ ਬੰਦਾ ਆਉਂਦਾ, ਉਹ ਕਹਿੰਦਾ ਜੀ ਤੁਹਾਡੇ ਕੋਲ ਕਿੰਨੇ ਕੁ ਪੈਸੇ ਨੇ? ਉਹ ਕਹਿੰਦਾ ਦੱਸੋ ਕੀ ਗੱਲ? ਕਹਿੰਦਾ ਮੈਨੂੰ 2,00,000 ਰੁਪਇਆ ਕਿੰਨੀ ਦੇਰ ਦੇ ਵਿੱਚ ਲਿਆ ਕੇ ਦੇ ਸਕਦਾ? ਕਹਿੰਦਾ ਮੈਨੂੰ 10 ਦਿਨ ਦਾ ਟਾਈਮ ਦਿਓ। ਉਹ ਕਹਿੰਦਾ ਠੀਕ ਆ।
ਇਹ ਤਾਂ ਮੈਂ ਪਿਆਰ ਕੀ ਆਦੀ ਕਹਾਣੀ ਲੱਗ ਰਹੀ, ਕੁਛ ਵੀ ਏਦਾਂ ਹੀ ਸੀ ਨਾ,
ਕੁਛ ਵੀ ਏਦਾਂ ਹੀ ਸੀ। ਉਹ 10 ਦਿਨ
ਇਹੀ ਸੀ, ਸੱਚੀ ਇਹੀ ਸੀ।
ਉਹਦੇ ਪੈਸੇ ਭੇਜਿਆ ਦੇ ਵਿਚਾਰੇ ਦੇ, ਹਨਾ, ਜਦੋਂ ਲੈ ਕੇ ਆਉਂਦਾ ਪਤਾ ਨਹੀਂ ਜਲਦੀ ਹੋ ਜਾਂਦੀ ਹੈ। ਐਨੀਵੇ ਲੈਟ ਮੀ ਕਮ ਬੈਕ ਟੂ
ਕਬੂਤਰ ਹੈਲਪ ਕਰਦਾ।
ਤੇ ਵਾਸੂ ਜੀ ਉਹ 10 ਦਿਨਾਂ ਬਾਅਦ ਆਉਂਦਾ, 2,00,000 ਰੁਪਇਆ ਲੈ ਕੇ ਦੇ ਦਿੰਦਾ। ਜਿਹੜਾ ਬੰਦਾ ਹੁੰਦਾ ਆਪਣੀ ਕੁੜੀ ਦਾ ਰਿਸ਼ਤਾ ਉਸ ਬੰਦੇ ਨਾਲ ਕਰਦਾ ਜਿਹੜਾ 10 ਦਿਨਾਂ ਦੇ ਵਿੱਚ 2,00,000 ਲੈ ਕੇ ਆਉਂਦਾ।
ਅੱਛਾ,
ਦੂਜੇ ਪੁੱਛਦੇ ਕਹਿੰਦੇ ਯਾਰ ਇਹ ਕੀ ਗੱਲ ਹੋਈ ਵੀ ਦੂਜੇ ਬੰਦਿਆਂ ਨੇ, ਉਹਨਾਂ ਨੇ ਨਾਲ ਦੀ ਨਾਲ ਖੜੇ ਪੈਰ ਜਿੰਨੀ ਤੂੰ ਗੱਲ ਕਹੀ ਉਹਨਾਂ ਨੇ ਪੈਸੇ ਲਿਆ ਕੇ ਦੇ ਤੇ। ਉਹ ਕਹਿੰਦਾ ਨਹੀਂ, ਕਹਿੰਦਾ ਇਸ ਬੰਦੇ ਨੂੰ ਮੈਂ ਤਾਂ ਚੁਣਿਆ, ਮਤਲਬ ਇਹਦਾ ਇਹ ਆ ਕਿ ਜਿਹੜਾ ਬੰਦਾ 2,00,000 ਰੁਪਇਆ ਕਿਸੇ ਤੋਂ ਬੰਦੋਬਸਤ ਕਰਕੇ ਲੈ ਕੇ ਆ ਰਿਹਾ 10 ਦਿਨਾਂ 'ਚ, ਇੰਨੇ ਲੋਕ ਇੱਥੇ ਭਰੋਸਾ ਕਰਦੇ ਨੇ ਵੀ ਭਰੋਸੇ ਦਾ ਪਾਤਰ ਆ। ਸੋ ਇਹੀ ਜਿਹੜੀ
ਇਹ ਗਲਤ ਫੈਸਲਾ ਹੈ ਅੰਕਲ ਜੀ ਦਾ, ਇਹਨਾਂ ਨੂੰ ਸਮਝਾਓ ਇਹ ਤੁਸੀਂ ਸਹੀ ਨਹੀਂ ਕੀਤਾ। ਏਦਾਂ ਲੋਕ ਜਸਟਿਨ ਟਰੂਡੋ ਤੇ ਵੀ ਬਹੁਤ ਭਰੋਸਾ ਕਰਦੇ ਸੀ, ਉਹਨਾਂ ਦੇ ਵੀ ਇਹੀ ਸੀ ਕਿ ਉਹ ਕਿਤੋਂ ਵੀ ਕਰਜ਼ਾ ਲੈ ਲੈਂਦੇ ਸੀ, ਕਹਿੰਦੇ ਸਾਡੀ ਕ੍ਰੈਡਿਟ ਰੇਟਿੰਗ ਬਹੁਤ ਚੰਗੀ ਹੈ। ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਇਹ ਜਿਹੜਾ 2,00,000 ਫੜਿਆ ਇਹ ਲਾਣਾ ਉਤਾਰਨਾ ਕਿੰਨੀ ਦੇਰ 'ਚ, ਇਹ ਉਤਾਰਦਾ ਵੀ ਹੈ ਕਿ ਨਹੀਂ, ਮੁੜ ਕੇ ਸਾਰੀ ਜ਼ਿੰਦਗੀ ਤੁਹਾਡੀ ਜਿਹੜੀ ਬੇਟੀ ਹੈ ਉਹ ਫਿਰ ਵਿਆਜ ਹੀ ਤਾਰਦੀ ਰਹਿ ਜਾਵੇ। ਇਹ ਗਲਤ ਕਰੇ ਅੰਕਲ ਜੀ ਨਾ, ਫਿਲਮਾਂ ਫੁਲਮਾਂ ਠੀਕ ਹੈ, ਇੱਦਾਂ ਇਹ ਤੁਹਾਡਾ ਗਲਤ
ਹੈ। ਐਨਡੀਪੀ ਦਾ ਵੀ ਤਰੀਕਾ ਇਹੀ ਹੈ ਨਾ ਕਿ ਕਿਹੜਾ ਬੰਦਾ ਪੈਸੇ ਕਿੰਨੇ ਕੁ ਵਸੂਲ ਸਕਦਾ,
ਪਰ ਇਹਨਾਂ ਨਾਲ ਕੁੜੀ ਨਾ ਵਿਆਹਣੀ। ਸੋ ਇਹ ਤਾਂ ਹਾਂ, ਇਹ ਤਾਂ ਪਾਰਟੀ ਦੇ ਲੀਡਰ ਬਣਨਾ ਇਹਨਾਂ ਨੇ। ਸੋ ਪਾਰਟੀ ਦੇ ਵਿੱਚ ਫੰਡ ਰੇਜ਼ਿੰਗ ਚਾਹੀਦੀ ਹੈ, ਤੇ ਉਹਦੇ ਵਾਸਤੇ ਉਹਨਾਂ ਨੂੰ ਦੇਖਣਾ ਹੁੰਦਾ ਵੀ ਜਿਹੜਾ ਸਾਡਾ ਲੀਡਰ ਹੈ ਉਹ ਫੰਡ ਰੇਜ਼ਿੰਗ ਕਰ ਸਕਦਾ ਕਿ ਨਹੀਂ। ਸੋ ਲਿਬਰਲ ਪਾਰਟੀ ਨੇ ਬੈਂਚਮਾਰਕ ਰੱਖਿਆ $3,50,000 ਦਾ, ਕੰਸਰਵੇਟਿਵ ਨੇ $3,00,000 ਦਾ, ਤੇ ਫਿਰ ਇਹਨਾਂ ਨੇ ਹੁਣ ਰੱਖਿਆ ਵਧਾ ਚੜਾ ਕੇ, ਜ਼ੋਰ ਬੜਾ ਲਾਇਆ ਜਾ ਰਹੇ ਨੇ ਇਹਨਾਂ ਨੇ 30,000 ਤੋਂ ਇਹਨੂੰ 3 ਗੁਣਾ ਕਰਕੇ $1,00,000 ਤੇ ਰੱਖਿਆ।
ਨਾਲ ਇਹਨਾਂ ਨੇ ਫਿਰ ਇਹ ਗੱਲ ਵੀ ਕਹੀ, ਕਹਿੰਦੇ ਭਾਵੇਂ $1,00,000 ਅਸੀਂ ਐਂਟਰੀ ਫੀ ਕਰ ਦਿੱਤੀ ਹੈ ਵੀ ਜਿਹੜੇ ਵੀ ਕੋਈ ਚਾਹਵਾਨ ਹੈਗੇ ਨੇ ਲੀਡਰ ਬਣਨ ਦੇ, ਪਰ ਤੁਸੀਂ ਬਾਕੀ ਪਾਰਟੀਆਂ ਨਾਲ ਕੰਪੇਅਰ ਕਰੋ, ਸਾਡੀ ਜਿਹੜੀ ਐਂਟਰੀ ਫੀ ਹੈ ਤਾਂ ਵੀ ਬਹੁਤ ਘੱਟ ਹੈਗੀ ਹੈ।
ਕਹਿੰਦੇ ਅਸੀਂ ਟੈਸਟ ਹੀ ਕਰਨਾ ਕਿ ਜਿਹੜਾ ਬੰਦਾ $1,00,000 ਇਕੱਠਾ ਕਰ ਲੇਗਾ ਉਹ ਕੱਲ ਨੂੰ ਮਿਲੀਅਨ ਵੀ ਕਰ ਸਕਦਾ। ਕਹਿੰਦੇ ਵੀ ਅਸੀਂ ਟੈਸਟਿੰਗ ਵੀ ਕਰਨੀ ਵੀ ਬਣੀ ਬਣਾਈ ਹੈ ਕਿ ਨਹੀਂ। ਸੋ ਇਹਨਾਂ ਨੇ ਇਹ ਗੱਲ ਦੱਸੀ। ਬਾਕੀ ਕਹਿੰਦੇ ਜਿਹੜੇ ਹੋਰ ਰੂਲਸ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੈਅ ਕੀਤੇ ਜਾਣਗੇ, ਤੇ ਕਹਿੰਦੇ ਅਸੀਂ ਜਦੋਂ ਰੂਲਸ ਤੈਅ ਹੋ ਗਏ ਆਪਣੀ ਵੈਬਸਾਈਟ ਦੇ ਉੱਤੇ ਵੀ ਪੋਸਟ ਕਰ ਦੇਵਾਂਗੇ।
ਐਨਡੀਪੀ ਨੂੰ ਸਭ ਤੋਂ ਵੱਡੀ ਸਮੱਸਿਆ ਵਾਸੂ ਜੀ ਇਹ ਹੋਣੀ ਆ ਕਿ ਦੇਖੋ ਜਗਮੀਤ ਸਿੰਘ ਦੀ ਨੇਮ ਰੈਕਗਨੀਸ਼ਨ, ਬ੍ਰਾਂਡ ਵੈਲਿਊ ਐਜ਼ ਐਨਡੀਪੀ ਲੀਡਰ ਬਹੁਤ ਜ਼ਿਆਦਾ ਸੀ ਅਕਰੋਸ ਦ ਕੰਟਰੀ। ਜਿਹੜੇ ਬਾਕੀ ਦੇ ਐਨਡੀਪੀ ਐਮਪੀ ਜਿੱਤ ਵੀ ਗਏ ਨੇ, ਪਹਿਲੀ ਗੱਲ ਤਾਂ ਇਹਨਾਂ ਦੇ 17 ਐਮਪੀ ਤਾਂ ਆਪਣੀਆਂ ਸੀਟਾਂ ਹਾਰ ਗਏ, 7 ਜਾਣੇ ਰਹਿ ਗਏ ਨੇ। 7 ਦੇ ਵਿੱਚੋਂ ਵੀ ਡੌਨ ਡੇਵਿਸ ਨੂੰ ਮਨਫੀ ਕਰ ਦਿਓ ਕਿਉਂਕਿ ਉਹ ਇੰਟਰਮ ਲੀਡਰ ਨੇ, ਉਹ ਹੁਣ ਪਰਮਾਨੈਂਟ ਲੀਡਰ ਦੀ ਚੋਣ ਲੜ ਨਹੀਂ ਸਕਣਗੇ ਇੰਟਰਮ ਲੀਡਰ ਦਾ, ਕਿਉਂਕਿ ਇੱਕ ਰੀਜ਼ਨ ਹੀ ਇਹ ਹੁੰਦਾ ਜਾਂ ਇੱਕ ਉਹਨਾਂ ਦੀ ਸ਼ਰਤ ਹੀ ਇਹ ਹੁੰਦੀ ਆ ਵੀ ਤੁਸੀਂ ਜੇ ਇੰਟਰਮ ਲੀਡਰ ਬਣਦੇ ਹੋ ਜਦੋਂ ਪਰਮਾਨੈਂਟ ਲੀਡਰਸ਼ਿਪ ਦੀ ਰੇਸ ਹੋਏਗੀ ਯੂ ਕੈਨ ਨਾਟ ਪਾਰਟੀਸਪੇਟ ਇਨ ਦੈਟ।
ਵੈਸੇ ਵੀ ਇਹਨਾਂ ਦੇ 7 ਐਮਪੀ ਨੇ ਤੇ ਜਦੋਂ ਡੌਨ ਡੇਵਿਸ ਨੂੰ ਇੰਟਰਮ ਲੀਡਰ ਬਣਾਇਆ ਵਿੱਚੋਂ 3 ਨਾਰਾਜ਼ ਹੋ ਗਏ ਸੀ, ਕਹਿੰਦੇ ਸਾਡੇ ਨਾਲ ਕੰਸਲਟੇਸ਼ਨ ਨਹੀਂ ਕੀਤੀ, ਸਾਡੀ ਸਲਾਹ ਨਹੀਂ ਪੁੱਛੀ
ਜੀ।
ਸੋ ਉਹ 7 ਦੇ ਵਿੱਚੋਂ 3 ਤਾਂ ਉਹਨਾਂ ਦੇ ਨਾਲ ਵੈਸੇ ਨਾਰਾਜ਼ ਨੇ ਤੇ ਉਹ ਹੁਣ ਲੀਡਰ ਤਾਂ ਨਹੀਂ ਬਣ ਵੀ ਨਹੀਂ ਸਕਦੇ ਕਿਉਂਕਿ ਇੰਟਰਮ ਲੀਡਰ
ਨੇ ਇੰਟਰਮ
ਜਿਹੜੇ ਬਹੁਤ ਸਾਰੇ ਹਾਂ ਕਈ ਨਾਮ
ਹੋ ਰਹੇ ਨੇ ਰੈਕਗਨੀਸ਼ਨ ਦਾ ਬਹੁਤ ਇਸ਼ੂ ਹੋਣਾ ਵਾ ਸੋ
ਯੈਸ ਯੈਸ। ਸੋ ਇਹਨਾਂ ਵਿੱਚੋਂ ਜੇ ਕੋਈ ਨਾਮ ਇੱਕ ਸਾਡੇ ਲਿਸਨਰਸ ਵੀ ਥੋੜਾ ਬਹੁਤ ਕਿਸੇ ਸੁਣਿਆ ਹੋਗਾ, ਹੈਦਰ ਮੈਕਫਰਸਨ ਜ਼ਰੂਰ ਹੈਗੇ ਨੇ,
ਕਰੈਕਟ,
ਉਹ ਜਿਹੜੇ ਜਿਹੜੇ ਮੌਜੂਦਾ ਐਮ ਪੀ ਨੇ ਵਿਨੀਪੈਗ ਨਹੀਂ ਐਡਮਿੰਟਨ ਤੋਂ
ਐਡਮਿੰਟਨ
ਅਤੇ ਇੱਕ ਵਿਨੀਪੈਗ ਵਾਲੇ ਨੇ ਲੀਆ ਗਾਜ਼ਨ ਉਹਨਾਂ ਦਾ ਨਾਮ ਵੀ ਮੈਂ ਇਸੇ ਵਾਰ ਹੀ ਸੁਣਨਾ ਸ਼ੁਰੂ ਕੀਤਾ ਪਹਿਲਾਂ ਵੀ ਸੀਗੇ ਇਹ ਐਮ ਪੀ ਅਤੇ ਬਾਕੀ ਕੁਝ ਐਕਟੀਵਿਸਟ ਨੇ ਇੱਕ ਨਾਮ ਜੇ ਸਾਡੇ ਲਿਸਨਰਸ ਨੂੰ ਸ਼ਾਇਦ ਯਾਦ ਹੋਵੇ ਉਹ ਰੌਬ ਐਸ਼ਟਨ ਆ ਸੋ ਜਿਹੜੇ ਕਿ ਇੰਟਰਨੈਸ਼ਨਲ ਲੌਂਗ ਸ਼ੋਰ ਐਂਡ ਵੇਅਰ ਹਾਊਸ ਯੂਨੀਅਨ ਕੈਨੇਡਾ ਦੇ ਪ੍ਰੈਜੀਡੈਂਟ ਨੇ
ਜਦੋਂ
ਸਟ੍ਰਾਈਕ ਹੋਈ ਸੀ ਲੌਂਗ ਸ਼ੋਰ ਵਰਕਰਸ ਦੀ
ਉਦੋਂ ਇਹਨਾਂ ਦਾ ਨਾਮ ਬੜਾ ਜ਼ਿਕਰ ਆਉਂਦਾ
ਸੀ ਉਦੋਂ ਇਹਨਾਂ ਦਾ ਨਾਮ ਬੜਾ ਆਉਂਦਾ ਸੀ ਸੋ ਸਟ੍ਰਾਈਕ ਕਰਨ ਦਾ ਫਾਇਦਾ ਵੀ ਹੋ ਜਾਂਦਾ ਯੂਨੀਅਨ ਲੀਡਰਸ ਨੂੰ ਵੀ ਅਗਾਂਹ ਤੋਂ ਫਿਰ ਐਨ ਡੀ ਪੀ ਦੇ ਲੀਡਰ ਵੀ ਬਣ ਸਕਦੇ ਆ ਸੋ ਇਸ ਤਰ੍ਹਾਂ ਦੇ ਕਈ ਨਾਮ ਨੇ ਸੋ ਇੱਕ ਐਕਟੀਵਿਸਟ ਹੋਰ ਨੇ ਈਵ ਐਂਗਲਰ ਉਹਨਾਂ ਨੇ ਤਾਂ ਕਹਿ ਹੀ ਦਿੱਤਾ ਵੀ ਮੈਂ ਇਸ ਰੇਸ ਦੇ ਵਿੱਚ ਸ਼ਾਮਿਲ ਹੋਵਾਂਗਾ ਅਤੇ ਉਸ ਤੋਂ ਇਲਾਵਾ ਇੱਕ ਸਾਬਕਾ ਐਮ ਪੀ ਨੇ ਮੈਥਿਊ ਗ੍ਰੀਨ ਇਹ ਸਾਰੇ ਨਾਮ ਜਿਹੜੇ ਫਲੋਟ ਹੋ ਰਹੇ ਨੇ
ਵੀ
ਇਹਨਾਂ ਇਹ ਹੋ ਸਕਦਾ ਆਪਣੀ ਦਾਅਵੇਦਾਰੀ ਪੇਸ਼ ਕਰਨ ਐਨ ਡੀ ਪੀ ਦੇ ਅਗਲੇ ਲੀਡਰ ਬਣਨ ਵਾਸਤੇ ਪਰ ਜਿਹੜਾ ਵੀ ਕੋਈ ਵਿਅਕਤੀ ਲੀਡਰ ਬਣੇਗਾ ਉਹਦੇ ਵਾਸਤੇ ਕੰਮ ਸੌਖਾ ਨਹੀਂ ਹੋਣਾ
ਕਿਉਂਕਿ
ਐਨ ਡੀ ਪੀ ਦੇ ਵਿੱਚ ਇਸ ਵੇਲੇ ਇੱਕ ਪੋਲੀਟੀਕਲੀ ਵੀ ਇਹਨਾਂ ਦਾ ਆਧਾਰ ਬਹੁਤ ਘੱਟ ਗਿਆ ਸੋ 24 ਸੀਟਾਂ ਤੋਂ ਘੱਟ ਕੇ 7 ਰਹਿ ਗਈਆਂ ਵੋਟ ਪਰਸੈਂਟੇਜ ਵੀ ਇਹਨਾਂ ਨੂੰ 7-8% ਹੀ ਵੋਟ ਪਈ ਹੈ ਸੋ ਕਾਫੀ ਜ਼ਿਆਦਾ ਆਧਾਰ ਘਟਿਆ ਪਾਰਟੀ ਦਾ
ਅਫੀਸ਼ੀਅਲ ਪਾਰਟੀ ਸਟੇਟਸ ਤੱਕ ਨਹੀਂ ਹੈਗਾ
ਹਾਂਜੀ ਵਿਦ ਇਨ ਦਾ ਪਾਰਟੀ ਵਿਜੇ ਜੀ ਪਿਛਲੇ ਦਿਨੀ ਇੱਕ ਮੁਹਿੰਮ ਚੱਲ ਪਈ ਰੀਕਲੇਮ ਕੈਨੇਡਾਜ਼ ਐਨ ਡੀ ਪੀ ਉਹ ਕਹਿੰਦੇ ਕਿ ਸੈਂਟਰਲ ਐਗਜੈਕਟਿਵ ਨੂੰ ਨਾ ਤੁਸੀਂ ਡੋਨੇਸ਼ਨ ਭੇਜੋ ਡੋਨੇਸ਼ਨ ਜਿਹੜੀ ਆ ਲੋਕਲ ਰਾਈਡਿੰਗ ਐਸੋਸੀਏਸ਼ਨ ਨੂੰ ਦਿੱਤੀ ਜਾਵੇ
ਹਾਂ ਤੇ ਉਹਨੂੰ ਲੈ ਕੇ ਗੱਲ ਇਹ ਚੱਲੀ ਵੀ ਇਹਦੇ ਨਾਲ ਤਾਂ ਤੁਸੀਂ ਜਿਹੜੀ
ਪਾਰਟੀ ਖਤਮ ਕਰ ਲੈਣੀ
ਪਾਰਟੀ ਖਤਮ ਕਰ ਦੋਗੇ ਜਿਹੜਾ ਉਹਦਾ ਇੱਕ ਸੈਂਟਰਲ ਆਧਾਰ ਆ ਉਹਨੂੰ ਹੀ ਖੋਖਲਾ ਕਰਕੇ ਜੇ ਡੋਨੇਸ਼ਨ ਮੇਨ ਪਾਰਟੀ ਦੀ ਥਾਂ ਤੇ ਲੋਕਲ ਰਾਈਡਿੰਗ ਐਸੋਸੀਏਸ਼ਨਸ ਕੋਲ ਜਾਣ ਲੱਗ ਪਈਆਂ ਤਾਂ ਫਿਰ ਇਹ ਹੈ ਕਿ ਜਿਹੜੀ ਪਾਰਟੀ ਰਾਈਡਿੰਗ ਐਸੋਸੀਏਸ਼ਨਸ ਦੇ ਉੱਪਰ ਦਬਦਬਾ ਰੱਖਦੀ ਹੈ ਇਹ ਫਿਰ ਰਿਵਰਸ ਹੋ ਜਾਣਾ
ਯੈਸ
ਰਾਈਟ ਸੋ ਇਹ ਵੀ ਇਹ ਹੁਣ ਐਨ ਡੀ ਪੀ ਵਾਸਤੇ ਮੁਸ਼ਕਲਾਂ ਬਹੁਤ ਨੇ ਐਂਡ ਬਾਏ ਐਕਸਟੈਂਸ਼ਨ ਜਿਹੜਾ ਕੋਈ ਵੀ ਫੈਡਰਲ ਐਨ ਡੀ ਪੀ ਦਾ ਨਵਾਂ ਲੀਡਰ ਬਣਦਾ ਉਹ ਮੁਸ਼ਕਲਾਂ ਇਨਹੈਰਿਟ ਕਰਨਗੇ ਤੇ ਦੇਖਾਂਗੇ ਕਿ ਉਹਨਾਂ ਨੂੰ ਕਿਵੇਂ ਉਹ ਸੋਲਵ ਕਰ ਸਕਦੇ ਨੇ ਪਹਿਲਾਂ ਤਾਂ ਦੇਖੋ ਮੈਦਾਨ ਦੇ ਵਿੱਚ ਕੌਣ ਕੌਣ ਆਉਂਦਾ ਇਹ ਹੁਣ ਨਾ ਸਾਡੇ ਘਰ ਦੇ ਵਿੱਚ ਜੋਕ ਚੱਲਦਾ ਪਰ ਇਹ ਪਤਾ ਨਹੀਂ ਹੁਣ ਇਹ ਗੱਲ ਸੱਚੀ ਹੈ ਕਿ ਨਹੀਂ
ਆਪਾਂ ਫੈਸਲਾ ਕਰ ਦਿੰਦੇ ਅੱਜ
ਸੁਣੋ ਤੁਸੀਂ ਕਿ ਹੁਣ ਜਦੋਂ ਅੰਗਰੇਜ਼ੀ ਦੇਖੋ ਪਿੰਡਾਂ ਦੇ ਸਕੂਲਾਂ 'ਚ ਪੜ੍ਹਾਉਂਦੇ ਸੀ ਅਤੇ ਉਹ ਬੜੀ ਲੇਟ ਇੱਕ ਤਾਂ ਇੰਟਰੋਡਿਊਸ ਹੁੰਦੀ ਸੀ ਫਿਰ ਜਿਹੜੀ ਹੁੰਦਾ ਨਾ ਵੀ ਜਿਹੜੇ ਇਹਦੇ ਫੋਰਮਸ ਹੁੰਦੀਆਂ ਨੇ ਸ਼ਬਦਾਂ ਦੀਆਂ ਜਿਹੜੀਆਂ ਟੈਂਸ ਦੇ ਉੱਪਰ ਕਹਿੰਦੇ ਗੁੱਡ ਦੀਆਂ ਕਿਹੜੀਆਂ ਕਿਹੜੀਆਂ ਫੋਰਮਸ ਨੇ
ਗੁੱਡ ਗੁੱਡਰ ਗੁੱਡੇ
ਹਾਂ ਤੁਹਾਨੂੰ ਸੁਣਾਈ ਹੈ ਗੱਲ
ਨਹੀਂ ਨਹੀਂ
ਫਿਰ ਬਸ ਇਹ ਗੱਲ ਬਣੀ ਹੋਈ ਹੈ ਫਿਰ ਮੇਰੇ ਗੱਲ ਫਿਰ ਸੱਚੀ ਨਹੀਂ ਹੈ ਫਿਰ ਸੱਚੀ ਨਹੀਂ ਹੈ ਉਹ ਕਹਿੰਦੇ ਗੁੱਡ ਗੁੱਡਨ ਗੁਡੇਰੀਆਂ ਕਹਿ ਤਾਂ
ਗੁਡੇਰੀਆਂ ਇਹ ਬਣੀ ਹੋਈ
ਇਹ ਬਣੀ ਹੋਈ
ਇਹ ਸਾਡੇ ਘਰ ਵੀ ਚੱਲਦਾ ਸਾਡੇ ਘਰ ਵੀ ਚੱਲਦਾ ਇਹ ਬਣੀ ਹੋਈ ਗੱਲ
ਫਿਰ ਤੇ ਵਾਸੂ ਜੀ ਕਈ ਦਹਾਕਿਆਂ ਤੋਂ ਸਾਡੇ ਘਰ ਦੇ ਵਿੱਚ ਜਿਹੜੇ ਇੱਕ ਹੁਣ ਬਜ਼ੁਰਗ ਹੋ ਚੁੱਕੇ ਮੈਂਬਰ ਦਾ ਬੜਾ ਮਜ਼ਾਕ ਉਡਾਇਆ ਜਾਂਦਾ ਰਿਹਾ ਉਹ ਵੀ ਵਿਚਾਰੇ ਭਲੇ ਮਾਨਸ ਨਿਕਲੇ ਜਿਹਨਾਂ ਨੇ ਕਦੇ ਇਹ ਗੱਲ ਨਹੀਂ ਕਹੀ
ਵੈਸੇ ਮੈਂ ਗੱਲ ਕਰਨ ਲੱਗਿਆ ਜਿੰਨੇ ਵੀ ਆਪਾਂ ਟੈਂਸ ਜਦੋਂ ਪੜ੍ਹਦੇ ਹੁੰਦੇ ਸੀ ਉਹਦੇ ਵਿੱਚ ਅੰਕਲ ਜੀ ਦਾ ਜ਼ਿਕਰ ਹੁੰਦਾ ਸੀ ਹਮੇਸ਼ਾ ਕਿਉਂਕਿ ਹਮੇਸ਼ਾ ਇਹ ਹੁੰਦਾ ਸੀ ਰਾਮ ਗੋਜ਼ ਰਾਮ ਵਿਲ ਗੋ ਅੰਕਲ ਜੀ ਦਾ ਨਾਮ ਵੀ ਇਹੀ ਹੈ
ਜੀ 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 ਪਰ ਮੈਂ ਉਹਨਾਂ ਦੇ ਸੰਦਰਭ 'ਚ ਨਹੀਂ ਕਹਿ ਰਿਹਾ
ਆਈ ਨੋ ਵੱਖਰੀ ਗੱਲ ਉਹ ਟੈਂਸ ਦੀ ਗੱਲ ਕਰ ਰਿਹਾ ਟੈਂਸ ਦੀ ਜਦੋਂ ਵੀ ਹੁੰਦੀ ਸੀ ਰਾਮ ਪਲੇਸ ਫੁੱਟਬਾਲ ਰਾਮ ਵਿਲ ਪਲੇ ਫੁੱਟਬਾਲ ਹਮੇਸ਼ਾ ਅੰਕਲ ਦੀ ਗੱਲ ਹੀ ਹੁੰਦੀ ਸੀ
ਅੱਛਾ ਵਾਸੂ ਜੀ ਗੱਲ ਕਰੀਏ ਹੁਣ ਪੀ ਬੀ ਓ ਦੀ ਇੱਕ ਰਿਪੋਰਟ ਨਹੀਂ ਪੀ ਬੀ ਚਲੋ ਇਹ ਗੱਲ ਕਰ ਹੀ ਲੈਂਦੇ ਹਾਂ ਫਟਾਫਟ ਹੁਣ
ਜਿਹੜੀ ਕਹੋ ਕਰ
ਜੇ ਜ਼ਿਕਰ ਛੇੜਿਆ ਹੀ ਗਿਆ ਪੀ ਬੀ ਓ ਦੀ ਰਿਪੋਰਟ ਨੇ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਦੀ ਜਿਹੜੀ ਗੱਲ ਕੀਤੀ ਆ ਉਹ ਕਿਉਂਕਿ ਕੈਨੇਡਾ ਇਨਫਰਾਸਟ੍ਰਕਚਰ ਬੈਂਕ 2017 ਦੇ ਵਿੱਚ ਲਾਂਚ ਕੀਤਾ ਗਿਆ ਸੀ ਟੀਚਾ ਇਹ ਸੀ ਕਿ 2027-28 ਤੱਕ $35 billion ਦੀ ਇਨਵੈਸਟਮੈਂਟ ਇਹਨੇ ਫੰਡ ਕਰਨੀ ਆ 2027-2028 ਤੱਕ ਪੀ ਬੀ ਓ ਵਾਲੇ ਕਹਿੰਦੇ ਭਾਈ 2027-28 ਤੱਕ ਇਹਨਾਂ ਤੋਂ $15 billion ਵੀ ਨਹੀਂ ਫੰਡ ਕਰ ਹੋਣਾ $14.9 billion ਤੇ ਰਹਿ ਜਾਣਗੇ ਅਤੇ ਜੇ ਇਹਨਾਂ ਨੇ $35 billion ਦੀ ਫੰਡਿੰਗ ਵਾਲਾ ਟੀਚਾ ਜੋ ਕਿ ਓਰੀਜਨਲ ਟਾਰਗੇਟ ਸੀ ਕਿ 2027-2028 ਤੱਕ $35 billion ਦੇ ਪ੍ਰੋਜੈਕਟ ਫੰਡ ਕਰਨੇ ਨੇ ਉਹ ਟਾਰਗੇਟ ਇਹਨਾਂ ਨੂੰ ਰੀਚ ਕਰਦਿਆਂ 2034-35 ਹੋ ਜਾਣਾ ਮਤਲਬ ਕਿ 7 ਸਾਲ ਲੇਟ ਆਪਣੇ ਉਸ ਟੀਚੇ ਤੇ ਪਹੁੰਚਣਗੇ
ਸੋ ਵਿਜੇ ਜੀ ਇਹੀ ਨਾ ਇਹ ਨੰਬਰਸ ਦਾ ਹੇਰ ਫੇਰ ਜਿਹਾ ਵੀ ਹੈਗਾ ਕਿਉਂਕਿ ਸੀ ਆਈ ਬੀ ਵੱਲੋਂ ਇਹ ਕਿਹਾ ਜਾਂਦਾ ਉਹਨਾਂ ਨੇ ਆਪਣੀ ਪਹਿਲੀ ਕੁਆਟਰ ਅਪਡੇਟ ਜਾਰੀ ਕੀਤੀ ਸੀ ਉਹ ਕਹਿੰਦੇ ਅਸੀਂ ਅਜੇ ਤੱਕ $16.8 billion ਦੀਆਂ ਇਨਵੈਸਟਮੈਂਟਸ ਕਰ ਚੁੱਕੇ ਹਾਂ ਪਰ ਪੀ ਬੀ ਓ ਦਾ ਕਹਿਣਾ ਵੀ 2027-28 ਤੱਕ $14.9 billion ਦੀ ਇਨਵੈਸਟਮੈਂਟ ਕਰਨਗੇ ਫਰਕ ਕਹਿੰਦੇ ਇਹ ਹੈ ਕਹਿੰਦੇ ਵੀ ਜਿਹੜੇ ਸੀ ਆਈ ਬੀ ਵਾਲੇ ਨੇ ਉਹ ਗਿਣਦੇ ਆ ਵੀ ਜਦੋਂ ਕੋਈ ਪ੍ਰੋਜੈਕਟ ਹੋ ਗਿਆ ਪ੍ਰੋਜੈਕਟ ਨੂੰ ਮਾਨਤਾ ਮਿਲ ਗਈ ਉਹਨੂੰ ਕਹਿੰਦੇ ਆ ਇਹ
ਫਾਈਨੈਂਸ਼ਲੀ
ਕਲੋਜ਼ ਹੋ ਗਈ ਜਦੋਂ ਡੀਲ ਕਹਿੰਦੇ ਇਹ ਉਹਨੂੰ ਗਿਣਦੇ ਆ ਫਾਈਨੈਂਸ਼ਲੀ ਕਲੋਜ਼ਿੰਗਸ ਨੂੰ ਤੇ ਕਹਿੰਦੇ ਅਸੀਂ ਉਹ ਗਿਣ ਰਹੇ ਹਾਂ ਵੀ ਜਦੋਂ ਪੈਸੇ ਡਿਸਬਰਸ ਹੋ ਗਏ
ਸੋ ਫਾਈਨੈਂਸ਼ਲ ਕਲੋਜ਼ਿੰਗ ਦਾ ਮਤਲਬ ਇਹ ਹੈ ਵੀ ਤੁਹਾਡੀ ਸਹਿਮ ਜਿਵੇਂ ਬੀਸੀ ਫੈਰੀਜ਼ ਨਾਲ ਹੋਇਆ
ਹਾਂ
ਜੀ ਤੁਹਾਨੂੰ $1 billion ਅਸੀਂ ਦੇਵਾਂਗੇ
ਡੀਲ ਹੋ ਗਈ
ਡੀਲ ਹੋ ਗਈ ਹੁਣ ਪੀ ਬੀ ਓ ਗਿਣਤੀ ਕਰ ਰਹੇ ਨੇ ਵੀ ਅਸਲ ਦੇ ਵਿੱਚ ਪੈਸੇ ਕਿੰਨੇ ਚੈੱਕ
ਡਿਸਬਰਸ ਕਿੰਨੇ ਭੇਜਦੇ ਨੇ ਸੋ ਡਿਸਬਰਸ ਕਹਿੰਦੇ ਜੇ ਹੋਏ ਗਿਣੋਗੇ ਤਾਂ ਫਿਰ ਇਹ 2027-28 ਤੱਕ ਜਾ ਕੇ $14.9 billion ਤੇ ਸੀ ਆਈ ਬੀ ਵਾਲੇ ਕਹਿੰਦੇ $16.8 ਅਸੀਂ ਵੈਸੇ ਹੀ ਡਿਸਬਰਸ ਕਰਤੇ ਨੇ ਹੁਣ ਜੇ ਤੁਸੀਂ ਡਿਸਬਰਸਮੈਂਟ ਦੇ ਹਿਸਾਬ ਨਾਲ ਦੇਖਦੇ ਹੋ ਪੀ ਬੀ ਓ ਕਹਿੰਦੇ ਵੀ ਇਹ ਜਿਹੜਾ $35 billion ਵਾਲਾ ਗੋਲ ਹੈ ਇਹ 2034-35 ਜਾ ਕੇ ਪੂਰਾ ਹੋਏਗਾ ਫਿਰ ਜਾ ਕੇ $35 billion ਦੀ ਇਨਵੈਸਟਮੈਂਟ ਇਹਨਾਂ ਦੀ ਪੂਰੀ ਹੋਏਗੀ ਪਰ ਜੇ ਤੁਸੀਂ ਫਾਈਨੈਂਸ਼ੀਅਲ ਕਲੋਜ਼ਸ ਨੂੰ ਹੀ ਕਾਊਂਟ ਕਰੋਗੇ ਤਾਂ ਫਿਰ ਇਹ ਕਹਿੰਦੇ 35 ਬਿਲੀਅਨ ਵਾਲਾ ਟਾਰਗੇਟ ਇਹ 2029-30 ਦੇ ਵਿੱਚ ਅਚੀਵ ਕਰ ਲੈਣਗੇ।
ਹਾਂ ਵੀ ਐਗਰੀਮੈਂਟ ਕਿੰਨੇ ਹੋ ਗਏ।
ਹਾਂ ਸੋ ਇਸ ਤਰ੍ਹਾਂ ਦੀਆਂ ਗੱਲਾਂ, ਇਹ ਕੰਟੈਕਸਟ ਇਹਦਾ ਇਹ ਹੈ ਕਿ CIB ਉਹੀ ਬੈਂਕ ਆ ਜਿਨ੍ਹਾਂ ਨੇ BC ਫੈਰੀਜ਼ ਨੂੰ $1 billion ਦਾ ਲੋਅ ਕੋਸਟ ਲੋਨ ਦਿੱਤਾ ਅਤੇ ਉਸ ਤੋਂ ਬਾਅਦ ਇਹਨੂੰ ਲੈ ਕੇ ਸਾਰੀ ਕੰਟਰੋਵਰਸੀ ਛਿੜੀ। ਕੰਜ਼ਰਵੇਟਿਵਸ ਵੱਲੋਂ ਅਧਿਕਾਰਤ ਤੌਰ 'ਤੇ ਹੁਣ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਇਹ ਲੋਨ ਕੈਂਸਲ ਕੀਤਾ ਜਾਵੇ ਅਤੇ ਜਿੱਦਾਂ ਹੀ PBO ਦੀ ਕੱਲ੍ਹ ਰਿਪੋਰਟ ਆਈ ਹੈ ਕੰਜ਼ਰਵੇਟਿਵਸ ਦੀ ਵੀ ਨਾਲ ਨਾਲ ਸਟੇਟਮੈਂਟ ਆ ਗਈ, ਕਹਿੰਦੇ ਵੀ PBO ਨੇ ਗੱਲ ਸਾਬਤ ਕਰਤੀ ਕਿ ਜਿਹੜਾ ਇਹ CIB ਹੈ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਇਟਸ ਅ ਫੇਲੀਅਰ।
ਉਹਨਾਂ ਦਾ ਇਹ ਕਹਿਣਾ ਕਿ ਕੈਨੇਡਾ ਦੇ ਵਿੱਚ ਡਿਵੈਲਪਮੈਂਟ ਵਧਾਉਣ ਦੇ ਲਈ ਕੰਜ਼ਰਵੇਟਿਵ ਟੈਕਸ ਘਟਾਉਣਗੇ ਅਤੇ ਜਿਹੜੇ ਵਾਸੂ ਜੀ ਬਾਕੀ ਰੈੱਡ ਟੇਪ ਆ ਉਹਦੇ ਵਿੱਚ ਕਟੌਤੀ ਕੀਤੀ ਜਾਏਗੀ। ਹੁਣ ਰੈੱਡ ਟੇਪ ਨੂੰ ਘਟਾਉਣ ਦੀ ਜਿਹੜੀ ਗੱਲ ਇਹ ਚੱਲਦੇ ਪਿਛਲੇ ਕਈ ਸਾਲਾਂ ਤੋਂ ਰਹੀ ਆ, ਪਰ ਰੈੱਡ ਟੇਪ ਦੀ ਕਟੌਤੀ ਵਾਲੀ ਗੱਲ ਹੁਣ ਇੱਧਰਲੇ ਪਾਸਿਓਂ ਵੀ ਆ ਰਹੀ ਆ ਕਿ ਵੱਖੋ ਵੱਖਰੇ ਮੰਤਰਾਲਿਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਲਿਖੀਆਂ ਚਿੱਠੀਆਂ ਦੇ ਵਿੱਚ ਇਹ ਕਿਹਾ ਗਿਆ ਕਿ ਭਾਈ ਸੇਵਿੰਗਸ ਲੱਭੋ, ਦੇਖੋ ਪੈਸੇ ਅਸੀਂ ਕਿੱਥੋਂ ਬਚਾ ਸਕਦੇ ਹਾਂ, ਫਾਲਤੂ ਖਰਚਾ ਕਿੱਥੇ ਹੋ ਰਿਹਾ, ਫਜ਼ੂਲ ਖਰਚੀ। ਹੁਣ ਜਿਹੜੇ ਕੈਨੇਡੀਅਨ ਸਰਕਾਰੀ ਇੰਪਲੋਈਜ਼ ਨੇ ਵਾਸੂ ਜੀ, ਉਹਨਾਂ ਨੂੰ ਵੀ ਵੱਖੋ ਵੱਖਰੇ ਮਹਿਕਮਿਆਂ ਦੇ ਬਿਊਰੋਕਰੈਟਸ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਮੈਮੋਜ਼, ਕੁਝ ਈਮੇਲਸ ਭੇਜੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਮੁਲਾਜ਼ਮਾਂ ਨੂੰ ਇਸ ਗੱਲ ਦੀ ਤਿਆਰੀ ਕਰਨ ਲਈ ਕਿਹਾ ਕਿ ਭਾਈ ਹੋ ਸਕਦਾ ਕਿ ਅਸੀਂ ਕੁਝ ਔਖੇ ਫੈਸਲੇ ਲੈਣੇ ਪੈਣਗੇ ਆਉਂਦੇ ਸਾਲਾਂ ਦੇ ਵਿੱਚ ਅਤੇ ਜੋਬ ਕੱਟਸ ਹੋ ਸਕਦੇ ਨੇ। ESDC ਜਿਹੜੀ ਕਿ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਹੈ, ਉਹਦੇ ਬਿਊਰੋਕਰੈਟਸ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਇਸ ਹਫ਼ਤੇ ਭੇਜੀ ਗਈ ਈਮੇਲ, ਉਹ ਚਰਚਾ ਦੇ ਵਿੱਚ ਆ।
ਦੇਖੋ ਜਦੋਂ ਸੋਮਵਾਰ ਨੂੰ ਫਾਈਨੈਂਸ ਮਿਨਿਸਟਰ ਨੇ ਚਿੱਠੀਆਂ ਲਿਖੀਆਂ ਸਾਰੇ ਮਿਨਿਸਟਰਾਂ ਨੂੰ, ਉਦੋਂ ਹੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਟਾਰਗੇਟ ਦੇ ਉੱਤੇ ਆਪਣੇ ਖਰਚੇ ਘਟਾਓ। ਗੱਲਾਂ ਨਾਲ ਦੇ ਨਾਲ ਹੀ ਚੱਲ ਪਈਆਂ, ਯੂਨੀਅਨਸ ਵੱਲੋਂ ਕਿਹਾ ਜਾਣ ਲੱਗ ਗਿਆ ਕਿ ਜੀ ਇਹਨਾਂ ਨੂੰ ਦੇਖਿਓ ਕਿਤੋਂ ਹੋਰ ਕੋਈ ਖਰਚੇ ਘਟਾਉਣ ਦਾ ਤਰੀਕਾ ਲੱਭਣਾ ਨਹੀਂ, ਅਤੇ ਇਹਨਾਂ ਨੇ ਮੁੜ ਕੇ ਫਿਰ ਵਰਕਰਸ ਨੂੰ ਲੇ ਆਫ ਕਰਨਾ ਸ਼ੁਰੂ ਕਰ ਦੇਣਾ, ਜੋਬ ਕੱਟਸ ਹੋਣਗੇ ਵੀ ਤੁਸੀਂ ਦੇਖ ਲਓ, ਤੁਹਾਨੂੰ ਪਹਿਲਾਂ ਹੀ ਅਗਾਹ ਕਰ ਰਹੇ ਹਾਂ, ਇੱਦਾਂ ਨਾ ਕਰਿਓ। ਪਰ ਜੇ ਅਸੀਂ ਦੇਖੀਏ ਇਲੈਕਸ਼ਨ ਕੈਂਪੇਨ ਦੌਰਾਨ, ਇਹ ਬੜੀ ਇੰਟਰਸਟਿੰਗ ਵੀ ਜੀ ਸਾਰਾ ਦੇਖੋ ਵੀ ਪੋਲੀਟਿਕਸ ਕਿਵੇਂ ਚੱਲਦੀ ਆ। ਇਲੈਕਸ਼ਨ ਕੈਂਪੇਨ ਦੌਰਾਨ ਸਾਰੀਆਂ ਪਾਰਟੀਆਂ ਇਫੈਕਟਿਵਲੀ ਇਹੀ ਕਹਿ ਰਹੀਆਂ ਸਨ ਕਿ ਸਾਨੂੰ ਫੈਡਰਲ ਪਬਲਿਕ ਸਰਵਿਸ ਦਾ ਸਾਈਜ਼ ਜਿਹੜਾ ਉਹ ਥੋੜ੍ਹਾ ਜਿਹਾ ਘਟਾਉਣਾ ਪੈਣਾ, ਐਡਜਸਟ ਕਰਨਾ। ਨੰਬਰ ਦੀ ਸਾਰੀ ਗੇਮ ਆ, ਵਰਡ ਦੀ ਟਰਮੀਨੋਲੋਜੀ ਵੀ ਜਿਹੜੀ ਨੋਮਨਕਲੇਚਰ, ਕਿ ਘਟਾਉਣਾ ਪੈਣਾ, ਕੈਪ ਕਰਨਾ ਪੈਣਾ, ਕੀ ਕਰਨਾ ਪੈਣਾ, ਕੁਝ ਐਡਜਸਟਮੈਂਟਸ ਕਰਨੀਆਂ ਪੈਣੀਆਂ ਵੀ ਅਸੀਂ ਬਹੁਤ ਜ਼ਿਆਦਾ ਬੰਦੇ ਭਰਤੀ ਕਰ ਲਏ ਹੋਏ ਨੇ।
ਕੀ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਨਵੇਂ ਬੰਦੇ ਹੋਰ ਨਹੀਂ ਹਾਇਰ ਕਰਾਂਗੇ, ਪ੍ਰਭਾਵ ਇਹ ਦਿੱਤਾ ਗਿਆ ਸੀ।
ਮਾਰ ਕਾਰਡ ਨੇ ਬਹੁਤ ਸ਼ਾਤਰ ਤਰੀਕੇ ਨਾਲ ਚੱਲੇ, ਜਿਵੇਂ ਕਿ ਇੱਕ ਪੋਲੀਟੀਸ਼ੀਅਨ ਨੂੰ ਚੱਲਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਅਸੀਂ ਫੈਡਰਲ ਪਬਲਿਕ ਸਰਵਿਸ ਦਾ ਸਾਈਜ਼ ਕੈਪ ਕਰਾਂਗੇ, ਤੇ ਜਿਹੜੇ ਕੋਈ ਕਹਿੰਦੇ ਅਸੀਂ ਕੋਈ ਐਡਜਸਟਮੈਂਟਸ ਕਰਨੀਆਂ, ਦੈਟ ਵਿਲ ਬੀ ਬਾਈ ਐਟ੍ਰੀਸ਼ਨ, ਅਸੀਂ ਕੋਈ ਨਵੇਂ ਕੋਈ ਜੋਬ ਕੱਟਸ ਨਹੀਂ ਕਰਾਂਗੇ, ਲੇ ਆਫਸ ਨਹੀਂ ਕਰਾਂਗੇ,
ਕਿ ਜਿਹੜੀਆਂ ਅਸਾਮੀਆਂ ਖਾਲੀ ਹੋਣਗੀਆਂ ਉਹਦੀ ਥਾਂ ਤੇ ਨਵੇਂ ਬੰਦੇ ਨਹੀਂ ਰੱਖੇ ਜਾਣਗੇ।
ਤੇ ਪੀਅਰ ਪੋਲੀਐਵ ਬਹੁਤ ਜ਼ਿਆਦਾ ਓਪਨਲੀ ਕਹਿੰਦੇ ਰਹੇ ਕਿ ਵੀ ਵਿਲ ਕੱਟ ਦ ਸਾਈਜ਼ ਆਫ ਫੈਡਰਲ ਪਬਲਿਕ ਸਰਵਿਸ। ਤੇ ਪਰਸੋਂ ਜਦੋਂ ਉਹ ਇੰਟਰਵਿਊ ਵਾਸਤੇ ਆਏ ਸੀ ਸ਼ਾਮ ਵਾਲੇ ਸ਼ੋਅ ਦੇ ਵਿੱਚ, ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਆਪਣੀ ਰਾਈਡਿੰਗ ਦੇ ਵਿੱਚ ਹਾਰ ਦਾ ਨੰਬਰ ਇੱਕ ਕਾਰਨ ਕੀ ਰਿਹਾ, ਉਹ ਕਹਿੰਦੇ ਇਹੀ ਕਾਰਨ ਰਿਹਾ ਵੀ ਮੇਰੀ ਆਪਣੀ ਆਟਵਾ ਕਾਰਟਨ ਦੀ ਰਾਈਡਿੰਗ ਦੇ ਵਿੱਚ ਬਹੁਤ ਜ਼ਿਆਦਾ ਪਬਲਿਕ ਸਰਵੈਂਟ ਸੀਗੇ, ਫੈਡਰਲ ਪਬਲਿਕ ਸਰਵੈਂਟਸ, ਤੇ ਕਹਿੰਦੇ ਉਹਨਾਂ ਨੂੰ ਇਹ ਗੱਲ ਮੇਰੀ ਬਿਲਕੁਲ ਪਸੰਦ ਨਹੀਂ ਆਈ ਤੇ ਉਹਨਾਂ ਨੇ ਮੈਨੂੰ ਮੇਰਾ ਹੀ ਇਲੈਕਸ਼ਨ ਹਰਾਤਾ। ਸੋ ਮਾਰ ਕਾਰਨ ਹੀ ਕਹਿੰਦੇ ਰਹੇ ਕਿ ਅਸੀਂ ਕੈਪ ਕਰਾਂਗੇ ਸਾਈਜ਼ ਨੂੰ, ਅਸੀਂ ਉਹਨਾਂ ਨੇ ਕੱਟ ਸ਼ਬਦ ਇਸਤੇਮਾਲ ਨਹੀਂ ਕੀਤਾ, ਤੇ ਉਹ ਫਿਰ ਵਿੱਚ ਵਿਚਾਲੇ ਜੀ ਗੱਲ ਕਰਕੇ ਪ੍ਰਾਈਮ ਮਿਨਿਸਟਰ ਬਣ ਗਏ। ਠੀਕ ਹੈ, ਪੋਲੀਟਿਕਸ ਇੱਦਾਂ ਹੀ ਹੁੰਦੀ ਹੈ। ਜਦੋਂ ਆ ਚਿੱਠੀ ਲਿਖੀ ਗਈ ਫਾਈਨੈਂਸ ਮਿਨਿਸਟਰ ਵੱਲੋਂ ਇਸ ਸੋਮਵਾਰ, ਉਸ ਤੋਂ ਬਾਅਦ ਯੂਨੀਅਨਸ ਕਹਿਣ ਲੱਗ ਪਈਆਂ ਕਿ ਜੀ ਇਹਨਾਂ ਨੇ ਤਾਂ ਦੇਖੋ ਵੀ ਧਿਆਨ ਰੱਖਿਓ ਵੀ ਇਹਨਾਂ ਨੇ ਕੈਪ ਦੀ ਗੱਲ ਕੀਤੀ ਸੀ, ਕੱਟ ਦੀ ਗੱਲ ਨਹੀਂ ਸੀ ਕੀਤੀ, ਤੇ ਸਰਕਾਰ ਵੱਲੋਂ ਵੀ ਫਿਰ ਉਹ ਥੋੜੇ ਚੁੱਪ ਜਿਹੇ ਵੱਟ ਕੇ ਬੈਠੇ ਰਹੇ, ਉਹ ਕੋਈ ਬੋਲੇ ਨਹੀਂ। ਉਸ ਤੋਂ ਬਾਅਦ ਹੁਣ ਜਦੋਂ ਇਹ ਖਬਰ ਪਤਾ ਲੱਗਦੀ ਹੈ ਕਿ ESDC ਦੇ ਵਿੱਚ, GAC ਦੇ ਵਿੱਚ, ਗਲੋਬਲ ਅਫੇਅਰਸ ਕੈਨੇਡਾ, ਚਾਹੇ ਇੰਡੀਜਨਸ ਸਰਵਿਸਿਜ਼ ਕੈਨੇਡਾ, ਇਹਨਾਂ ਦੇ ਵਿੱਚ ਹੁਣ ਮੁਲਾਜ਼ਮਾਂ ਨੂੰ ਜਿਹੜੇ ਇਹਨਾਂ ਦੇ ਬੋਸਿਸ ਨੇ, ਬਿਊਰੋਕਰੈਟਸ, ਉਹਨਾਂ ਵੱਲੋਂ ਚਿੱਠੀਆਂ ਲਿਖ ਦਿੱਤੀਆਂ ਗਈਆਂ ਨੇ ਕਿ ਜੀ ਸਾਨੂੰ ਬਹੁਤ ਐਗਰੈਸਿਵ ਟਾਰਗੇਟਸ ਆ ਗਏ ਫਾਈਨੈਂਸ ਮਿਨਿਸਟਰੀ ਵੱਲੋਂ ਕਿ ਸਾਨੂੰ ਹੁਣ ਕੁਝ ਕੋਸਟ ਕਟਿੰਗ ਕਰਨੀ ਪੈਣੀ ਹੈ, ਬਹੁਤ ਔਖੇ ਫੈਸਲੇ ਲੈਣੇ ਪੈਣਗੇ, ਸਾਨੂੰ ਆਪਣੀ ਵਰਕ ਫੋਰਸ ਦੇ ਵਿੱਚ ਐਡਜਸਟਮੈਂਟਸ ਕਰਨੀਆਂ ਪੈ ਸਕਦੀਆਂ ਨੇ, ਅਸੀਂ ਤੁਹਾਨੂੰ ਪਹਿਲਾਂ ਹੀ ਆਗਾਹ ਕਰ ਰਹੇ ਹਾਂ। ਸੋ ਇਹਦਾ ਮਤਲਬ ਇਹੀ ਹੈ ਕਿ ਜੋ ਯੂਨੀਅਨਸ ਦਾ ਡਰ ਹੈ ਉਹ ਸੱਚ ਸਾਬਤ ਹੋ ਰਿਹਾ, ਤੇ ਹੋ ਸਕਦਾ ਕਿ ਫੈਡਰਲ ਪਬਲਿਕ ਸਰਵਿਸ ਦੇ ਵਿੱਚ ਬਹੁਤ ਵੱਡੇ ਕੱਟਸ ਕੀਤੇ ਜਾਣ, ਇਹਦਾ ਚਾਂਸ ਹੋ ਜਾਣ ਦਾ ਇਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਪਬਲਿਕ ਓਪੀਨੀਅਨ ਬਾਏ ਐਂਡ ਲਾਰਜ ਇਹਦੇ ਹੱਕ ਵਿੱਚ ਆ।
ਅੱਛਾ, ਦੂਜੀ ਚੀਜ਼ ਇੱਕ ਇਹ ਆ ਜਿਹੜੀ ਇਸ ਤਰ੍ਹਾਂ ਦੀ ਵਾਰਨਿੰਗ ਜਾਰੀ ਕੀਤੀ ਜਾਂਦੀ ਹੈ ਨਾ, ਦੇਖੋ ਤੁਸੀਂ ਕਦੇ ਵੀ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਇਹ ਨਹੀਂ ਸੁਣੋਗੇ ਕਿ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ ਜੀ ਉਹ ਲੇ ਆਫ ਇੱਕਦਮ ਹੁੰਦਾ, ਉਦੋਂ ਹੀ ਪਤਾ ਲੱਗਦਾ ਵੀ ਹੋਇਆ ਕੀ।
ਥੈਂਕ ਯੂ।
ਚੰਗਾ ਭਲਾ ਬੰਦਾ ਸਵੇਰ ਸਾਰ ਕੰਮ ਤੇ ਆਉਂਦਾ, ਕਿੰਨਿਆਂ ਨਾਲੇ ਹੋਈ ਆ, ਤੇ ਯੂ ਆਰ ਟੋਲਡ ਕਿ ਜੀ ਹੇਅਰ ਯੂਰ ਪਿੰਕ ਸਲਿਪ, ਨਹੀਂ ਜੀ ਤੁਸੀਂ ਹੁਣ ਤੁਹਾਡੀ ਲੋੜ ਨਹੀਂ ਆ। ਇੱਕ ਇਹ ਜਿਹੜੀ ਇਸ ਤਰ੍ਹਾਂ ਆ ਸੁਨੇਹਾ ਦਿੱਤਾ ਜਾਂਦਾ, ਇਹਦਾ ਇੱਕ ਪਰਪਸ ਇਹ ਵੀ ਹੁੰਦਾ ਵੀ ਭਾਈ ਜਿਹੜੇ ਮੁਲਾਜ਼ਮ ਤੁਸੀਂ ਆਪਣਾ ਪ੍ਰਬੰਧ ਕਰ ਲਓ, ਕਿਤੇ ਜੇ ਹੋਰ ਵਧੀਆ ਓਪਰਚੁਨਿਟੀ ਮਿਲ ਰਹੀ ਆ, ਜੇ ਅਗਲਾ ਕੋਈ ਹੋਰ ਓਪਰਚੁਨਿਟੀ ਅਵੇਲ ਕਰਕੇ ਜੇ ਜਾਂਦਾ ਤਾਂ ਫਿਰ ਜਿੰਨਾ ਉਹ ਨੰਬਰ ਘੱਟ ਜਾਂਦਾ ਆਪਣੇ ਅਜੇ ਕੋਈ ਨਵੇਂ ਨਵੇਂ ਜੁਆਇਨ ਕੀਤੇ ਹੋਣ ਜਿਨ੍ਹਾਂ ਦੀ ਕੋਈ ਸੈਵਰੈਂਸ ਵੀ ਇੰਨੀ ਜ਼ਿਆਦਾ ਨਾ ਬਣਦੀ ਹੋਵੇ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਇਹ ਵੀ ਪਰਪਸ ਹੋਇਆ ਕਰਦਾ ਇੱਦਾਂ ਦੀ ਈਮੇਲ ਭੇਜਣ ਦਾ ਵੀ ਜੇ ਕਿਤੇ ਹੋਰ ਪ੍ਰਬੰਧ ਹੁੰਦਾ ਕਰ ਲਓ।
ਪਲੱਸ ਵਿਜੇ ਜੀ ਇੱਦਾਂ ਦੀ ਈਮੇਲ ਭੇਜ ਕੇ ਫਿਰ ਉਹ ਲੀਕ ਵੀ ਕਰਾ ਦਿੱਤੀ ਜਾਣੀ, ਇਹ ਇਹਦੇ ਵਿੱਚ ਸਿਆਸਤ ਵੀ ਹੋ ਸਕਦੀ ਹੈ
ਲੋਕ ਰਾਏ ਬਣਾਉਣ ਲਈ।
ਹਾਂ, ਜਿਹੜੇ ਡਿਪਾਰਟਮੈਂਟਸ ਨੇ ਉਹ ਅੰਦਰੋਂ ਚਾਹੁੰਦੇ ਨਹੀਂ ਕਿ ਸਾਨੂੰ ਕੋਸਟ ਕਟਿੰਗ ਇਸ ਤਰ੍ਹਾਂ ਦੀ ਕਰਨੀ ਪਵੇ, ਵੀ ਉਹ ਕਹਿਣ ਵੀ ਜੇ ਤੁਹਾਡੀ ਨਾਰਾਜ਼ਗੀ ਹੈ ਸਾਰੀ ਮੀਡੀਆ ਦੀ ਅਤੇ ਪਬਲਿਕ ਓਪੀਨੀਅਨ ਦੀ, ਉਹ ਫਾਈਨੈਂਸ ਮਿਨਿਸਟਰੀ ਦੇ ਖਿਲਾਫ ਹੋ ਜਾਏ,
ਮੇ
ਬੀ ਉਹ ਆਪਣੇ ਟਾਰਗੇਟ ਥੋੜ੍ਹੇ ਵਿਦਡਰਾਅ ਕਰ ਲੈਣ, ਸੋਫਟਨ ਕਰ ਲੈਣ। ਸੋ ਸਰਕਾਰ ਵੀ ਜਦੋਂ ਸਾਰੀ ਆਪਾਂ ਕਹਿੰਦੇ ਹਾਂ ਸਰਕਾਰ ਵੱਲੋਂ ਇਹ ਕਿਹਾ ਗਿਆ, ਸਰਕਾਰ ਦੇ ਵਿੱਚ ਵੀ ਕਿੰਨਾ ਹਮਲਾ ਫੈਲਾ ਹੈ, ਵੱਖੋ ਵੱਖਰੇ ਡਿਪਾਰਟਮੈਂਟਸ ਨੇ, ਕਿੰਨੇ ਸਾਰੇ ਲੈਵਲਸ ਨੇ। ਹੋ ਸਕਦਾ ਕਿ ਪ੍ਰਾਈਮ ਮਿਨਿਸਟਰਸ ਆਫਿਸ ਇਹ ਗੱਲ ਚਾਹੁੰਦਾ ਹੋਵੇ, ਉਹਨਾਂ ਨੇ ਫਾਈਨੈਂਸ ਮਿਨਿਸਟਰੀ ਦੇ ਉੱਤੇ ਗੱਲ ਥੋਪੀ ਹੋਵੇ, ਫਾਈਨੈਂਸ ਮਿਨਿਸਟਰੀ ਨੇ ਅੱਗੋਂ ਇਹ ਟਾਰਗੇਟਸ ਦਿੱਤੇ ਹੋਣ, ਬਾਕੀ ਜਿਹੜੇ ਸਾਰੇ ਡਿਪਾਰਟਮੈਂਟਸ ਨੂੰ, ਮਿਨਿਸਟਰੀਆਂ ਨੂੰ ਜਿਹੜੀਆਂ ਨੂੰ ਈਮੇਲਸ ਲਿਖੀਆਂ ਗਈਆਂ ਨੇ ਉਹ ਸਾਰੇ ਔਨਬੋਰਡ ਤਾਂ ਨਹੀਂ ਹੈਗੇ, ਜ਼ਰੂਰੀ ਨਹੀਂ ਉਹ ਹੋਣ।
ਵਾਸੂ ਜੀ, ਦਸੰਬਰ ਦੇ ਵਿੱਚ ਜਦੋਂ ਪ੍ਰੋਜੈਕਟ ਕੀਤਾ ਗਿਆ ਸੀ, ਇਹ ਕਿਹਾ ਗਿਆ ਸੀ ਵੀ ਜਿਹੜਾ ਆਹ ਮੌਜੂਦਾ ਜਿਹੜਾ ਵਿੱਤੀ ਵਰ੍ਹਾ ਹੈਗਾ ਇਹਦਾ ਡੈਫੀਸਿਟ $42 ਬਿਲੀਅਨ ਹੋਊਗਾ। ਹੁਣ ਇਹ ਅਸੀਂ ਐਸਟੀਮੇਟ ਪਿਛਲੇ ਦਿਨ ਹੀ ਸਾਂਝੇ ਕਰਕੇ ਹਟੇ ਹਾਂ ਕਿ ਡਿਫੈਂਸ ਸਪੈਂਡਿੰਗ ਵਿੱਚ ਹੋਏ ਵਾਧੇ ਆ, ਟੈਕਸ ਕੱਟ ਜਿਹੜਾ ਦਿੱਤਾ ਮਿਡਲ ਕਲਾਸ ਵਾਸਤੇ 1% ਦਾ, 1% ਪੁਆਇੰਟ ਦਾ, ਉਹਦੇ ਵਿੱਚ ਆਹ ਸਾਰੀ ਜਿਹੜੀ ਕਟੌਤੀ ਹੈ ਉਹਨੇ ਡੈਫੀਸਿਟ ਦੇ ਵਿੱਚ ਵਾਧਾ ਕਰਨਾ, ਅਤੇ ਡੈਫੀਸਿਟ ਵੱਧ ਕੇ ਐਨੀਵੇਅਰ ਬਿਟਵੀਨ ਇਸ ਸਾਲ ਦਾ $77 ਤੋਂ $85 ਬਿਲੀਅਨ ਦੇ ਵਿੱਚ ਹੋ ਸਕਦਾ। ਦੈਟਸ ਡਬਲ ਆਫ ਵਟ ਵਾਜ਼ ਪ੍ਰੋਜੈਕਟਡ ਇਨ ਡਿਸੰਬਰ।
ਸੋ ਪਹਿਲਾਂ $42 ਬਿਲੀਅਨ ਪ੍ਰੋਜੈਕਟ ਕੀਤਾ ਗਿਆ ਸੀ ਇਲੈਕਸ਼ਨ ਕੈਂਪੇਨ ਦੌਰਾਨ, ਲਿਬਰਲਸ ਵੱਲੋਂ ਇਹ ਕਿਹਾ ਗਿਆ ਸੀ ਵੀ $62 ਬਿਲੀਅਨ
ਹੋ ਜਾਏਗਾ
ਸਾਰਾ ਡੈਫੀਸਿਟ ਹੋਏਗਾ, ਕਿਉਂਕਿ ਅਸੀਂ ਕਈ ਕਟੌਤੀਆਂ ਕਰਨੀਆਂ, ਕਈ ਇਨਵੈਸਟਮੈਂਟਸ ਕਰਨੀਆਂ। ਸੋ ਉਹਦੇ ਕਰਕੇ ਇਹਨਾਂ ਨੇ $62 ਬਿਲੀਅਨ ਤੱਕ ਨੰਬਰ ਲਿਆਂਦਾ ਸੀ, ਪਰ PBO ਵੱਲੋਂ ਅਤੇ ਹੋਰ ਕਈ ਅਦਾਰਿਆਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਡਿਫੈਂਸ ਸਪੈਂਡਿੰਗ ਦੇ ਵਿੱਚ ਵਾਧੇ ਕੀਤੇ ਗਏ ਨੇ ਉਹ ਕੈਂਪੇਨ ਦੇ ਵਿੱਚ ਸ਼ਾਮਲ ਨਹੀਂ ਸੀਗੇ। ਸੋ ਉਹ $62 ਬਿਲੀਅਨ ਤੋਂ ਵੀ ਓਵਰ ਐਂਡ ਅਬਵ ਹੋਣਗੇ। ਸੋ ਇਸ ਕਰਕੇ ਕਿਹਾ ਜਾ ਰਿਹਾ 75-77 ਹੋ ਸਕਦਾ 80-90 ਬਿਲੀਅਨ ਤੱਕ ਇਹ ਜਿਹੜਾ ਸਾਡਾ ਡੈਫੀਸਿਟ ਹੋ ਜਾਏ। ਅਤੇ ਇਹ ਪੁਰਾਣੀ ਗੱਲ ਨਹੀਂ, ਜਦੋਂ $40 ਬਿਲੀਅਨ ਦੇ ਨੰਬਰ ਨੂੰ ਲੈ ਕੇ ਇੰਨਾ ਰੌਲਾ ਸੀ ਤੇ ਕਹਿੰਦੇ ਸੀ ਵੀ $40 ਬਿਲੀਅਨ ਤੋਂ ਥੱਲੇ ਹੋਣਾ ਚਾਹੀਦਾ ਡੈਫੀਸਿਟ, ਉਹਨੂੰ ਖਿੱਚ ਕੇ ਧੂ ਕੇ ਜਿੱਦਾਂ ਵੀ ਉਹ $40.1 ਬਿਲੀਅਨ ਤੇ ਲੈ ਕੇ ਆਏ ਸੀ। ਤੇ ਕਹਿੰਦੇ ਵਾਹ ਵਾਹ ਵਾਹ, ਪਿੱਠ ਥਾਪੜੀ ਸੀ ਸਰਕਾਰ ਨੇ ਆਪਣੀ। ਤੇ ਹੁਣ ਉਹੀ $40 ਬਿਲੀਅਨ ਉਹ ਅਸੀਂ $62 ਬਿਲੀਅਨ ਤਾਂ ਕਹਿ ਰਹੇ ਹਾਂ ਵੀ ਉਹ ਤਾਂ ਹੈ ਹੀ,
ਤੇ
90%
ਕਾਪਰ ਦੇ ਉੱਪਰ 50% ਟੈਰਿਫ ਦੀ ਗੱਲ, ਉਹ ਵੀ ਇਸੇ ਹਫ਼ਤੇ ਆਈ ਆ, ਜਦੋਂ ਉਹ ਚੀਜ਼ਾਂ ਫੈਕਟਰ ਇਨ ਕਰੋਗੇ ਤਾਂ ਉਹ ਕਿੱਧਰ ਨੂੰ ਜਾਂਦੀ
ਜੀ। ਇਹਦੇ ਵਿੱਚ ਫਿਰ ਉਹੀ ਗੱਲ ਕਰਨੀ ਪੈਣੀ ਆ ਕਿ ਜੇ ਤਾਂ ਦੇਖੋ 1 ਅਗਸਤ ਤੱਕ ਸਾਡੀ ਡੀਲ ਹੋ ਗਈ ਅਮਰੀਕਾ ਦੇ ਨਾਲ, ਫਿਰ ਤਾਂ ਮਾਰ ਕਾਰਨੀ ਦੀ ਬੱਲੇ ਬੱਲੇ ਕਿ ਜੀ ਇਹਨਾਂ ਨੇ ਦੇਖੋ ਬੜੀ ਵਧੀਆ ਡੀਲ ਕਰਾ ਦਿੱਤੀ। ਜੇ ਸਾਡੀ ਡੀਲ ਨਾ ਹੋਈ ਤੇ ਡੋਨਲਡ ਟਰੰਪ ਨੇ 35% ਟੈਰਿਫ ਲਗਾ ਦਿੱਤੀ, ਫਿਰ ਲਿਬਰਲ ਸਰਕਾਰ ਨੂੰ ਇੱਕ ਫ੍ਰੀ ਪਾਸ ਮਿਲ ਜਾਣਾ ਕਿ ਜਿਹੜਾ ਫਾਲ ਦੇ ਵਿੱਚ ਬਜਟ ਪ੍ਰੈਜੈਂਟ ਕਰਨਾ ਉਹ 'ਚ ਭਾਵੇਂ ਫਿਰ ਡੈਫੀਸਿਟ ਭਾਵੇਂ ਉਹ 125 ਬਿਲੀਅਨ ਦਾ ਰੱਖ ਦੇਣ।
ਜੀ
ਉਹ ਤਾਂ ਡੋਨਲਡ ਟਰੰਪ ਨੇ ਟੈਰਿਫ ਲਾ ਦਿੱਤੀ,
ਅਸੀਂ ਕੀ ਕਰੀਏ
ਸਾਨੂੰ ਤਾਂ ਜੀ ਹੁਣ ਸਾਰਾ ਕੁਝ ਕਰਨਾ ਪਿਆ, ਸਾਡੇ ਹੱਥ ਵੱਜੇ ਨੇ, ਐਲਬੋਜ਼ ਆਪਣੇ ਪਰ ਹੱਥ ਵੱਜੇ ਹੋਏ ਨੇ।
ਜੀ ਵਾਸੂ ਜੀ, ਅੱਛਾ ਕਰੀਏ ਆਪਾਂ ਸੈਗਮੈਂਟ ਇੱਥੇ ਰੈਪ ਅਪ ਕਰਦੇ ਹਾਂ।
ਠੀਕ ਹੈ।
ਅੱਛਾ, ਇਲੈਕਟ੍ਰਿਕ ਕਾਰਾਂ ਬਾਰੇ ਗੱਲ ਬੜੀ ਹੋ ਰਹੀ ਹੈ, ਹੁਣ ਮਾੜੀ ਜੀ ਗੱਲ ਇਹ ਸੁਣਨ ਨੂੰ ਮਿਲ ਰਹੀ ਹੈ ਵੀ ਕੈਨੇਡਾ ਦੀ ਸਰਕਾਰ ਇਹ ਕਹਿੰਦੀ ਵੀ ਜਿਹੜੀ ਕੈਨੇਡਾ ਦੇ ਵਿੱਚ ਬਣੀਆਂ ਇਲੈਕਟ੍ਰਿਕ ਕਾਰਾਂ ਹੋਣਗੀਆਂ ਉਹਨਾਂ 'ਤੇ ਅਸੀਂ ਕਿਸੇ ਤਰ੍ਹਾਂ ਦੀ ਕੋਈ ਰੀਬੇਟ ਮੁਹੱਈਆ ਕਰਾਉਣ ਬਾਰੇ ਸੋਚ ਲਾਂਗੇ। ਬਥੇਰਾ ਕੁਝ ਚੱਲੀ ਜਾ ਰਿਹਾ, ਕੁਛ
ਕੈਨੇਡਾ 'ਚ ਬਣੀਆਂ ਹੋਈਆਂ ਕਾਰਾਂ ਵੀ ਤਾਂ ਅਮੈਰੀਕਨ ਹੀ ਨੇ।
ਹਾਂ, ਅਤੇ ਕੈਨੇਡਾ 'ਚ ਇਲੈਕਟ੍ਰਿਕ ਵਹੀਕਲ ਬਣ ਕਿਹੜਾ ਰਿਹਾ ਅਜੇ?
ਉਹੀ ਤਾਂ ਗੱਲ ਆ ਨਾ। ਸੋ ਅਸੈਂਬਲੀ ਸੁੰਬਲੀ ਹੋ ਰਹੀ ਆ ਜਿਹੜੀਆਂ, ਉਹ ਸਪਲਾਈ ਚੇਨਸ ਦਾ ਦੇ ਸੋ ਇੰਟਰੀਆਂ
ਬੂਟਰੀਆਂ ਬਣਦੀਆਂ ਪਈਆਂ, ਕਾਰ ਤਾਂ ਪੂਰੀ ਕਿਹੜੀ ਇੱਥੇ ਬਣਦੀ ਇਲੈਕਟ੍ਰਿਕ?
ਬੈਟਰੀ 'ਤੇ ਇਨਸੈਂਟਿਵ ਦੇ ਦੇਵਾਂਗੇ।
ਹਾਂ, ਉੱਥੇ ਪਹਿਲਾਂ ਹੀ ਦਿੱਤੇ
ਇਲੈਕਟ੍ਰਿਕ
ਹੈ। ਵਾਸੂ ਜੀ, ਈਲੋਨ ਮਸਕ ਦੀ ਜਦੋਂ ਟਰੰਪ ਦੇ ਨਾਲ ਯਾਰੀ ਸੀ, ਨੇੜਤਾ ਸੀ, ਇੱਕਦਮ ਟੈਸਲਾ ਦੀਆਂ ਗੱਡੀਆਂ ਦਾ ਰੇਟ ਵਧਾ ਦਿੱਤਾ ਸੀ ਉਹਨਾਂ ਨੇ ਟੈਰਿਫ ਦਾ ਹਵਾਲਾ ਦੇ ਕੇ। ਮਾਡਲ ਵਾਈ ਦੀ ਕੀਮਤ ਮੇਰੇ ਖਿਆਲ $20,000 ਵਧਾ ਦਿੱਤੀ ਗਈ ਸੀ। ਕੱਲ ਇਕਦਮ ਕੈਨੇਡਾ ਦੇ ਵਿੱਚ ਟੈਸਲਾ ਮਾਡਲ ਵਾਈ ਦੀ ਕੀਮਤ ਉਹੀ ਟੈਰਿਫ ਤੋਂ ਪਹਿਲਾਂ ਵਾਲੇ ਪੱਧਰ ਤੇ $20,000 ਘਟਾ ਦਿੱਤੀ ਗਈ ਆ। $84,000 ਤੋਂ ਘਟਾ ਕੇ ਟੈਸਲਾ ਮਾਡਲ ਵਾਈ ਹੁਣ $64 ਤੇ ਆ ਗਈ ਆ।
ਸੋ ਪਹਿਲਾਂ
ਜੇ ਕਿਸੇ ਨੇ ਪਿਛਲੇ ਹਫ਼ਤੇ ਖਰੀਦੀ ਹੋਣੀ ਉਹ ਤੇ ਕੀ ਬੀਤਰੀ ਹੋਣੀ ਇਸ ਵੇਲੇ।
ਪਹਿਲਾਂ ਜਦੋਂ ਰਿਬੇਟਸ ਵਗੈਰਾ ਮਿਲਦੀਆਂ ਸੀ, ਫੈਡਰਲ ਰਿਬੇਟਸ ਇੱਥੇ ਸਾਡੇ ਕੈਨੇਡਾ ਦੇ ਵਿੱਚ, ਤੇ ਉਹ ਇੱਕ ਜਿਹੜੀ ਥ੍ਰੈਸ਼ਹੋਲਡ ਸੀ ਉਸ ਤੋਂ ਕੀਮਤ ਨੂੰ ਥੱਲੇ ਰੱਖਣ ਵਾਸਤੇ ਟੈਸਲਾ ਨੇ ਜਿਹੜੀ ਮਾਡਲ ਵਾਈ ਦੀ ਕੀਮਤ ਘਟਾ ਕੇ ਰੱਖੀ ਹੋਈ ਸੀ। ਜਦੋਂ ਇਹਨਾਂ ਰਿਬੇਟਸ ਵੇਟ ਖਤਮ ਕੀਤੀ, ਉਹ ਕਹਿੰਦੇ ਠੀਕ ਹੈ, ਫਿਰ ਇਹਨਾਂ ਨੇ ਕਿਹਾ ਇਸ ਤੋਂ ਪਹਿਲਾਂ ਹੀ ਸਾਨੂੰ ਤਾਂ ਜਿਹੜੀ ਕੋਸਟ ਪੂਰੀ ਨਹੀਂ ਸੀ ਹੋ ਰਹੀ, ਉਹਨਾਂ ਨੇ ਫਿਰ ਉਹਦੀ ਲਾਗਤ ਵਧਾ ਦਿੱਤੀ, ਪ੍ਰਾਈਸ ਵਧਾ ਦਿੱਤਾ, ਤੇ ਹੁਣ ਉਹਨਾਂ ਨੇ ਦੁਬਾਰਾ ਔਰ ਕੋਸਟ ਕੱਟ ਕੀਤੀ ਹੈ, ਕਿਉਂਕਿ ਸਾਡੇ ਮੁਲਕ 'ਚ ਦੁਬਾਰਾ ਤੋਂ ਗੱਲ ਚੱਲ ਰਹੀ ਹੈ ਕਿ ਐਲਬੋਜ਼ ਆਪ ਕੈਨੇਡਾ ਦੀਆਂ ਗੱਡੀਆਂ ਖਰੀਦੋ, ਟੈਸਲਾ ਨੂੰ ਬੋਇਕਾਟ ਕਰੋ। ਉਹਨੇ ਪ੍ਰਾਈਸ ਘਟਾ ਦਿੱਤਾ $20,000, ਕਹਿੰਦੇ ਆ ਜਾਓ ਹੁਣ ਕੰਪੀਟ ਕਰ ਲਓ।
ਤੇ ਮਸਕ ਦੀ ਹੁਣ ਨੇੜਤਾ ਟਰੰਪ ਨਾਲ ਵੀ ਨਹੀਂ ਰਹੀ।
ਹਾਂ, ਐਗਜੈਕਟਲੀ। ਤੇ ਵੀ ਕਰਕੇ ਦਿਖਾਓ ਕੰਪੀਟ, $64 ਦੀ ਮਾਡਲ ਵਾਈ ਮਿਲਦੀ ਹੋਵੇ ਉਹਦੇ ਸਾਹਮਣੇ, ਹੋਰ ਕਿਹੜੀ ਗੱਡੀ ਖੜੇਗੀ?
ਦਾ ਨਿਊ ਮਾਡਲ ਵਾਈ, ਉਹਦਾ ਵਾਸਤੇ ਜੀ ਰਿਵਿਊ ਚੰਗਾ ਉਹਦਾ।
ਯਾ, ਇਟਸ ਅ ਵੈਰੀ ਨਾਈਸ ਕਾਰ।
ਇਟਸ ਅ ਵੈਰੀ ਨਾਈਸ ਕਾਰ। ਯਾ, ਵਸਰੀ ਤੁਹਾਡਾ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ।
ਸ਼ਾਮੀ ਸੁਣਦੇ ਆਂ, ਕੱਲ ਨੂੰ ਮਿਲਦੇ ਆਂ।
ਹਾਂਜੀ, ਕੱਲ ਨੂੰ ਮਿਲਦੇ ਆਂ।
ਹੈਵ ਅ ਗੁੱਡ ਵਨ, ਟੇਕ ਕੇਅਰ।